انبھوی وطن سرون کر رہے ہیں بلارے بہت سارے آئے پروفیسر لوگ بھی آئے وہ بھی آپ نے سرون کیا انہوں نے جو بولن والے لیک نے جتھے کوئی غلطی کر دیں گے میرے کو اتنے جتنے میں بیٹھتا ٹیلیویژن ہوں اس ویلے ٹیلیفون کر کے دس دیا بھی یہ غلط بول گیا یہ سدھانت کے اتنے لیا آؤٹ آف ٹریک ہو گیا رستہ جانا جی پہیا لے جائے آؤٹ آف ٹریک کہتے ہیں جی ٹریک چھڑ جائے سویرے ہی ایک بات ہوئی سی بی بہت بڑھیا بولتی ہے کمال درد پریتم جوتی پر اس ایک گل کہے ہو گئی سی کہ مایا انادی ہے انادی کہنے جا آد نہ ہو باقی سارے گرنتھاں سے میں لکھا ہے مایا انادی ہے گرو جو گرمت سدھانت ہے وہ مایا نو انادی نہیں منتے وہ کہندے اپنی مایا آپ ساری واحگرو نے اپنی مایا کتنے پھر کہندے واحگرو جی وچ مایا سی کہندے بالکل نہیں وہ سوال کیتے ہوئے نے وہی سوالوں کا جواب تھی سننے واسطے اتنے آئے ہو جن بولنے والے انہوں نے مورے سوال سی یہ جواب دو یہ جواب دو یہ جواب میں ٹیلیفون کرنا پیا بھی مایا ستنتر تت نہیں ہے یہ تو واحگرو نے اپنا کھیل رچیا آپ ہی نہ آپ ساجو آپ ہی نہ رچو نو دو ہی قدرت ساجی ہے قدرت ساجی مایا ساجی مایا نادی نہیں سارے کول کوئی ہور تت نہیں جڑا واحگرو کی برابری کرے سو اس طرح سدھے ہوئے ایک پروفیسر صاحب کا لیکھ میں ریجیکٹ کرتا وہ صاف نہیں سا ساگر میں بوند بوند میں ساگر وہ آپ کنفیوز ہوئے سی پھر میں کہتا ستانتر بولو یہ میرا دسن کا مطلب یہ ہے کہ سٹیج کے اتنے بولارا جو ہے غلط اس واسطے نہیں ہوں تھی سارے ستسنگی ہو جی ستسنگی نہ ہوں تو ہزار ہزار دو دو ہزار میل تو نہ آدھے دس دس بارہ بارہ ہزار میل تو کنے کنے دھن کا خرچہ کر کے فورنر آئے ہوئے نے پورا بینک بھریا پیا اور نویں جڑا کمپلیکس ہے وہ سارے باہر ہوائی جہازوں سے چڑھ چڑھ کے آئے نے ہفتے بعد سے جنہیں تسی بیٹھے ہو تسی سروتے ہون دی حیثیت چاہے میلا تو ہے نہیں بھی اٹھ کے تورے پھر دیو یہ سوجی وان سروتیاں دے سامنے جے سنبھال کے نہ بلایا جاوے نہ بولیا جاوے بہت ساری مس انڈرسٹینڈنگ لے جاندے نے بھی رتواڑے صاحب آ گل سنی تھی تو آتوں جنے بلارے نے ڈر کے بولتے نے اس کر کے بڑے بڑے ودوان تے بیٹھے نے بیٹھا سانوں بھی ڈر لگتا ہے ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਆਏ, ਜਿੱਥੇ ਬੈਕੁੰਠ ਹੋਏਗਾ ਉੱਥੇ ਬੈਕੁੰਠ ਪਤੀ ਆਏਗਾ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਇਹੀ ਬਚਨ ਕਰ ਰਹੇ ਸੀ ਕਿ ਭਾਈ ਜਿੱਥੇ ਬਚਨ ਹੁੰਦੇ ਨੇ ਤੱਤ ਦੇ, ਉੱਥੇ ਬੜੇ ਬੜੇ ਦੇਵਤੇ ਆ ਜਾਂਦੇ ਨੇ, ਸਵਰਗ ਲੋਕ ਜਾਂ ਆਹ ਨਹੀਂ ਮਿਲਦਾ ਜਿੱਥੇ ਤੁਸੀਂ ਬੈਠੇ ਹੋ ਨਾ, ਹੋਰ ਚੀਜ਼ਾਂ ਉੱਥੇ ਸਾਰੀਆਂ ਨੇ, ਭੋਗਾਂ ਦਾ ਅੰਤ ਨਹੀਂ ਹੈ, ਪਰ ਸਤਸੰਗ ਨਹੀਂ ਹੈ। ਸਤਸੰਗ ਸਿਰਫ ਮਾਤ ਲੋਕ ਦੇ ਵਿੱਚ ਹੈ, ਹੋਰ ਕਿਤੇ ਹੈ ਨਹੀਂ। ਜਿੱਥੇ ਨਾਮ ਦਾ ਨਾਮ ਦੀ ਵਿਚਾਰ ਹੁੰਦੀ ਹੋਵੇ, ਨਾਮ ਜਪਣ ਦੀ ਪ੍ਰੇਰਣਾ ਹੁੰਦੀ ਹੋਵੇ। ਸਿੰਘਾਂ ਨੇ ਕਿਹਾ ਕਿ ਮਹਾਰਾਜ ਕਦੇ ਦਰਸ਼ਨ ਤਾਂ ਕਰਾ ਦਿਓ। ਮਹਾਰਾਜ ਨੇ ਕਿਰਪਾ ਕਰਤੀ, ਇੱਕ ਤਾਂ ਆਏ ਅੱਖਾਂ ਨੇ, ਇਹ ਸੂਰਜ ਦੀ ਰੋਸ਼ਨੀ ਪਵੇ ਤਾਂ ਦੇਖਦੀਆਂ ਨੇ, ਨਹੀਂ ਦੇਖਦੀਆਂ ਨਹੀਂ, ਚਾਨਣਾ ਪਵੇ ਬਿਜਲੀ ਦਾ ਫੇਰ ਦੇਖਦਾ ਇਹਨਾਂ, ਰਾਤ ਨੂੰ ਹਨੇਰਾ ਹੋਵੇ ਦੀਂਦਾ ਹੀ ਨਹੀਂ। ਇੱਕ ਅੱਖਾਂ ਉਹ ਨੇ, ਚਾਹੇ ਹਨੇਰਾ ਹੋਵੇ ਚਾਹੇ ਚਾਨਣਾ ਹੋਵੇ, ਚਾਹੇ ਅੱਖਾਂ ਖੁੱਲੀਆਂ ਨੇ ਚਾਹੇ ਮੀਚੀਆਂ ਹੋਈਆਂ ਨੇ, ਉਹਦੇ ਵਿੱਚ ਦਿਸਦਾ, ਉਹਨੂੰ ਦੇਵ ਦ੍ਰਿਸ਼ਟ ਕਹਿੰਦੇ ਨੇ। ਉਹ ਜਿਹੜਾ ਕੋਈ ਸਾਨੂੰ ਨਜ਼ਰ ਨਹੀਂ ਨਾ ਆ ਰਿਹਾ ਇੱਥੇ, ਉਹ ਵੀ ਦਿਸ ਜਾਂਦਾ ਉਹਨਾਂ। ਮਹਾਰਾਜ ਜੀ ਨੇ ਐ ਆਪਣਾ ਪਵਿੱਤਰ ਹੱਥ ਚੁੱਕਿਆ, ਐ ਲਹਿਰਾਤਾ, ਸਰ ਪੂਤਾ ਵਰਤਾਰਾ, ਸਰਬ ਨੈ ਆਪ ਦੇਖਣ ਸਰ, ਕਹਿੰਦੇ ਸਾਰ ਦੇਵ ਦ੍ਰਿਸ਼ਟੀ ਆ ਗਈ ਸਾਰਿਆਂ। ਕੀ ਦੇਖਦੇ ਨੇ ਕਿ ਚਿਲਮਿਲ ਚਿਲਮਿਲ ਹੋ ਰਹੀ ਆ, ਰੋਸ਼ਨੀ ਰੋਸ਼ਨੀ, ਅਨੇਕ ਤਰ੍ਹਾਂ ਦੇ ਦੇਵਤੇ ਬੈਠੇ ਨੇ ਹੱਥ ਬੰਨੀ। ਸੋ ਮਹਾਰਾਜ ਜੀ ਨੇ ਉਹ ਪ੍ਰਤੱਖ ਰੂਪ ਦੇ ਵਿੱਚ ਗੁਰੂ ਦਸਵੇਂ ਪਾਤਸ਼ਾਹ ਨੇ ਦਰਸ਼ਨ ਕਰਾਏ। ਸਾਖੀ ਤਾਂ ਗਾਂਹ ਚੱਲਦੀ ਹੈ, ਸਾਡਾ ਮਤਲਬ ਇੰਨਾ ਹੀ ਹੈ। ਕਹਿੰਦੇ ਹਰ ਕੀ ਕਥਾ ਹੋਤ ਹੈ ਜਹਾਂ, ਗੰਗਾ ਵੀ ਚੱਲ ਆਵਤਾ। ਜਿੱਥੇ ਗੰਗਾ ਹੈ ਸ਼੍ਰੋਮਣੀ ਤੀਰਥ, ਜਿੱਥੇ ਸ਼੍ਰੋਮਣੀ ਬੰਦੇ ਨੇ ਆਉਣਾ, ਜੇ ਪ੍ਰੈਜੀਡੈਂਟ ਆਉਂਦਾ ਉਹਦੇ ਨਾਲ ਦੇ ਸਾਰੇ ਆ ਜਾਂਦੇ ਨੇ। ਠਾਠ ਤੀਰਥ ਆ ਕੇ ਇਹ ਸਤਸੰਗ ਦੇ ਵਿੱਚ ਆਪਣੇ ਫਲ ਖੋਲ ਕੇ ਬਹਿ ਜਾਂਦੇ ਨੇ। ਤੀਰਥ ਕੀ ਹੈ? ਏਕ ਫਲ। ਇੱਥੇ ਬੈਠੇ ਹੋਏ ਇੰਤਜ਼ਾਰ ਕਰਦੇ ਨੇ ਵੀ ਮੇਰੇ ਵਾਲਾ ਮਾਲ ਕੋਈ ਮੰਗਦਾ ਇੱਥੇ, ਮੈਂ ਦੇ ਦਾ, ਫਰੀ ਦੇਣ ਨੂੰ ਤਿਆਰ ਨੇ। ਇਹ ਕੋਈ ਐਵੇਂ ਬਾਤ ਨਹੀਂ ਹੈ। ਮੈਂ ਇੱਕ ਰਤਨਗੜ੍ਹ ਇੱਕ ਪਿੰਡ ਹੈ, ਉੱਥੇ ਦੀਵਾਨ ਲੱਗਿਆ ਹੋਇਆ ਸੀ, ਬਹੁਤ ਘੱਟ ਸੀ। ਮੈਂ ਕਿਹਾ ਪਿਆਰੇ, ਉਹ 60 ਦੇਵਤੇ, 60 ਤੀਰਥਾਂ ਦੇ ਦੇਵਤੇ ਬੈਠੇ ਨੇ, ਉਹ ਐੜੀ ਕਹਿੰਦੇ ਨੇ ਵੀ ਸਾਡੇ ਵਾਲਾ ਕੋਈ ਫਲ ਮੰਗਦਾ। ਮੈਂ ਕਿਹਾ ਮੰਗੋ ਫਲ। ਉਹ ਇੱਕ ਮਹੀਨਾ ਲੰਘ ਗਿਆ, ਇੱਕ ਮਹੀਨੇ ਬਾਅਦ ਇੱਕ ਮਾਈ ਆਈ, 50 ਰੁਪਈਏ ਰੁਮਾਲਾ ਭੇਟ ਕਰਿਆ ਗੁਰੂ ਮਹਾਰਾਜ ਨੂੰ। ਮੈਂ ਕਿਹਾ ਕੀ ਗੱਲ ਮਾਤਾ, ਤੂੰ ਇਹ ਰੁਮਾਲਾ ਲੈ ਕੇ ਆਈ ਹੈ? ਕਹਿੰਦੇ ਤੁਹਾਡੇ ਦੀਵਾਨ ਲੱਗੇ ਹੋਏ ਸੀਗੇ ਰਤਨਗੜ੍ਹ ਮਰਿੰਡੇ ਦੇ ਕੋਲ। ਕਹਿੰਦੇ ਜਦ ਤੁਸੀਂ ਕਿਹਾ ਨਾ ਮੰਗੋ, ਕੀ ਮੰਗਦੇ ਹੋ? ਕਹਿੰਦੀ ਮੈਂ ਕਿਹਾ ਮੇਰਾ 20 ਸਾਲ ਦਾ ਦਮਾ ਹੈ, ਉਹ ਹਟ ਜਾਵੇ। ਕਹਿੰਦੀ ਦਮਾ ਹਟ ਗਿਆ, ਮੁੜ ਕੇ ਨਹੀਂ ਹੋਇਆ, ਉੱਥੇ ਹੀ ਹਟ ਗਿਆ। ਇਹ ਸਤਸੰਗ ਹੀ ਨਹੀਂ ਹੁੰਦਾ ਇੱਥੇ, ਸਾਰੇ ਮੁਕਤ ਆਤਮਾ, ਗੁਰੂ ਦੀ ਦ੍ਰਿਸ਼ਟੀ ਪੈ ਰਹੀ ਹੈ ਸਾਰਿਆਂ ਦੇ ਉੱਤੇ। ਕਲਯੁਗ ਦੇ ਅੰਦਰ ਇਹ ਦੁਰਲੱਭ ਚੀਜ਼ ਹੈ ਸਤਸੰਗ। ਹਰ ਕੋਈ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ, ਜਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣ। ਸੋ ਆਪ ਬਹੁਤ ਸਾਵਧਾਨਤਾ ਦੇ ਨਾਲ ਸਾਰੇ ਵਿਦਵਾਨਾਂ ਨੂੰ ਸੁਣਦੇ ਰਹੇ, ਬਹੁਤ ਕਿਸਮ ਦੇ ਬਚਨ ਆਪਦੇ ਨਾਲ ਕੀਤੇ ਗਏ। ਕੱਲ ਮੈਂ ਬੇਨਤੀ ਕੀਤੀ ਸੀ ਕਿ ਜੇ ਸਿੱਖ ਬਣਨਾ ਹੈ ਉਹਦੇ ਵਾਸਤੇ ਕਿਸ ਤਰ੍ਹਾਂ ਗੁਰੂ ਦੇ ਨਾਲ ਸੰਬੰਧ ਪੈਦਾ ਕਰਦੇ। ਉਹ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਣ। ਗੱਲਾਂ ਨਾਲ ਨਹੀਂ ਅਸੀਂ ਰਲ ਸਕਦੇ, ਸਾਨੂੰ ਮੁਰਦਾ ਹੋਣਾ ਪੈਂਦਾ। ਸਾਬਰ ਸਿਦਕ ਸ਼ਹੀਦ ਭਰਮ ਭਾਉ ਖੋਲ, ਸਾਬਰ ਹੋਣਾ ਪੈਂਦਾ, ਸਬਰ ਵਿੱਚ ਆਉਣਾ ਪੈਂਦਾ, ਸਿਦਕ ਦੇ ਵਿੱਚ ਆਉਣਾ ਪੈਂਦਾ। ਗੋਲਾ ਮੁੱਲ ਖਰੀਦ ਕਾਰੇ ਜੋ ਨਾਮ ਦੀ ਬਾਤ ਮੈਂ ਕੱਲ ਕੀਤੀ ਸੀ ਕਿ ਗੁਰੂ ਮਹਾਰਾਜ ਤੋਂ ਨਾਮ ਲਿਆ। ਦੋ ਸਾਧਨ ਸੰਸਾਰ ਦੇ ਅੰਦਰ ਪ੍ਰਮੁੱਖ ਨੇ। ਜੇ ਕੋਈ ਕਹੇ ਵੀ ਮੈਂ ਐਸੇ ਜਨਮ ਚ ਲੰਘ ਜਾ, ਮੈਂ ਕੱਲ ਵੀ ਬੇਨਤੀ ਕਰੀ ਸੀ, ਕੁਝ ਰਹਿਤਾਂ ਹੁੰਦੀਆਂ, ਜੇ ਉਹ ਰਹਿਤਾਂ ਧਾਰ ਲਓ, ਚਾਹੇ ਕੋਈ 50 ਸਾਲ ਦਾ, ਕੋਈ 60 ਦਾ, ਕੋਈ 70 ਦਾ, ਕੋਈ ਬਿਲਕੁਲ ਕਿਨਾਰੇ ਗਿਆ ਹੋਇਆ ਉਹ ਲੰਘ ਜਾਏਗਾ, ਦੁਬਾਰਾ ਨਹੀਂ ਉਹ ਆਏਗਾ। ਬੜਾ ਵੱਡਾ ਕਨਸੈਸ਼ਨ ਹੈ ਇਹ, ਐਡਾ ਵੱਡਾ ਕਨਸੈਸ਼ਨ ਕਿਤੇ ਹੋਰ ਹੈ ਨਹੀਂ ਗੁਰੂ ਘਰ ਚ। ਹਜ਼ਾਰ ਸਾਲ ਦੀ ਤਪੱਸਿਆ ਤ੍ਰੇਤੇ ਯੁੱਗ ਦੇ ਬਰਾਬਰ ਹੈ, ਸੌ ਸਾਲ ਦੀ ਤਪੱਸਿਆ ਦੁਆਪਰ ਯੁੱਗ ਦੀ ਉਹਦੇ ਬਰਾਬਰ ਹੈ, ਅਤੇ ਆ ਸਤਸੰਗ ਦੀਆਂ ਚਾਰ ਘੜੀਆਂ ਸਿਰਫ, ਸੌ ਮਿੰਟ ਦੀ ਕੀਤੀ ਹੋਈ ਸੰਗਤ ਦਸ ਹਜ਼ਾਰ ਸਾਲ ਦੀ ਤਪੱਸਿਆ ਤੋਂ ਉੱਤੋਂ ਆ, ਕਿੱਡਾ ਫਲ ਲੈਣ ਵਾਸਤੇ ਤੁਸੀਂ ਆਏ ਹੋ? ਮਹਾਨ ਫਲ ਹੈ ਮਹਾਰਾਜ ਕਹਿੰਦੇ, ਚਿੱਤ ਇਕਾਗਰ ਕਰਕੇ ਸੁਣੋ ਫਿਰ ਮੰਨੋ। ਫਲ ਕੀ ਹੋਏਗਾ? ਚੱਕ ਨਹੀਂ ਹੋਣਾ ਸੋਤੇ, ਇੰਨਾ ਫਲ ਹੋਏਗਾ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਜਿਹੜੇ ਸੁਣਦੇ ਨੇ ਗਾਉਂਦੇ ਨੇ। ਹੁਣ ਗਾਹਾਂ ਮਹਾਰਾਜ ਨੇ ਇੱਕ ਵਾਰਨਿੰਗ ਦਿੱਤੀ ਹੈ ਵੀ ਗਾਵਿਆ ਸੁਣਿਆ ਹਰ ਤਿੰਨ ਕਾ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾ। ਜਿਹਦਾ ਆਗਿਆ ਮੰਨ ਲਈ ਫਿਰ ਤਾਂ ਥਾਂ ਪੈ ਗਿਆ, ਲੇਕਿਨ ਜਿਹੜਾ ਤੁਹਾਡਾ ਇੱਥੇ ਬੈਠਣਾ ਵੀ ਹੈ ਉਹ ਕਿੰਨਾ ਬੜਾ ਥਾਂ ਪੈਂਦਾ? ਉਹ ਤਾਂ ਸੈਕਿੰਡ ਸਟੇਜ ਹੈ ਨਾ, ਫਸਟ ਫੇਜ ਤਾਂ ਇਹੀ ਹੈ, ਸੈਕਿੰਡ ਅੱਗੇ ਹੈ। ਫਸਟ ਹੈ ਤੁਸੀਂ ਸਤਸੰਗ ਕਰਿਆ, ਸੁਣ ਲਿਆ, ਮੰਨ ਲਿਆ, ਐਕਸ਼ਨ ਤਾਂ ਉਸ 'ਤੇ ਅੱਗੇ ਹੈ। ਉਹ ਕਹਿੰਦੇ ਜੇ ਐਕਸ਼ਨ ਚੁੱਕ ਲਿਆ ਫਿਰ ਤਾਂ ਉਹਦਾ ਥਾਂ ਪੈ ਗਿਆ, ਨਹੀਂ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜਾਂ ਦਾ ਜੱਗਾਂ ਦਾ ਫਲ ਤੁਹਾਨੂੰ ਸਹਿਜਾ ਹੀ ਮਿਲ ਜਾਣਾ ਜਿਹੜਾ ਚੁੱਪ ਕਰਕੇ ਟੇਕੇ ਬਹਿੰਦਾ। ਸੋ ਕਲਯੁੱਗ ਦੇ ਅੰਦਰ ਦੋ ਸਾਧਨ ਪ੍ਰਧਾਨ ਨੇ ਗੁਰੂ ਮਹਾਰਾਜ ਨੇ ਕੀਤੇ। ਇੱਕ ਤਾਂ ਪਹਿਲੇ ਯੁੱਗਾਂ ਦੇ ਅੰਦਰ ਤਪੱਸਿਆ ਕਰਨ ਜਾਂਦੇ ਸੀ, ਉਮਰਾਂ ਲੰਮੀਆਂ ਸੀ, ਲੱਖ ਵਰਿਆਂ ਦੀ ਆਰਜ਼ਾ, ਬਾਗਤ ਗਜਾਰਨ ਪਿੰਨੀ ਸਾਕੇ ਨਹੀਂ ਸੀ ਕਰਦੇ। ਇਸੇ ਕਰਕੇ ਉਹਨਾਂ ਬੰਦਿਆਂ ਦਾ ਲੱਭਦਾ ਨਹੀਂ, ਕਿਸੇ ਦਾ ਮਹਿਲ ਨਹੀਂ ਲੱਭਦਾ, ਕਿਸੇ ਦਾ ਕੋਠਾ ਨਹੀਂ, ਕਿਸੇ ਦਾ ਪਿੰਡ ਨਹੀਂ ਲੱਭਦਾ, ਝੌਂਪੜੀਆਂ 'ਚ ਰਹਿੰਦੇ। ਜਿਉਂ ਜਿਉਂ ਯੁੱਗ ਬਦਲਦੇ ਗਏ ਸਾਰਾ ਵੱਧ ਗਿਆ। ਕਲਯੁੱਗ ਦੇ ਅੰਦਰ ਉਮਰ ਬਹੁਤ ਛੋਟੀ, ਸੌ ਸਾਲ ਦੀ ਤਾਂ ਕੋਈ ਭਾਗਾਂ ਵਾਲਾ ਜਾਂਦਾ, ਸੱਤਰ ਕੁ ਸਾਲ 'ਤੇ ਲੱਗ ਜਾਂਦਾ ਦਮ ਜਿਹਾ ਤੋੜਨ, 80 ਸਾਲ ਦਾ ਕਹਿੰਦੇ ਬੁੜਾ ਮਰ ਗਿਆ, ਕੋਈ ਅਫਸੋਸ ਵੀ ਨਹੀਂ ਕਰਦਾ। ਸੋ ਇਹ ਕਲਯੁੱਗ ਦੇ ਅੰਦਰ ਉਮਰ ਬਹੁਤ ਘੱਟ ਗਈ, ਘਟਣ ਨਾਲ ਸਾਡੇ ਕੋਲ ਟਾਈਮ ਹੋ ਗਿਆ, ਹੁਣ ਨਾ ਅਸੀਂ ਤਪੱਸਿਆ ਕਰ ਸਕਦੇ ਹਾਂ ਨਾ ਸਾਡੇ ਕੋਲ ਹੈ ਟਾਈਮ। ਮਹਾਰਾਜ ਕਹਿੰਦੇ ਕਲਯੁੱਗ ਦੇ ਅੰਦਰ ਨਾਮ ਪ੍ਰਧਾਨ ਹੈ, ਅਬ ਕਲੂ ਆਇਓ ਰੇ ਆਇਓ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ, ਮਤ ਪਰਮ ਭੁੱਲੋ ਭੁੱਲੋ। ਦੇਖਿਓ ਕਿਤੇ ਭੁੱਲ ਜਾਵਾਂ, ਨਾਮ ਦੀ ਰੁੱਤ ਆ ਗਈ। ਨਾਮ ਚਾਹੇ ਬੁੜਾ ਜਪਣ ਲੱਗ ਗਿਆ, ਚਾਹੇ ਜਵਾਨ ਜਪਣ ਲੱਗ ਗਿਆ, ਚਾਹੇ ਬੱਚਾ ਜਪਣ ਲੱਗ ਗਿਆ, ਜਿਸ ਦਾ ਮਨ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਵੇ ਨਾ, ਨਾਮ ਦੀਆਂ ਜੁਗਤੀਆਂ ਹੁੰਦੀਆਂ ਸਾਸ ਨੇ, ਜੁਗਤੀ ਦੇ ਬਗੈਰ ਨਾਮ ਦਾ ਨਹੀਂ ਪਤਾ ਲੱਗਦਾ। ਸਭ ਨਾਮ ਜਪਦੇ ਨੇ, ਪਹੁੰਚਦਾ ਕਿਉਂ ਹੈ? ਕਿਉਂ ਉਹਨਾਂ ਕੋਲ ਜੁਗਤੀ ਹੈ, ਜਿਹਦੇ ਕੋਲ ਜੁਗਤੀ ਹੈ ਉਹ ਪਹੁੰਚ ਜਾਂਦਾ। ਸੋ ਕਹਿੰਦੇ ਜੁਗਤੀ ਸਾਹਿਬ ਜਪਿਆ ਹੋਇਆ ਨਾਮ, ਏਕ ਚਿੱਤ ਜੇ ਇੱਕ ਛਿੰਤ ਆਇਓ, ਕਾਲ ਫਾਸ ਕੇ ਬੀਜ ਨਾ ਆਇਓ। ਇੱਥੇ ਚਿੱਤ ਦਾ ਸਵਾਲ ਹੈ, ਸਾਡਾ ਚਿੱਤ ਟਿਕਦਾ ਨਹੀਂ, ਮਨ ਨਹੀਂ ਟਿਕਦਾ, ਚਿੱਤ ਨਹੀਂ ਟਿਕਦਾ। ਇਸ ਕਰਕੇ ਇਹ ਜਿਹੜੀ ਕਲਾਸ ਹੈ, ਐਡਾ ਬੜਾ ਕਨਸੈਸ਼ਨ ਸਾਡੇ ਉੱਤੇ ਲਾਗੂ ਨਹੀਂ ਹੋ ਰਿਹਾ, ਕਿਉਂਕਿ ਅਸੀਂ ਉਹਨਾਂ ਵਿੱਚੋਂ ਨਹੀਂ ਜਿਹਨਾਂ ਦਾ ਚਿੱਤ ਟਿਕ ਜਾਏ। ਇਸ 'ਤੇ ਕਹਿੰਦੇ ਮੇਰਾ ਮਨ ਨਹੀਂ ਲੱਗਦਾ ਜੀ, ਜਪਜੀ ਸਾਹਿਬ ਇੰਨਾ ਕੁ ਤਾਂ ਹੈਗਾ ਵੀ ਇੱਕੇ ਓਂਕਾਰ ਸਤਨਾਮ ਤੋਂ ਨੱਠ ਜਾਂਦਾ। ਵਾਪਸ ਕਾਹਦਾ ਆਉਂਦਾ ਹੈ? ਜਿਹਨੇ ਨਾਮ 'ਤੇ ਆਇਆ ਗਏ ਵਿਸ਼ਕ, ਕਹਿੰਦਾ ਪੜ੍ਹ ਹੋ ਗਿਆ ਜਪਜੀ ਸਾਹਿਬ, ਰੋਜ਼ ਦੇ ਤਜਰਬੇ ਆ ਸਭ ਦੇ, ਪੜ੍ਹ ਹੋ ਗਿਆ, ਪਤਾ ਤਾਂ ਲੱਗਿਆ ਨਹੀਂ ਹੈ। ਜੇ ਤਾਂ ਸੁਰਤ ਵਾਲਾ ਤਾਂ ਕਹਿੰਦਾ ਮੈਂ ਤਾਂ ਮੁੜ ਕੇ ਪੜ੍ਹੂ, ਮੈਨੂੰ ਤਾਂ ਪਤਾ ਹੀ ਨਹੀਂ ਜਪਜੀ ਸਾਹਿਬ ਕਦ ਪੜ੍ਹ ਹੋ ਗਿਆ। ਉਹ ਇਹ ਵੀ ਸਾਨੂੰ ਸੁਰਤ ਦਾ ਪਤਾ ਨਹੀਂ ਹੈ, ਇਹ ਕਿੱਥੇ ਟਿਕਦੀ ਹੈ, ਕਿਵੇਂ ਟਿਕਦੀ ਹੈ, ਕਿਵੇਂ ਇਕਾਗਰ ਹੁੰਦੀ ਹੈ। ਸੋ ਇਸ ਯੁੱਗ ਦੇ ਅੰਦਰ ਕਨਸੈਸ਼ਨ ਬਹੁਤ ਵੱਡਾ ਹੈ ਨਾਮ ਦਾ। ਮਹਾਰਾਜ ਕਹਿੰਦੇ ਤੂੰ ਜਪੀ ਜਾ, ਕਦੇ ਤਾਂ ਤੇਰੀ ਸੁਰਤ ਇਕਾਗਰ ਹੋਊਗੀ। ਹੋਈ ਮੇਰੇ ਕੋਲ ਬਹੁਤ ਲੋੜਵੰਦ ਬੰਦੇ ਬਿਮਾਰ ਇਸ ਤਰ੍ਹਾਂ ਦੇ ਆਉਂਦੇ ਨੇ, ਮੈਂ ਕਿਹਾ ਵੀ ਤੁਸੀਂ ਬਿਮਾਰ ਤਾਂ ਹੋਏ ਆ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ। ਖਸਮ ਬਸਾਰ ਕੀ ਹੈ, ਰਸ ਭੋਗ ਤਾਂ ਉੱਠ ਖਲੋਏ ਇਲਾਜ, ਮੈਂ ਕਿਹਾ ਉਹਦੇ ਨਾਲ ਜੁੜ ਜਾਓ, ਕੋਈ ਮੈਂ ਦਵਾਈ ਨਹੀਂ ਦਿੰਦਾ, ਮੈਂ ਕਹਿੰਦਾ ਜਪਜੀ ਸਾਹਿਬ ਪੜ੍ਹ ਲੈ। ਉਹ ਕਹਿੰਦੇ ਤੁਸੀਂ 25 ਕਹਿੰਦੇ ਹੋ, ਕਿਸੇ ਨੂੰ 15 ਕਹਿੰਦੇ ਹੋ, ਮੈਂ ਕਿਹਾ ਤਾਂ ਕਹਿੰਦਾ ਵੀ ਕਿਤੇ ਨਾ ਕਿਤੇ ਤਾਂ ਇਹਨਾਂ ਦਾ ਜੁੜੇ ਜਾਊ, ਜੇ ਇੱਕ ਵਾਰੀ ਉਹ ਜਪਜੀ ਸਾਹਿਬ ਪੜ੍ਹ ਲਓ ਨਾ, ਇੱਕ ਚਿੱਤ ਹੋ ਕੇ ਆਪਣਾ ਤਾਂ ਦੁੱਖ ਦੂਰ ਹੋਣਾ ਹੀ ਹੈ, ਸੰਸਾਰ ਦਾ ਵੀ ਕਰਨ ਨੂੰ ਸਮਰੱਥ ਹੋ ਜਾਓ। ਗੁਰੂ ਛੇਵੇਂ ਪਾਤਸ਼ਾਹ ਨੇ ਕਰਤਾਰਪੁਰ ਦੇ ਯੁੱਧ ਤੋਂ ਪਿੱਛੋਂ ਕਹਿਣ ਲੱਗੇ ਵੀ ਅਭਿਆਕਤ ਰੂਹਾਂ ਬਹੁਤ ਫਿਰ ਰਹੀਆਂ ਨੇ, ਘੁੰਮ ਰਹੀਆਂ, ਸਾਨੂੰ ਤਾਂ ਦਿਸਦੀਆਂ ਨਹੀਂ, ਮਹਾਰਾਜ ਨੂੰ ਦਿਸਦੀਆਂ ਸੀ, ਕਹਿੰਦੇ ਬਹੁਤ ਜ਼ਿਆਦਾ ਫਿਰ ਰਹੀਆਂ। ਮਹਾਰਾਜ ਕੀ ਕਰੀਏ, ਕਹਿੰਦੇ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਇਹਨਾਂ ਦੇ ਨਿਮਿੱਤ ਕਰ ਦਿਓ। ਆਵਾਜ਼ ਦਿੱਤੀ ਗੁਰੂ ਛੇਵੇਂ ਪਾਤਸ਼ਾਹ ਨੇ, ਕੋਈ ਹੈ ਸਿੱਖ ਜਿਹੜਾ ਚਿੱਤ ਇਕਾਗਰ ਕਰਕੇ ਇੱਕ ਜਪਜੀ ਸਾਹਿਬ ਦਾ ਪਾਠ ਕਰ ਦੇਵੇ, ਇਹ ਰੂਹਾਂ ਜਿਹੜੀਆਂ ਭਟਕਦੀਆਂ ਫਿਰਦੀਆਂ ਸਾਰਿਆਂ ਦੀ ਗਤੀ ਹੋ ਜਾਵੇ। ਉਸ ਵੇਲੇ ਹਾਫਸਾਬਾਦ ਦਾ ਭਾਈ ਗੋਪਾਲਾ ਜੀ ਬੇਨਤੀ ਕਰੀ ਕਿ ਪਾਤਸ਼ਾਹ ਮੇਰੇ ਸੀਸ ਤੇ ਹੱਥ ਰੱਖੋ, ਮੈਂ ਪੜ੍ਹਦਾ। ਤਖ਼ਤ ਪੋਸ਼ ਮੰਗਾ ਲਿਆ। ਗੁਰੂ ਸਾਹਿਬ ਨੇ ਕਿਹਾ ਵੀ ਇਹ ਸਾਡੇ ਬਰਾਬਰ ਦਾ ਨਾ ਹੋਵੇ, ਅਸੀਂ ਤਾਂ ਥੋੜ੍ਹਾ ਜਿਹਾ ਕਿੰਤੂ ਕਰਦੇ ਹਾਂ ਨਾ, ਜੇ ਕੋਈ ਕੀਰਤਨ ਕਰਦਾ, ਜੇ ਮਹਾਰਾਜ ਤੋਂ ਉੱਚਾ ਆਸਣ ਲਾ ਤਾਂ ਤਖ਼ਤ ਪੋਸ਼ ਤੋਂ ਹੀ ਅਸੀਂ ਰੌਲਾ ਪਾ ਲੈਂਦੇ, ਤਖ਼ਤ ਪੋਸ਼ ਤੋਂ ਉੱਤੇ ਤਾਂ ਫੇਰ ਮੰਜੀ ਸਾਹਿਬ ਹੈ, ਮੰਜੀ ਸਾਹਿਬ ਤੇ ਗੁਰੂ ਸਾਹਿਬ ਨੇ, ਅਸੀਂ ਤਖ਼ਤ ਪੋਸ਼ ਤੋਂ ਵੀ ਉੱਚਾ ਨਹੀਂ ਹੋਣ ਦਿੰਦੇ। ਮਹਾਰਾਜ ਨੇ ਕਿਹਾ ਚਾਰ ਉਂਗਲ ਮੇਰੇ ਤਖ਼ਤ ਪੋਸ਼ ਤੋਂ ਉੱਚਾ ਬਿਠਾਓ ਇਹਨੂੰ। ਹੁਕਮ ਮੰਨ ਲਿਆ। ਕਹਿੰਦੇ ਕਿਉਂ ਮਹਾਰਾਜ? ਕਹਿੰਦੇ ਇਹਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਪਜੀ ਸਾਹਿਬ ਪੜ੍ਹਨਾ, ਬਾਣੀ ਜਿਹੜੀ ਹੈ ਫਿਜ਼ੀਕਲ ਗੁਰੂ ਨਾਲੋਂ ਵੱਡੀ ਹੈ, ਸਰੀਰਧਾਰੀ ਗੁਰੂ ਤੋਂ ਵੱਡੀ ਹੈ ਬਾਣੀ, ਉਹ ਬਾਣੀ ਕਰਕੇ ਗੁਰੂ ਹੈ, ਜੇ ਉਹਦੇ 'ਚ ਬਾਣੀ ਨਾ ਹੋਵੇ ਉਹ ਗੁਰੂ ਹੋਏ ਨਹੀਂ ਸਕਦਾ। ਚਾਰ ਉਂਗਲ ਉੱਚਾ ਕਰਕੇ ਦਾ ਦਿੱਤਾ, ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੱਤਾ। ਮਹਾਰਾਜ ਕਹਿੰਦੇ ਸ਼ਾਬਾਸ਼ ਸ਼ਾਬਾਸ਼। ਜਦ ਪਹੁੰਚਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ, ਪੜ ਗਿਆ, ਦੋ ਲਾਈਨਾਂ ਰਹਿ ਗਈਆਂ ਜਿੰਨੀ ਨਾਮ ਤੇ ਆਇਆ। ਮਹਾਰਾਜ ਤਖ਼ਤ ਤੋਂ ਪਿੱਛੇ ਨੂੰ ਹਟਣਾ ਸ਼ੁਰੂ ਹੋ ਗਿਆ। ਜਦ ਇੱਥੇ ਪਹੁੰਚਿਆ ਮਹਾਰਾਜ ਨੇ ਇੱਕ ਚਰਨ ਧਰਤੀ ਤੇ ਲਾ ਲਿਆ। ਉਹਨੇ ਕਿਹਾ ਜੀ ਮਹਾਰਾਜ ਤਾਂ ਚੱਲੇ, ਮੈਂ ਤਾਂ ਮਹਾਰਾਜ ਤੇ ਘੋੜਾ ਲੈਣਾ ਸੀਗਾ 25,00,000। ਉਸ ਵੇਲੇ ਮਹਾਰਾਜ ਜੀ ਫਿਰ ਤਖ਼ਤ ਤੇ ਬਿਰਾਜਮਾਨ ਹੋ ਗਏ। ਜਪਜੀ ਸਾਹਿਬ ਪੜਿਆ ਗਿਆ, ਕਹਿੰਦੇ ਧੰਨ ਸਿੱਖਾ ਧੰਨ ਤੇਰੀ ਕਮਾਈ, ਜਾਓ ਕਹਿੰਦੇ 25,00,000 ਵਾਲਾ ਘੋੜਾ ਸਾਡਾ, ਸੋਨਾ ਦਾ ਸੋਨੇ ਵਾਲਾ ਝੁੱਲ ਪਾ ਕੇ ਪੂਰਾ ਸਜਾ ਕੇ ਲਿਆਓ। ਸੰਗਤ ਨੂੰ ਕਹਿੰਦੇ ਦੇਖੋ ਸੰਗਤ ਜੀ, ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਇਹ ਸਾਰੀਆਂ ਰੂਹਾਂ ਜਿੰਨੀਆਂ ਭਟਕਦੀਆਂ ਫਿਰਦੀਆਂ ਇਹਨਾਂ ਦਾ ਕਲਿਆਣ ਹੋ ਗਿਆ। ਅਸੀਂ ਇਸ ਨੂੰ ਬਾਣੀ ਪੜ੍ਹਨ ਦੇ ਬਦਲੇ ਘੋੜਾ ਤਾਂ ਇਹਨੇ ਗਲਤੀ ਨਾਲ ਮੰਗ ਲਿਆ ਸੀ, ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਛੱਡ ਰਹੇ ਸੀ। ਇਹ ਮੈਂ ਤੁਹਾਨੂੰ ਦੱਸਿਆ ਵੀ ਜੇ ਇੱਕ ਚਿੱਤ ਇੱਕ ਛਿਨ ਇੱਕ ਚਿੱਤ ਹੋ ਕੇ ਇਕਾਗਰ ਚਿੱਤ ਹੋ ਕੇ ਜੇ ਤੁਸੀਂ ਬਾਣੀ ਪੜ੍ਹੋਗੇ ਸੁਣੋਗੇ ਕਿੰਨਾ ਫਲ ਤੁਹਾਨੂੰ ਪ੍ਰਾਪਤ ਹੋ ਜਾਏਗਾ, ਇਸ ਗੱਲ ਤੋਂ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ। ਸੋ ਸਾਧ ਸਿੰਘ ਜੀ, ਆਪਾਂ ਬਹੁਤ ਥੋੜ੍ਹੇ ਥੋੜ੍ਹੇ ਅੱਖਰਾਂ ਦੇ ਵਿੱਚ ਕੁਛ ਜਾਣਨ ਵਾਸਤੇ ਇੱਥੇ ਆਏ ਹਾਂ। ਜੋ ਪਹਿਲਾ ਅਸੂਲ ਜਿਸ ਤੇ ਅਸੀਂ ਚੱਲਣਾ ਉਹ ਹੈ ਚਿੱਤ ਦੀ ਇਕਾਗਰਤਾ। ਇਸ ਤਰ੍ਹਾਂ ਨਾਲ ਪੜ੍ਹ ਲਓ। ਨਾਮ ਜਪੀਏ ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰੇ। ਸਾਵਧਾਨਤਾ ਤੇ ਚਿੱਤ ਦੀ ਇਕਾਗਰਤਾ ਹਰ ਹਾਲਤ ਚ ਜ਼ਰੂਰੀ। ਫਿਰ ਨਾਮ ਛੇਤੀ ਤੋਂ ਛੇਤੀ ਥੋੜੇ ਸਮੇਂ ਦੇ ਵਿੱਚ ਤਰੱਕੀ ਕਰ ਜਾਂਦੇ। ਜੇ ਚਿੱਤ ਇਕਾਗਰ ਨਾ ਹੋਵੇ ਬੜਾ ਮੁਸ਼ਕਿਲ ਹੈ, ਨਾਮ ਛਾਲਾ ਮਾਰਦਾ, ਨਾਮ ਜਪ ਨਹੀਂ ਹੁੰਦਾ, ਬਾਣੀ ਪੜ੍ਹ ਨਹੀਂ ਹੁੰਦੀ। ਗੁਰੂ ਮਹਾਰਾਜ ਜੀ ਨੇ ਦੋ ਸਾਧਨ ਸੰਸਾਰ ਚ ਸਾਨੂੰ ਬਹੁਤ ਸੁਖਾਲੇ ਦੱਸੇ ਨੇ, ਜੇ ਅਸੀਂ ਦੋਵੇਂ ਕਰ ਲਈਏ ਤਾਂ ਅਸੀਂ ਬਹੁਤ ਛੇਤੀ ਤਰੱਕੀ ਕਰ ਜਾਂਦੇ ਹਾਂ। ਪੜ੍ਹ ਲਓ ਸਭ ਹੁੰਦੇ ਕਰੋ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰੇ ਮਾਨ ਵਾਜਦੇ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰੇ ਮਾਨ ਵਾਜਦੇ
ਮਾਨ ਮਾਈ।
ਸਾਰੇ ਦੁੱਖ ਸਾਰੇ ਕਲੇਸ਼ ਪੰਜ ਕਲੇਸ਼ ਗਿਣੇ ਨੇ ਮਹਾਂਪੁਰਸ਼ਾਂ ਜਿਹੜੇ ਮਨ ਨੂੰ ਹਰ ਵਕਤ ਪੀੜਿਤ ਰੱਖਦੇ। ਨਾਲ ਹੀ ਉਸਦਾ ਰਾਜ ਦੱਸਿਆ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗ। ਨਾਮ ਅੰਦਰ ਹੈ ਹਰੇਕ ਬੰਦੇ ਦੇ, ਕੋਈ ਬੰਦਾ ਐਸਾ ਨਹੀਂ ਜਿਹਦੇ ਅੰਦਰ ਨਾਮ ਨਾ ਹੋਏ। ਓਹਲੇ ਹੋਇਆ ਹੋਇਆ ਜੁਗਤ ਨਾ ਹੋਣ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਦਵਾਈ ਤੈਨੂੰ ਰਾਜੀ ਕਰਨ ਦੀ ਤੇਰੇ ਅੰਦਰ ਰੱਖੀ ਹੋਈ ਹੈ, ਹਰ ਔਖ ਸਭ ਘੱਟ ਹੈ ਭਾਈ। ਗੁਰਪੂਰੇ ਬਿਨ ਵਿਧਨਾ ਬਣਾਈ, ਗੁਰਪੂਰੇ ਸੰਜਮ ਕੀ ਕਰਦੀ ਆ, ਨਾਨਕ ਤੋਂ ਫਿਰ ਦੁੱਖ ਨਾ ਤੀ। ਕਹਿੰਦੇ ਗੁਰੂ ਦੀ ਆਵਸ਼ਕਤਾ ਹੈ, ਗੁਰੂ ਤੋਂ ਬਗੈਰ ਨਾਮ ਅੰਦਰੋਂ ਪ੍ਰਗਟ ਨਹੀਂ ਹੁੰਦਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਹੈ ਕਿੱਥੇ ਕਹਿੰਦੇ ਸੁਨ ਸੁਮਾਦ ਅਨਹਤ ਨਾਦ। ਮਹਾਰਾਜ ਕਹਿੰਦੇ ਉਹ ਫੁਰਨੇ ਰਹਿ ਤਵਸਤਾ ਤੇਰੇ ਅੰਦਰ, ਉੱਥੇ ਅਨਹਦ ਨਾਦਾਂ ਦੀ ਗੁੰਜਾਰ ਪੈ ਰਹੀ ਹੈ ਜਿੱਥੇ ਨਾਮ ਦਾ ਵਸ ਹੈ। ਕਹਿ ਨਾ ਜਾਈਏ ਚੱਜ ਵਿਸਮਾਦ, ਇੰਨਾ ਆਨੰਦ ਹੈ ਜਿਹੜਾ ਦੱਸਿਆ ਨਹੀਂ ਜਾ ਸਕਦਾ। ਸੋ ਇਹ ਨਾਮ ਦੀ ਰਾਤ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੋਇਆ ਕਰ। ਸੇਵਾ ਜਿਹੜਾ ਹੈ, ਮੈਂ ਕੱਲ ਵੀ ਬੇਨਤੀ ਕਰੀ ਸੀ ਕਿ ਜਿਸ ਤਰ੍ਹਾਂ ਅਸੀਂ ਦੋ ਟਿਊਬਵੈੱਲ ਜੋੜ ਦਈਏ, ਸੁੱਕੀ ਖੇਤੀ ਪਾਟੇ ਹੋਏ ਜਿਹੜੇ ਖੇਤ ਕਰਡੇ ਹੁੰਦੇ ਨੇ, ਤੇੜਾਂ ਫਟ ਜਾਂਦੀਆਂ, ਸਭ ਭਰ ਜਾਂਦੇ। ਇਵੇਂ ਸੇਵਾ ਦੇ ਨਾਲ ਸਿਮਰਨ ਬਹੁਤ ਜ਼ਰੂਰੀ ਦੱਸਿਆ, ਸੇਵਾ ਵੀ ਅਤੇ ਸਿਮਰਨ। ਸੇਵਾ ਦੇ ਬਾਰੇ ਮਹਾਰਾਜ ਫਰਮਾਨ ਕਰਦੇ ਹਾਂ ਵੀ ਜੇ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ, ਕਹੋ ਨਾਨਕ ਬਾਹੋ ਲਟਾਈ। ਜਿਹੜੇ ਦੁਨੀਆਂ ਦੇ ਵਿੱਚ ਆ ਕੇ ਸੇਵਾ ਕਰਦੇ ਨੇ, ਸਰੀਰ ਨੂੰ ਪਵਿੱਤਰ ਕਰਦੇ ਆ, ਬਿਨ ਸੇਵਾ ਤਿਰਗ ਹੱਥ ਪੈਰ ਹੋਰ ਨਿਫਲ ਕਰ ਤੇ ਨਾਮ ਜਪਦੇ ਨੇ, ਉਹਨਾਂ ਦਾ ਪਾਰ ਉਤਾਰਾ ਹੋ ਜਾਇਆ ਕਰਦਾ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਬੜੀਆਂ ਸਾਖੀਆਂ ਨੇ, ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਬਹੁਤ ਵੱਡੀ ਉਮਰ 71 ਸਾਲ ਦੀ ਉਮਰ ਤੱਕ ਆਪ ਗੁਰੂ ਦੀ ਤਲਾਸ਼ 'ਚ ਰਹੇ, ਗੁਰੂ ਨਾ ਲੱਭ ਸਕਿਆ। ਉਹਦੀ ਤਲਾਸ਼ ਕਰਨ ਵਾਸਤੇ ਆਪ ਵਾਰ ਵਾਰ ਗੰਗਾ ਦਾ ਇਸ਼ਨਾਨ ਕਰਨ ਜਾਂਦੇ ਸੀ 6 ਮਹੀਨਿਆਂ ਤੋਂ ਬਾਅਦ, ਅਤੇ ਉੱਥੇ ਜਾ ਕੇ ਇਸ਼ਨਾਨ ਕਰਨਾ, ਇਸ਼ਨਾਨ ਦਾ ਮਹਾਤਮ ਹੁੰਦਾ ਹੈ। ਹੁਣ ਤਾਂ ਨਹੀਂ ਹੈ, ਪਹਿਲਾਂ ਹੁੰਦਾ ਸੀ, ਹੁਣ ਕਿਉਂ ਨਹੀਂ ਹੈ? ਉਹ ਸਾਰੇ ਤੀਰਥ ਗੰਦੇ ਕਰਦੇ, ਸੀਵਰੇਜ ਪਾਤੀ ਉਹਦੇ ਵਿੱਚ। ਹੁਣ ਗੰਗਾ ਦੇ ਪਾਣੀ 'ਚ ਨਹਾਓ ਤਾਂ ਤੁਸੀਂ ਮੈਲ ਲੱਗ ਜਾਂਦੇ, ਡਾਕਟਰ ਕਹਿੰਦੇ ਐਲਰਜੀ ਹੋ ਜੂ। ਪਹਿਲੇ ਸਮਿਆਂ 'ਚ ਇੱਕ ਫਲ ਮਿਲਦਾ ਸੀ। ਇਹ ਜਿਹੜੇ ਤੀਰਥਾਂ ਦੇ ਦੇਵਤੇ ਸੀ, ਇਹ ਡਿਪੈਂਡੈਂਟ ਸੀ ਸੰਤਾਂ ਦੇ, ਉਡੀਕਦਾ ਰਹਿੰਦਾ ਸੀ ਵੀ ਕੋਈ ਮਹਾਤਮਾ ਆ ਕੇ ਇਸ਼ਨਾਨ ਕਰੇ, ਸਾਡੇ ਪਾਪ ਉਤਰ ਜਾਣ। ਮਹਾਤਮਾ ਅੰਦਰੋਂ ਅੰਦਰ ਪ੍ਰਕਾਰ ਉਹਨਾਂ ਕੋਲ ਪੁਕਾਰ ਆਉਂਦੀ ਸੀ, ਹੁਕਮ ਆਉਂਦਾ ਸੀ ਪਰਮੇਸ਼ਰ ਦਾ ਵੀ ਜਾਓ ਤੀਰਥ ਤੇ ਇਸ਼ਨਾਨ ਕਰੋ, ਦੁਨੀਆਂ ਦਾ ਭਲਾ ਹੋਵੇ। ਗੁਰੂ ਮਹਾਰਾਜ ਇਸ ਨੂੰ ਇਸ ਤਰ੍ਹਾਂ ਫਰਮਾਨ ਕਰਦੇ ਨੇ,
ਤੀਰਥ ਵੀ ਲੋਚਦੇ ਸੰਤਾਂ ਦੀ ਚੂੜੀ ਲਾਈ, ਤੀਰਥ ਵੀ ਲੋਚਦੇ ਸੰਤਾਂ ਦੀ ਚੂੜੀ ਲਾਈ।
चार तीर्थ वड्डे ये सारे संतां दी धूड़ी लोचदे ते लोचे ये धूड़ी लोचदे ने गंगा जमुना गोदावरी सरस्वती क्यों लोचदे ने कहिंदे साडे विच पापी लोग मैल भर जांदे ते करे उदम साधु की तूड़ी ताई किलविख मैल भरे परे हमरे विच हमरी मैल साधु की तूड़ गवाई। असी तां लोचदे हां कि साडी जिहड़ी मैल साडे छड जांदे ने पापी लोग आके साधु की भोरा तूड़ मिल जाए उस वेले पवित्र हो जाए। साधु कौन है जिहड़ा परमेश्वर नाल हर वक्त जुड़िया होया। ਇਹ ਕੋਈ ਐਵੇਂ ਬਾਤਾਂ ਨਹੀਂ ਹੈ ਮੈਂ ਜਿਹਨਾਂ ਦੀ ਸਾਧ ਸੰਗਤ ਦੀ। ਹੁਣ ਤੁਸੀਂ ਆਏ ਹੋ ਸਾਲ ਤੋਂ ਬਾਅਦ ਤੁਸੀਂ ਇੱਥੇ ਇਸ਼ਨਾਨ ਕਰਨਾ ਤੁਹਾਡੇ ਚਰਨਾਂ ਦੀ ਧੂੜੀ ਇੱਥੇ ਦੂਰ ਦੂਰ ਤੱਕ ਫੈਲ ਜਾਣੀ। ਕਿੰਨੇ ਮਹਾਤਮਾ ਉਹ ਵਾਹਿਗੁਰੂ ਜਾਣਦਾ ਕਿਹੜਾ ਸਟੇਜ ਦੇ ਬੈਠਣ ਵਾਲੇ ਮਹਾਤਮਾ ਨੇ ਕਿ ਜਿਹੜੇ ਸੁਣਨ ਵਾਲੇ ਨੇ ਉਹ ਨੇ। ਇਹ ਤਾਂ ਉਹਦੇ ਦਰ ਦੇ ਉੱਤੇ ਹੀ ਹਿਸਾਬ ਕਿਤਾਬ ਹੈ, ਬਾਕੀ ਨਹੀਂ ਕੁਝ ਦੱਸ ਸਕਦਾ। ਅਸੀਂ ਨਿਸ਼ੰਗ ਹੋ ਕੇ ਕਹਿ ਦਿੰਦੇ ਹਾਂ, ਕਹਿੰਦੇ ਮੇਰੀ ਸਕਿਨ ਖਰਾਬ ਹੈ। ਮੈਂ ਕਿਹਾ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਨੇ ਉੱਥੋਂ ਚੱਕ ਕੇ ਗਾਰਾ ਮਲ ਲਿਆ, ਕੋਈ ਇਲਾਜ ਹੈ? ਸਕਿਨ ਠੀਕ ਹੋ ਜਾਂਦੀ ਹੈ? ਇੱਥੇ ਸਿੰਘਾਂ ਨੇ ਕਿਹਾ ਵੀ ਜੇ ਚਰਨ ਧੂੜ ਇਸ ਤਰ੍ਹਾਂ ਕਰਦੀ ਹੈ, ਇੱਥੇ ਇੱਕ ਕੁੱਤੀ ਸੀ ਉਹਦਾ ਖਰਚ ਪੈ ਗਈ। ਉਹ ਕਹਿੰਦੇ ਬਾਬਾ ਜੀ ਕਹਿੰਦਾ ਵੀ ਚਰਨ ਧੋੜ ਲਾ ਲਓ ਜਿੱਥੇ ਸਿੰਘ ਇਸ਼ਨਾਨ ਕਰਦੇ। ਉਹ ਕੁੱਤੀ ਫੜ ਲਈ ਇੱਕ ਜਣੇ ਨੇ, ਦੂਏ ਨੇ ਗਾਰਾ ਚੁੱਕਿਆ ਮਲਤਾ, ਇਸ਼ਨਾਨ ਕਰਾਤਾ। ਦੂਏ ਦਿਨ ਫੇਰ, ਤੀਏ ਦਿਨ ਫੇਰ ਇੱਥੇ ਫਿਰਦੀ ਹੈ, ਕਿਧਰੇ ਖਰਸ ਗਈ ਕਿਧਰੇ ਘੁਸ ਗਿਆ, ਮੁੜ ਕੇ ਫੇਰ ਸਾਰੀ ਜਾਤ ਆ ਗਈ। ਉਹ ਕੋਈ ਦਵਾਈ ਤਾਂ ਨਹੀਂ ਲਾਈ, ਅਸੀਂ ਤੁਹਾਡੇ ਚਰਨਾਂ ਦੀ ਧੂੜੀ ਲਾਈ ਹੈ। ਤੁਸੀਂ ਹੁਣ ਇੱਥੇ ਬੈਠੇ ਹੋ, ਤੁਹਾਡਾ ਚਿੱਤ ਇਕਾਗਰ ਹੋਇਆ। ਧਰਤੀ ਜਿਹੜੀ ਹੈ ਨਾ ਪਵਿੱਤਰ ਹੁੰਦੀ ਹੈ। ਨਗੋਰਾ ਪੁਰਸ਼ ਬੈਠਾ ਹੋਵੇ ਧਰਤੀ ਸਵਾ ਗਜ ਭ੍ਰਿਸ਼ਟ ਹੋ ਜਾਂਦੀ ਹੈ। ਸੋ ਇਹ ਧੂੜੀ ਨੂੰ ਤੀਰਥ ਲੋਚਦੇ ਨੇ ਬਈ ਬੰਦਗੀ ਕਰਨ ਵਾਲੇ ਸਾਡੇ ਵਿੱਚ ਆ ਕੇ ਇਸ਼ਨਾਨ ਕਰਨ, ਸਾਡੇ ਪਾਪ ਝੜ ਜਾਣ। ਬਾਬਾ ਅਮਰਦਾਸ ਜੀ ਤੀਰਥ ਤੇ ਜਾਂਦੇ, ਹਰ ਵਾਰੀ ਜਾ ਕੇ ਇਸ਼ਨਾਨ ਕਰਦੇ। ਐਤਕੀ 20ਵੀਂ ਵਾਰੀ ਜਦ ਗਏ, ਆਪਦੇ ਨਾਲ ਇੱਕ ਪ੍ਰੇਮੀ ਰਲ ਗਿਆ। ਉਹ ਵੀ ਸੋਹਣਾ ਉੱਠ ਕੇ ਇਸ਼ਨਾਨ ਕਰਦਾ ਅਤੇ ਭਜਨ ਕਰਦਾ। ਉਹਨੇ ਕਿਹਾ ਬਾਬਾ ਜੀ ਵੀ ਭਜਨ ਕਰਦੇ ਆ, ਚਲੋ ਆਪਣਾ ਸਫ਼ਰ ਇਹਨਾਂ ਨਾਲ ਮੁਕਾਉਣੇ। ਚੱਲਦੇ ਚੱਲਦੇ ਬਾਬਾ ਜੀ ਦਾ ਦਾਨੀ ਸੁਭਾਅ ਸੀ, ਪੈਸੇ ਵਾਲੇ ਸੀਗੇ, ਆਪਣੇ ਚੀਜ਼ਾਂ ਖਰੀਦਦੇ ਉਹਨੂੰ ਵੀ ਖਿਲਾਈ ਜਾਂਦੇ, ਬਚਨ ਸਤਸੰਗ ਦੇ ਹੁੰਦੇ ਰਹਿੰਦੇ। ਚੱਲਦੇ ਚੱਲਦੇ ਬਾਸਰ ਕਾ ਪੰਜਾਬ ਆ ਗਏ ਉਹਨਾਂ ਦੇ ਪਿੰਡ। ਉੱਥੇ ਇੱਕ ਦਿਨ ਉਹਨੇ ਬਚਨ ਕਰਿਆ, ਕਹਿੰਦਾ ਬਾਬਾ ਜੀ ਤੁਸੀਂ ਮਾਲਾ ਫੇਰਦੇ ਹੋ ਠੋਤਰੀ ਮੰਤਰ ਦੀ, ਓਮ ਨਮੋ ਭਗਵਤੇ ਸਿੱਧੰ। ਇਹ ਖੋੜਸ ਮੰਤਰ ਹੈ, ਤਰੂਨ ਇਹ ਮੰਤਰ ਜਪਿਆ ਸੀ ਵੀ ਤੁਸੀਂ ਇਹ ਮੰਤਰ ਜਪਦੇ ਹੋ, ਤੁਹਾਡਾ ਸੁਭਾਅ ਬੜਾ ਚੰਗਾ ਹੈ, ਤੁਸੀਂ ਮੇਰੇ ਨਾਲ ਕਦੇ ਆਪਣੇ ਗੁਰੂ ਦੀ ਬਾਤ ਨਹੀਂ ਕਰੀ। ਬਾਬਾ ਜੀ ਉਦਾਸ ਹੋ ਗਏ, ਅੱਖਾਂ ਚੋਂ ਹੰਝੂ ਚਲੇ ਗਏ। ਕਹਿੰਦੇ ਬਾਬਾ ਜੀ ਚੜ੍ਹਾਈ ਕਰ ਗਏ ਗੁਰੂ? ਕਹਿੰਦੇ ਚੜ੍ਹਾਈ ਕਾਹਦੇ ਕਰ ਗਏ, ਅਜੇ ਤੱਕ ਤਾਂ ਮੈਨੂੰ ਗੁਰੂ ਮਿਲਿਆ ਹੀ ਨਹੀਂ ਹੈ, ਮੈਂ ਨਗੋਰਾ ਹੀ ਤੁਰਿਆ ਫਿਰਦਾ। 20 ਵਾਰੀ ਮੈਂ ਗੰਗਾ ਤੇ ਗਿਆ, ਮੈਨੂੰ ਕੋਈ ਉਹ ਗੁਰੂ ਨਹੀਂ ਮਿਲਿਆ ਜਿਹੜਾ ਤਸੱਲੀ ਕਰਾ ਦੇ ਮੇਰੀ। ਕੱਚੇ ਗੁਰੂ ਤੋਂ ਮੁਕਤ ਨਹੀਂ ਹੁੰਦੀ, ਅੰਨੇ ਗੁਰੂ ਤੋਂ ਆਪ ਅੰਨਾ, ਜਿਹੜਾ ਹੈ ਹੀ ਅੰਨਾ ਉਹ ਖੂਹ ਚ ਆਪ ਵੀ ਗਿਰੂਗੀ, ਅੰਧਾ ਆਉਂਦੀ ਖੂਹੇ ਠੇਲੇ। ਜਿਹੜਾ ਵਿਦਵਾਨ ਗੁਰੂ ਹੈ ਉਹਦੇ ਕੋਲ ਸੱਤਿਆ ਨਹੀਂ ਹੁੰਦੀ, ਜਿਹੜਾ ਅਵਧੂਤ ਗੁਰੂ ਹੁੰਦਾ ਉਹਦੇ ਕੋਲ ਸ਼ਬਦ ਨਹੀਂ ਹੁੰਦੇ। ਸਮਰੱਥ ਗੁਰੂ ਹੋਣਾ ਚਾਹੀਦਾ, ਉਹਦੀ ਨਿਸ਼ਾਨੀ ਕੀ ਹੈ? ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾ, ਪੰਜ ਸ਼ਬਦ ਤੁਨ ਕਾਰ ਤੁਨ ਵਾਜੇ ਸ਼ਬਦ ਨਿਸ਼ਾਨ, ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ, ਸੁਖਮਨ ਕਹਿ ਕਰ ਰਾਗ ਸੁਣ ਸੁਣ ਮੰਡਲ ਲਿਵ ਲਾਏ, ਕਥ ਕਥਾ ਵਿਚਾਰੀਏ ਮਨਸਾ ਮਨੇ ਸੁਮਾਏ, ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੇ ਨਾ ਜਾਏ। ਸੋ ਇਸ ਤਰ੍ਹਾਂ ਦੇ ਨਾਲ ਜਪਾ ਦਾ ਆਪਣਾ ਵਿਛੜਾ ਆਪ ਜਗਾ ਸਮਾਏ ਸਭ ਸਹੀਆਂ ਸਖੀਆਂ ਮਿਲ ਸਾਰਿਆਂ ਨੇ ਮਿਲ ਕੇ ਕਹਿੰਦੇ ਇਕੱਠੇ ਹੋ ਕੇ ਫਿਰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਇਹ ਚੀਜ਼ ਪ੍ਰਾਪਤ ਕਰੀ। ਗੁਰੂ ਕਹਿੰਦੇ ਇਹ ਹੋਇਆ ਕਰਦਾ, ਮੈਨੂੰ ਮਿਲਿਆ ਨਹੀਂ ਇਹ ਜਿਹਾ ਗੁਰੂ ਕੋਈ ਜਿਹੜਾ ਦ੍ਰਿਸ਼ਟੀ ਕਰ ਦੇਵੇ। ਇੰਨੀ ਗੱਲ ਸੁਣਦੇ ਹੀ ਬਰਮ ਜਿਹੜਾ ਸੀ ਬ੍ਰਹਮਚਾਰੀ ਨਾਲ ਕਰਮ ਕਾਂਡੀ ਉਹ ਉੱਚੇ ਉੱਚੇ ਰੋਣ ਲੱਗ ਗਿਆ। ਬਾਬਾ ਜੀ ਕਹਿੰਦੇ ਕੀ ਗੱਲ, ਕਹਿੰਦੇ ਤੈਂ ਤਾਂ ਮੇਰਾ ਸਾਰਾ ਹੀ ਧਰਮ ਭ੍ਰਿਸ਼ਟ ਕਰ ਦਿੱਤਾ, ਮੈਂ ਤਾਂ ਨਗੁਰੇ ਦੇ ਇੱਥੋਂ ਕਦੇ ਰੋਟੀ ਨਹੀਂ ਸੀ ਖਾਧੀ। ਕਹਿੰਦੇ ਬਾਬਾ ਅਮਰਦਾਸ, ਗੁਰੂ ਤੋਂ ਬਿਨਾਂ ਤਾਂ ਗਿਆਨ ਨਹੀਂ ਹੁੰਦਾ, ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਫਿਰ ਤਾਂ ਭਟਕਣਾ ਤੇ ਆਦਮੀ ਪਿਆ ਰਹਿੰਦਾ। ਕਹਿੰਦੇ ਤੀਰਥ ਆਪਾਂ ਕਰਦੇ ਹਾਂ, ਜੇ ਮੁਕਤੀ ਨਾ ਹੋਈ ਬੰਦਾ, ਜੇ ਮੁਕਤੀ ਨਾ ਹੋਈ ਫਿਰ ਤੀਰਥ ਦਾ ਫਲ ਤਾਂ ਮਿਲ ਜਾਏਗਾ। ਤੀਰਥ ਦਾ ਫਲ ਸਵਰਗ ਲੋਕ ਚ ਜਾ ਕੇ ਮਿਲਿਆ ਕਰਦਾ। ਸਵਰਗ ਲੋਕ ਤਾਂ ਸਵਰਗ ਭੋਗਣ ਤੋਂ ਬਾਅਦ ਉਹ ਫੇਰ ਥੱਲੇ ਆ ਜਾਇਆ ਕਰਦਾ। ਕਹਿਣ ਲੱਗੇ ਬਾਬਾ ਜੀ, ਕਰਮਾਂ ਧਰਮਾਂ ਦਾ ਫਲ ਤਾਂ ਤੁਹਾਨੂੰ ਜਾਊ ਮਿਲ, ਪਰ ਗੁਰੂ ਦੇ ਬਗੈਰ ਗਿਆਨ ਨਹੀਂ ਹੋਣਾ, ਗਿਆਨ ਦੇ ਬਿਨਾਂ ਮੁਕਤੀ ਨਹੀਂ ਮਿਲਣੀ। ਤੁਸੀਂ ਤਾਂ ਬੜਾ ਮਾੜਾ ਕੰਮ ਕਰਿਆ, ਮੇਰੇ ਵੀ ਕਰਮ ਧਰਮ ਸਾਰੇ ਭ੍ਰਿਸ਼ਟ ਕਰ ਦਿੱਤੇ। ਇਹ ਕਹਿੰਦਾ ਹੋਇਆ ਉਦਾਸ ਹੋਇਆ, ਨਾ ਰੋਕਿਆ ਰੁਕਦਾ ਤੇ ਨਾ ਕੋਈ ਗੱਲ ਹੋਰ ਸੁਣਦਾ। ਉਸ ਵੇਲੇ ਕਹਿਣ ਲੱਗਿਆ ਵੀ ਤੁਸੀਂ ਤਾਂ ਬਹੁਤ ਭੁੱਲ ਗਏ। ਗੁਰੂ ਮਹਾਰਾਜ ਵੀ ਐਸਾ ਹੀ ਫਰਮਾਨ ਕਰਦੇ, ਬਿਨਾਂ ਗੁਰਾਂ ਤੋਂ ਮੁਕਤ ਨਾ ਹੋਵੇ। ਸਾਰੇ ਬੜੀ ਮੁਸ਼ਕਲ ਹੈ ਸਾਧਸੰਗ ਜੀ ਸਾਡੇ ਸਾਹਮਣੇ ਇਹ ਸਵਾਲ ਜਿਹੜਾ ਨਾ ਬੜਾ ਬੜਾ ਹੀ ਔਖਾ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣਾ ਸਤਿਗੁਰੂ ਮੰਨਦੇ ਹਾਂ। ਗੁਰੂ ਮਹਾਰਾਜ ਨੇ ਕਿਹਾ ਵੀ ਅਸੀਂ ਜੋ ਗੁਰਿਆਈ ਦੇ ਰਹੇ ਹਾਂ, ਪੰਜ ਸਿੰਘ ਖੜੇ ਕਰਕੇ ਮਹਾਰਾਜ ਨੇ ਪ੍ਰਕਰਮਾਂ ਲਈਆਂ ਸੀ, ਕਹਿੰਦੇ ਇਹ ਗਾਈਡ ਕਰਨਗੇ ਤੁਹਾਨੂੰ। ਇਹ ਪੰਜ ਪਿਆਰੇ ਨੇ ਮੇਰੇ ਤੇ, ਪਿਆਰੇ ਮਾਇਆ ਦੇ ਪਿਆਰੇ ਨਹੀਂ ਹੈ, ਮੇਰੇ ਪਿਆਰੇ ਨੇ। ਦੋ ਤਰ੍ਹਾਂ ਦੇ ਪਿਆਰੇ ਹੁੰਦੇ ਨੇ, ਆਪਾਂ ਵੀ ਦੇਖ ਲਓ। ਇੱਕ ਤਾਂ ਉਹ ਜਿਹੜੇ ਗੁਰੂ ਦੇ ਪਿਆਰੇ ਨੇ, ਗੁਰੂ ਦੇ ਪਿਆਰਿਆਂ ਦਾ ਸਾਰਾ ਜੀਵਨ ਗੁਰੂ ਦੇ ਨਿਮਿੱਤ ਹੋਇਆ ਕਰਦਾ, ਦੇਖੇ ਵੀ ਹੁੰਦੇ ਨੇ। ਡੇਰੇਦਾਰ ਹੋ ਗਿਆ, ਕਹਿ ਨਹੀਂ ਸਕਦੇ ਵੀ ਉਹਦਾ ਸਾਰਾ ਜੀਵਨ ਗੁਰੂ ਦੇ ਨਿਮਿੱਤ ਹੈ, ਉਹਦਾ ਆਪਣਾ ਇੰਟਰਸਟ ਵੀ ਹੁੰਦਾ ਉਹਦੇ ਵਿੱਚ। ਕਈ ਡੇਰੇਦਾਰ ਨੇ ਆਪਣੇ ਨਾਵੇਂ ਰੱਖਦੇ ਨੇ, ਆਪਣੇ ਬਾਲ ਬੱਚਿਆਂ ਨੂੰ ਗਾਂ ਤੋਰ ਦਿੰਦੇ, ਉਹ ਤਾਂ ਬੜੇ ਗਿਲਟੀ ਨੇ, ਬਹੁਤ ਜ਼ਬਰਦਸਤ ਗਿਲਟੀ। ਦਰਗਾਹ ਜਾ ਕੇ ਛੁਟਕਾਰਾ ਹੋ, ਖਬਰ ਨਹੀਂ ਨਹੀਂ ਹੋ, ਹੋਣਾ ਨਹੀਂ ਉਹਦਾ ਛੁਟਕਾਰਾ। ਜਿਹੜੇ ਸੰਸਥਾ ਦੇ ਨਾਮ ਚੱਲਦੇ ਨੇ, ਆਪ ਨੂੰ ਵਿੱਚ ਆਉਂਦੇ ਨਹੀਂ ਹੈ, ਉਹ ਛੁੱਟ ਜਾਂਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਇਹ ਜ਼ਰੂਰੀ ਨਹੀਂ ਬਈ ਇਹ ਤੋਂ ਸਾਨੂੰ ਉਪਦੇਸ਼ ਮਿਲਦੂ। ਉਪਦੇਸ਼ ਦਿੰਦਾ ਸਿਰਫ ਤਤਵੇਤਾ ਮਹਾਂਪੁਰਸ਼ ਜਿਹਨੇ ਆਪ ਦੇਖ ਲਿਆ, ਦੂਜਿਆਂ ਨੂੰ ਦਿਖਾਉਂਦਾ, ਉਹਦੀ ਗੁਰੂ ਸਾਹਿਬ ਪ੍ਰਸ਼ੰਸਾ ਕਰਦੇ ਨੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਮਰਾ ਨਾਮ ਜਪਾ। ਇਹ ਆਦੇਸ਼ ਹੁੰਦਾ ਵੀ ਤੂੰ ਨਾ ਹੁਣ ਨਾਮ ਜਪਾ। ਨਾਮ ਦੇ ਵਿੱਚ ਜਪਦੇ 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 ਜਦ ਅਖੀਰ ਤੇ ਜਾਂਦਾ ਨਾ, ਉੱਥੇ ਤਤਵੇ ਤੇ ਮਹਾਂਪੁਰਸ਼ ਦੀ ਲੋੜ ਪੈਂਦੀ ਹੈ। ਉਹ ਜਿਹੜੀ ਲੋੜ ਹੈ ਗੁਰੂ ਘਰ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਗੁਰੂ ਰਹਿੰਦੇ ਹੋਏ ਤਤਵੇ ਤੇ ਮਹਾਂਪੁਰਸ਼ ਉਹਨਾਂ 'ਚ ਲੀਨ ਅਭੇਦ ਹੋਏ ਹੋਏ ਮਦਦ ਕਰ ਦਿੰਦੇ ਨੇ, ਗੁਰੂ ਦੀ ਪ੍ਰੇਰਣਾ ਦੇ ਨਾਲ, ਹੁਕਮ ਦੇ ਨਾਲ। ਉਹ ਜਿਹੜਾ ਅਖੀਰਲੀ ਦੀਵਾਰ ਆ ਉਹ ਟੁੱਟਦੀ ਨਹੀਂ ਹਉਮੈ ਦੀ, ਉਹ ਉਪਦੇਸ਼ ਨਾਲ ਟੁੱਟਦੀ ਹੈ ਤੇ ਗਿਆਨ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਦੇ ਗੁਰਬਿੰਦ ਗਿਆਨ ਨਾ ਹੋਏ, ਪੁੱਛੋ ਬਰਮੇ ਨਾਰ ਦੇ ਵੇਦ ਵਿਆਸਾ। ਕੋਈ ਨਾਰਦ ਨੂੰ ਪੁੱਛ ਲਓ, ਸਭਾ ਲੱਗੀ ਹੋਈ ਸੀ ਦੇਵਤਿਆਂ ਦੀ, ਉਹਦੇ ਆਸਣ ਥੱਲਿਓ ਰੋਜ਼ ਸਵਾ ਗਜ ਚੌੜੀ ਸਵਾ ਗਜ ਗਹਿਰੀ ਮਿੱਟੀ ਪੱਟ ਕੇ ਨਵੀਂ ਪਾਈ ਜਾਂਦੀ। ਇੱਕ ਦਿਨ ਉੱਤੇ ਆ ਗਿਆ, ਕਹਿੰਦਾ ਤੁਸੀਂ ਮੇਰੇ ਆਸਣ ਤੇ ਕੀ ਕਰਨ ਲੱਗੇ ਹੋ? ਕਹਿੰਦੇ ਅੱਜ ਤੋਂ ਕਰਦੇ ਹਾਂ, ਜਿੱਦਣ ਤੋਂ ਇਹ ਸਮਾਗਮ ਸ਼ੁਰੂ ਹੋਇਆ ਉਸ ਵੇਲੇ ਤੋਂ ਹੀ ਕਰਦੇ ਹਾਂ। ਕਹਿੰਦੇ ਕਿਉਂ? ਕਹਿੰਦੇ ਇੱਥੇ ਇੱਕ ਨਾਰਦ ਨਾਮ ਦਾ ਨਗੋਰਾ ਪੁਰਸ਼ ਬਹਿੰਦਾ, ਉਹ ਸਵਾ ਗਜ ਧਰਤੀ ਭ੍ਰਿਸ਼ਟ ਹੋ ਜਾਂਦੀ ਹੈ, ਦੇਵਤਿਆਂ ਦਾ ਹੁਕਮ ਹੈ ਵੀ ਇਹਨੂੰ ਪਵਿੱਤਰ ਕਰਨ ਵਾਸਤੇ ਨਵੀਂ ਧਰਤੀ ਹੋ ਲਿਓ, ਮਿੱਟੀ ਪੱਟ ਕੇ ਭਰੋ। ਉਹਦਾ ਪਿਤਾ ਸੀ ਬਰਮਾ, ਉੱਥੇ 'ਚ ਰਹਿ ਗਿਆ। ਕਹਿੰਦਾ ਮੇਰਾ ਐਡਾ ਨਰਾਦਰ? ਬਰਮਾ ਕਹਿੰਦਾ ਇਹ ਅਸੂਲ ਮੈਂ ਨਹੀਂ ਬੰਨਿਆ, ਇਹਨੇ ਜਿਹਨੇ ਸ੍ਰਿਸ਼ਟੀ ਬਣਾਈ ਹੈ ਉਹਨੇ ਬੰਨਿਆ, ਉਹਦਾ ਕਿਸੇ ਨੂੰ ਪਤਾ ਨਹੀਂ ਲੱਗਦਾ। ਇੱਕ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵੇਂ ਸੁਭਾਵੈ ਤਿਵੇਂ ਚਲਾਵੈ ਜਿਵੋ ਹੈ ਪ੍ਰਮਾਣ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਤਿੰਨੇ ਦੇਵਤਿਆਂ ਨੂੰ ਵਾਹਿਗੁਰੂ ਨਜ਼ਰ ਨਹੀਂ ਆਉਂਦਾ, ਨੇਤ ਸਾਰੀ ਵਾਹਿਗੁਰੂ ਦੀ ਚੱਲਦੀ ਹੈ, ਉਹ ਹੁਕਮ ਦੇ ਵਿੱਚ ਚੱਲਦੇ ਨੇ, ਹੁਕਮ ਹੀ ਹੈ ਦੇਵਤੇ। ਉਹ ਕਹਿੰਦੇ ਜਿਸਨੇ ਸ੍ਰਿਸ਼ਟੀ ਬਣਾਈ ਹੈ ਉਸਨੇ ਇਹ ਵਿਧਾਨ ਬੰਧਿਆ ਕਿ ਗੁਰੂ ਤੋਂ ਬਗੈਰ ਮੇਰੇ ਤੱਕ ਕੋਈ ਨਹੀਂ ਪਹੁੰਚ ਸਕਦਾ, ਗੁਰੂ ਧਾਰਨਾ ਅਵਸ਼ ਹੈ। ਸੋ ਉਸ ਵੇਲੇ ਪਤਾ ਲੱਗਿਆ, ਜਾ ਕੇ ਗੁਰੂ ਧਾਰਨ ਕੀਤਾ। ਮਹਾਰਾਜ ਕਹਿੰਦੇ ਪੁੱਛ ਲਓ ਉਹਨੂੰ, ਪੁੱਛ ਬਾਰਵੇਂ ਨਾਰ ਦੇ ਵੇਦ ਵਿਆਸੇ, ਕੋਈ ਵਿਆਸ ਨੂੰ ਪੁੱਛ ਲਓ, ਜਿੰਨੇ ਵੀ ਤਰੇ ਨੇ ਕਹਿੰਦੇ ਗੁਰੂ ਨਾਲ ਤਰੇ, ਗੁਰਮੁਖ ਪ੍ਰਹਲਾਦ ਜਪ ਹਰ ਹਰ ਪਾਲ। ਪ੍ਰਹਲਾਦ ਵੀ ਗੁਰਮੁਖ ਦੇ ਉਪਦੇਸ਼ ਲੈ ਕੇ ਤਰਿਆ, ਗੁਰਮੁਖ ਜਨਕ ਹਰ ਨਾਮ ਲਿਵ ਲਾਈ, ਗੁਰਮੁਖ ਵਿਸ਼ਿਸ਼ਟ ਹਰ ਉਪਦੇਸ਼ ਸੁਣਾਈ, ਬਿਨ ਗੁਰ ਹਰ ਨਾ ਕਿਨੇ ਪਾਇਆ ਮੇਰੇ ਭਾਈ। ਵਿਚਾਰੋ ਕਹਿੰਦੇ ਬਗੈਰ ਗੁਰੂ ਤੋਂ ਪਰਮੇਸ਼ਰ ਨਹੀਂ ਮਿਲਦਾ ਕਿਸੇ ਨੂੰ, ਗੁਰਮੁਖ ਹਰ ਭਗਤ ਹਰ ਆਪ ਲਹਾਈ। ਸੋ ਇਹ ਗੱਲਾਂ ਸੁਣ ਕੇ ਗੁਰੂ ਅਮਰਦਾਸ ਜੀ ਮਹਾਰਾਜ ਉਹ ਬ੍ਰਹਮਚਾਰੀ ਦਾ ਤੁਰਿਆ ਗਿਆ, ਕੁਛ ਦਾ ਬੜਾ ਹੀ ਗਹਿਰਾ ਅਸਰ ਹੋਇਆ, ਇੰਨਾ ਗਹਿਰਾ ਅਸਰ ਹੋਇਆ ਆਪਣੇ ਖਾਣਾ ਪੀਣਾ ਛੱਡ ਦਿੱਤਾ। ਕੁਦਰਤੀ ਆਦਮੀ ਜਦ ਵਿਰਾਗ ਚ ਹੁੰਦਾ ਜੀਏ ਨਹੀਂ ਕਰਦਾ ਕੁਛ ਖਾਣ ਨੂੰ ਨਾ ਆਰਾਮ ਕਰਨ ਨੂੰ ਪੈਂਦਾ। ਨਿਉ ਵਾਲੇ ਨੈਣਾਂ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ, ਜਿਹਨਾਂ ਦੇ ਅੰਦਰ ਪਿਆਰ ਹੁੰਦਾ ਸੀਨੇ ਖਿੱਚ, ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ। ਨਿਉ ਵਾਲੇ ਨੈਣਾਂ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ, ਜਿਹਨਾਂ ਦੀ ਬਸਲੋ ਰਹੇ ਮੁਕਾਮ ਨਾ ਕੋਈ, ਚਾਲ ਪਏ ਨਿਤਰੇ ਨੇ। ਸਵੇਰ ਵੀ ਲੰਘ ਗਈ, ਸ਼ਾਮ ਵੀ ਲੰਘ ਗਈ, ਬੱਚਿਆਂ ਨੇ ਕਿਹਾ ਉਹ ਬ੍ਰਹਮਚਾਰੀ ਚਲਿਆ ਗਿਆ, ਪਿਤਾ ਜੀ ਉਦਾਸ ਹੋ ਗਏ। ਆਪਣੇ ਮਨ ਦੀ ਬਾਤ ਕਿਸੇ ਨੂੰ ਨਹੀਂ ਦੱਸਦੇ। ਗਰਮੀ ਦਾ ਮਹੀਨਾ, ਅੱਜ ਆਪ ਮਕਾਨ ਦੇ ਉੱਤੇ ਪਏ ਨੇ, ਬਿਸਤਰਾ ਵਿਛਾ ਤਾ, ਆਪਨੇ ਬਿਸਤਰਾ ਇਕੱਠਾ ਕਰਕੇ ਸਰਾਣੇ ਰੱਖ ਲਿਆ। ਆਪਦੇ ਮਨ ਵਿੱਚ ਆਇਆ ਵੀ ਹੁਣ ਦੇਖੋ ਮੇਰੀ ਉਮਰ ਕਿੱਡੀ ਵੱਡੀ ਹੋ ਗਈ, ਜੇ ਗੁਰੂ ਨਾ ਮਿਲਿਆ ਫਿਰ ਹੋਊ ਕੋਈ, ਕੱਚਾ ਗੁਰੂ ਮੈਂ ਧਾਰਨ ਨਹੀਂ ਕਰਨਾ, ਕੱਚੇ ਗੁਰ ਤੇ ਮੁਕਤ ਨਾ ਹੋਊਗਾ, ਉਹ ਤਾਂ ਆਪ ਵੀ ਡੁੱਬਾ, ਉਹ ਤਾਂ ਆਪ ਵੀ ਡੁੱਬੂ ਮੈਨੂੰ ਵੀ ਡੁਬੋ ਦੇਗਾ। ਉਸ ਵੇਲੇ ਕੁਛ ਨਹੀਂ ਹੱਲ ਲੱਭ ਰਿਹਾ, ਜਦੋਂ ਕੋਈ ਹੱਲ ਨਾ ਸੋਚ ਲੱਭੇ ਫਿਰ ਹੰਝੂ ਗਿਰਦੇ ਹੁੰਦੇ ਨੇ, ਆਦਮੀ ਸ਼ੋਕ ਚ ਆ ਜਾਂਦਾ। ਬੱਲੋ ਬੱਲੀਏ ਕੁਦਰਤੀ ਅਸੂਲ, ਅੱਖਾਂ ਬਹਿ ਤੁਰਦੀਆਂ ਨੇ। ਅੱਧੀ ਰਾਤ ਹੋ ਗਈ, ਉਹਦੇ ਬਾਅਦ ਦੋ ਵਜੇ ਕੀ ਦੇਖਿਆ ਵੀ ਮੇਰੇ ਪੜੋਸ ਦੇ ਵਿੱਚ ਖੜਕਾ ਹੋਇਆ। ਧਿਆਨ ਨਾਲ ਦੇਖਿਆ ਵੀ ਹਾਂ, ਕਿਸੇ ਨੇ ਡੋਲ ਖੂਹ ਦੇ ਵਿੱਚ ਫਰਾਇਆ, ਪਾਣੀ ਕੱਢਿਆ ਤੇ ਭਾਂਡਾ ਭਰਿਆ, ਬਰਤਨ ਭਰਿਆ ਵੱਡਾ, ਫਿਰ ਹੁਣ ਇਸ਼ਨਾਨ ਕਰਿਆ, ਉਹ ਵੀ ਸੁਣਿਆ। ਉਹਦੇ ਬਾਅਦ ਕੀ ਹੈ, ਚੁੱਪ ਚਾਂਦ ਹੋ। 2 ਘੰਟੇ ਲੰਘ ਗਏ, ਪੋਹ ਬਟਾਲਾ ਨੇੜੇ ਆ ਗਿਆ। ਉਸ ਵੇਲੇ ਖੜਕਾ ਹੋਇਆ ਕਿ ਕਾੜਨੀ ਦੇ ਵਿੱਚ ਦੁੱਧ ਪਾਇਆ ਗਿਆ, ਦਹੀਂ ਵਧਾਣੀ ਫਿੱਟ ਕੀਤੀ ਗਈ, ਤੇ ਉਹਦੇ ਬਾਅਦ ਨੇਤਾ ਜਿਹੜਾ ਸੀ ਉਹ ਹੱਥਾਂ 'ਚ ਫੜ ਕੇ ਘੁੰਮਣਾ ਸ਼ੁਰੂ ਹੋਇਆ। ਘੁੰਮਦੇ ਦੇ ਨਾਲ ਇਹ ਆਵਾਜ਼ ਇਸ ਤਰ੍ਹਾਂ ਦੀ ਆਉਣ ਲੱਗੀ, ਪੜੋ ਪਿਆ
ਜਾਮਾ ਬਲਿਆਰ ਜੀ ਮੈਂ ਆਪਣੇ, ਜਾਮਾ ਬਲਿਆਰ ਜੀ ਮੈਂ ਆਪਣੇ ਗੁਲਾਮੋ, ਆਪਣੇ ਗੁਰਾਂ ਦਾ ਮਾਮਲਿਆਰ ਜੀ ਮੈਂ ਆਪਣੇ ਗੁਰਾਂ।
ਕਿੰਨੀ ਵਾਰੀ ਪੜਿਆ, ਵਾਰ ਵਾਰ ਪੜ੍ਹਦੀ ਹੈ, ਵਾਰ ਵਾਰ ਪੜ੍ਹਦੀ ਹੈ, ਕਿਉਂਕਿ ਬਲਿਹਾਰ ਜਾਣਾ ਸੀ। ਬਲਿਹਾਰ ਜਾਣ ਵਾਸਤੇ ਗੁਰੂ ਦਾ ਜੋ ਸ਼ਕਲ ਸੂਰਤ ਸੀ ਸਾਹਮਣੇ ਸੀ, ਅੰਤਰ ਆਤਮੇ ਹੱਥ ਜੁੜੇ ਹੋਏ ਸਨ, ਬਾਹਰਲੇ ਹੱਥਾਂ ਦੇ ਨਾਲ ਦੁੱਧ ਲਿਕਿਆ ਜਾ ਰਿਹਾ, ਅੰਦਰਲੀ ਜੋ ਸੂਰਤ ਹੈ ਗੁਰੂ ਦੇ ਚਰਨਾਂ 'ਚ ਜੁੜੀ ਹੋਈ, ਵਾਰ ਵਾਰ ਬੇਨਤੀਆਂ ਕਰਦੀ ਹੈ, ਹੇ ਸਤਿਗੁਰੂ ਮੈਂ ਬਲਿਹਾਰ, ਮੈਂ ਬਲਿਹਾਰ, ਬਲਿਹਾਰ, ਬਲਿਹਾਰੀ ਗੁਰ ਆਪਣੇ ਦਿਹਾੜੀ ਸੁਟਵਾ। 100 ਵਾਰੀ ਬਲਿਹਾਰ ਦਿਨ ਵਿੱਚ, ਕਿਉਂ ਜਿਨ ਮਾਣਸ ਤੇ ਦੇਵਤੇ ਕੀ ਹੈ ਕਰਦਨਾ ਲਾਗੀ ਵਾਰ, ਪਸ਼ੂਆਂ ਤੋਂ ਮਾਣਸ ਬਣਾਏ, ਮਾਨਸਾਂ ਤੋਂ ਦੇਵਤੇ ਬਣਾਏ, ਆ ਚਿਰ ਕੁਛ ਨਹੀਂ ਲਾਇਆ, ਇਹ ਨਹੀਂ ਬੜੇ ਭਾਰੀਆਂ ਸਾਧਨਾ ਕਰਾਈਆਂ ਨੇ, ਨਿਗਾਹ ਕਰਕੇ ਸ਼ਬਦ ਦੇ ਕੇ ਦੇਵਤੇ ਬਣਾ ਦਿੱਤਾ। ਉਸ ਵੇਲੇ ਆਪ ਪੜਿਆ ਗਿਆ ਤੇ ਉਹਦੇ ਬਾਅਦ ਥੋੜੀ ਦੇਰ ਤੇ ਬਾਅਦ ਐਸੀ ਆਵਾਜ਼ ਫੇਰ ਕਰ, ਬਿਨਾਂ ਗੁਰਾਂ ਤੋਂ ਨਾ ਮਿਟਦਾ ਦੂਰ ਕਰ ਸਕਦੇ, ਪਰ ਅੰਦਰ ਜੋ ਹਨੇਰਾ ਪਿਆ ਕਿਸੇ ਤਰ੍ਹਾਂ ਵੀ ਦੂਰ ਨਹੀਂ ਹੁੰਦਾ। ਹਨੇਰਾ ਦੇਖ ਲਓ ਸਾਧ ਸਿੰਘ ਜੀ, ਅੰਦਰ ਵਾਹਿਗੁਰੂ ਹੈ, ਸਾਨੂੰ ਦੀਦਾ ਨਹੀਂ ਹੈ। ਕੋਈ ਬਿਰਲਾ ਪੁਰਸ਼ ਹੈ ਜਿਹਦੇ ਅੰਦਰ ਪ੍ਰਕਾਸ਼ ਜੋਤ ਜਗ ਰਹੀ ਹੈ, ਉਹ ਕੋਈ ਬਿਰਲਾ ਹੀ ਤੁਹਾਨੂੰ ਮਿਲੇਗਾ, ਕਿਉਂਕਿ ਗੁਰੂ ਦੇ ਬਗੈਰ ਮਿਲਦਾ ਨਹੀਂ। ਗੁਰੂ ਦਿੰਦਾ ਜੋ, ਗੁਰੂ ਕੋ ਹੁੰਦਾ ਸ਼ਬਦ, ਉਹ ਸ਼ਬਦ ਦੀ ਕਮਾਈ ਕਰਦਾ, ਸ਼ਬਦ ਦੇ ਵਿੱਚੋਂ ਪ੍ਰਕਾਸ਼ ਆਉਂਦਾ। ਬਿਨ ਸ਼ਬਦ ਅੰਤਰ ਹਨੇਰਾ, ਨਾ ਬਸਤ ਲਹੇ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲੇ ਨਾਈ, ਗੁਰਪੂਰੇ ਭਾਗ ਬਣਾਓ। ਪੂਰੇ ਭਾਗ ਹੋਣ ਤਾਂ ਗੁਰੂ ਦੀ ਪ੍ਰਾਪਤੀ ਹੋਇਆ ਕਰਦੀ। ਵਿਚਾਰਨ ਲੱਗ ਗਏ ਅੱਗੇ, ਸਾਰੇ ਸਲੋਕ ਪੜ੍ਹੇ ਗਏ, ਪੌੜੀ ਪੜ੍ਹੀ ਗਈ, ਬੀਬੀ ਸ਼ਬਦ ਦੀ ਧੁਨ ਲਾ ਲੈਂਦੀ ਹੈ, ਕਿਤੇ ਕਿਤੇ ਤੁਕ ਲਾ ਕੇ ਗਾਈ ਜਾਂਦੀ ਹੈ। ਅਖੀਰ ਚੱਲਦੇ ਚੱਲਦੇ ਜਦੋਂ ਅੱਧੀ ਆਸਾ ਜੀ ਦੀ ਵਾਰ ਪੜ੍ਹੀ ਗਈ, ਉਸ ਵੇਲੇ ਐਸੇ ਸ਼ਬਦ ਫੇਰ ਕੰਨ ਵਿੱਚ ਪਏ, ਗੁਰਬਿੰਨ ਗਿਆਨ ਨਾ ਹੋਏ ਪਿਆਰੇ, ਹੋਏ ਸਾਡੇ ਘਰ ਵਿੱਚ ਗੁਰੂ ਦੀ ਬਾਤ ਚੱਲ ਰਹੀ ਹੈ। ਪਤਾ ਲੱਗ ਗਿਆ ਕਿ ਜੋ ਬੀਬੀ ਨਵੀਂ ਵਿਆਹ ਕੇ ਲਿਆਉਂਦੀ ਹੈ, ਥੋੜੇ ਦਿਨ ਹੋਏ, ਪਹਿਲਾਂ ਤਾਂ ਇੱਥੇ ਕੋਈ ਜਾਗਦਾ ਹੀ ਨਹੀਂ ਸੀ। ਦਿਨ ਚੜ ਜਾਂਦਾ ਸੀ, ਸੂਰਜ ਨਿਕਲ ਆਉਂਦਾ ਸੀ, ਫੇਰ ਦਰਵਾਜ਼ੇ ਖੋਲਦੇ ਸੀ। ਇਹ ਅੰਮ੍ਰਿਤ ਵੇਲੇ ਤਾਂ ਹੋਵੇ ਨਾ ਤਾਂ ਉਹੀ ਬੀਬੀ ਹੈ। ਇਹਨਾਂ ਨੂੰ ਦਿਨ ਚੜ੍ਹਨ ਵਾਲਾ ਹੋ ਗਿਆ, ਆਪ ਹੌਲੀ ਹੌਲੀ ਪਿੱਛੇ ਆ ਕੇ ਓਟੇ ਦੇ ਓਲੇ ਖੜੇ ਹੋ ਗਏ ਵੀ ਜੇ ਬੀਬੀ ਨੂੰ ਪਤਾ ਲੱਗ ਗਿਆ ਇਹਨੇ ਪੜ੍ਹਨ ਤੇ ਹਟ ਜਾਣਾ। ਜਿਸ ਵਕਤ ਆਸਾ ਦੀ ਵਾਰ ਪੜ੍ਹੀ ਗਈ ਤਾਂ ਆਪ ਨੇ ਕੁੜ ਖੋਲਿਆ, ਮੱਖਣ ਉਹਦੇ ਨਾਲੋਂ ਲਾ ਕੇ ਲੱਸੀ ਪਾਇਆ, ਮਧਾਣੀ ਕੱਢੀ, ਉਹਦਾ ਮੱਖਣ ਲਾਇਆ, ਸਾਰੀ ਸਾਫ਼ ਸੁਥਰੀ ਕਰਕੇ ਇੱਕ ਪਾਸੇ ਰੱਖ ਦਿੱਤੀ। ਬਰਤਨ ਦੇ ਵਿੱਚ ਮੱਖਣ ਪਾ ਕੇ ਜਦੋਂ ਉੱਠਣ ਲੱਗੀ, ਉਸ ਵੇਲੇ ਆਪਣੇ ਹੰਗੂਰਾ ਮਾਰ ਦਿੱਤਾ। ਬੀਬੀ ਨੇ ਦੇਖਿਆ, ਪਛਾਣ ਲਿਆ ਵੀ ਇਹ ਤਾਂ ਮੇਰੇ ਸਹੁਰਾ ਪਿਤਾ ਜੀ ਦੇ ਛੋਟੇ ਭਰਾ ਨੇ। ਉਸਨੇ ਕਿਹਾ, ਬੀਬਾ ਮੇਰੀ ਗੱਲ ਸੁਣ। ਇਹਨਾਂ ਨੂੰ ਉਹਨਾਂ ਦੀ ਜੋ ਸੱਸ ਸੀ ਮਦਰ ਇਨ ਲਾ, ਉਹ ਵੀ ਬਾਹਰ ਆ ਗਈ। ਕਹਿੰਦੇ, ਬੀਬਾ ਤੁਸੀਂ ਇਹਦੇ ਨਾਲ ਗੱਲ ਕਰ। ਬੀਬੀ ਅਮਰੋ ਸੀ ਉਹਨਾਂ ਦਾ ਨਾਂ। ਕਹਿਣ ਲੱਗੇ, ਦੋ ਤਿੰਨ ਦਿਨ ਤੋਂ ਇਹਨਾਂ ਨੇ ਕੁਛ ਖਾਧਾ ਨਹੀਂ, ਪੀਤਾ ਨਹੀਂ, ਪਤਾ ਨਹੀਂ ਹੈ ਵੀ ਨਾ ਕਿਸੇ ਨਾਲ ਗੱਲ ਕਰਦੇ ਨੇ, ਨਾ ਬੋਲਦੇ, ਨਾ ਮਨ ਦਾ ਦੁੱਖ ਦੱਸਦੇ ਨੇ। ਵੀ ਬੇਟਾ ਤੂੰ ਕੋਈ ਗੱਲ ਕਰ, ਹੋ ਸਕਦਾ ਤੇਰੇ ਬਚਨ ਵਿੱਚ ਕੋਈ ਇਹਨਾਂ ਦਾ ਇਲਾਜ ਹੋਵੇ। ਕਹਿਣ ਲੱਗੇ, ਹਾਂ ਪਿਤਾ ਜੀ। ਕਹਿੰਦੇ, ਬੇਟੀ ਇਹ ਦੱਸ, ਇਹ ਕਲਾਮ ਕਿਹਦੀ ਹੈ, ਕਿਹਦੇ ਬਿਸ਼ਨ ਪਦੇ ਨੇ? ਉਹਨੇ ਕਿਹਾ, ਪਿਤਾ ਜੀ ਬਿਸ਼ਨ ਪਤੇ ਨਹੀਂ ਹੈ, ਇਹ ਗੁਰੂ ਦੀ ਬਾਣੀ ਹੈ। ਕੁਛ ਬਾਣੀ ਇਹਦੇ ਵਿੱਚ ਮੇਰੇ ਪਿਤਾ ਜੀ ਦੀ ਹੈ, ਕੁਛ ਗੁਰੂ ਨਾਨਕ ਪਾਤਸ਼ਾਹ ਦੀ ਹੈ। ਕਹਿਣ ਲੱਗੇ, ਬੀਬਾ ਹੁਣ ਗੁਰੂ ਨਾਨਕ ਪਾਤਸ਼ਾਹ ਕਿੱਥੇ ਗਏ? ਉਹ ਕਹਿਣ ਲੱਗੇ ਵੀ ਗੁਰੂ ਨਾਨਕ ਪਾਤਸ਼ਾਹ ਤਾਂ ਜੋਤੀ ਜੋਤ ਸਮਾ ਗਏ। ਉਸ ਵੇਲੇ ਹੰਝੂ ਚੱਲ ਹੈ, ਐਡੇ ਭਾਗ ਮੇਰੇ ਮਾੜੇ, ਗੱਲ ਦਾ ਪਤਾ ਵੀ ਲੱਗਿਆ ਤੇ ਫੇਰ ਗੁਰੂ ਕੋਲੋਂ ਹੀ ਨਿਕਲ ਗਿਆ। ਫੇਰ ਕਿਹਾ, ਕਹਿੰਦੇ ਬੀਬਾ ਕਿਸੇ ਨੂੰ ਆਪਣਾ ਥਾਂ ਦੇ ਗਏ? ਉਹ ਕਹਿੰਦੇ, ਹਾਂ। ਕਿਹਨੂੰ ਦੇ ਗਏ? ਕਹਿੰਦੇ, ਮੇਰੇ ਪਿਤਾ ਜੀ ਨੂੰ। ਫੇਰ, ਬੀਬਾ ਮੈਨੂੰ ਆਪਣੇ ਪਿਤਾ ਕੋਲ ਛੇਤੀ ਲੈ ਚੱਲ, ਹੁਣੇ ਚੱਲ ਮੇਰੇ ਨਾਲ, ਪਾਲਕੀ ਦਾ ਮੈਂ ਬੰਦੋਬਸਤ ਕਰਦਾ, ਮੈਂ ਘੋੜੇ ਤੇ ਚੱਲਦਾ ਤੇ ਪਾਲਕੀ ਆਪਣੇ ਕੁਹਾਰਾਂ ਤੋਂ ਚੁਕਾ ਕੇ ਉੱਥੇ ਲੈ ਚੱਲਦੇ ਹਾਂ। ਉਹ ਕਹਿਣ ਲੱਗੀ, ਪਿਤਾ ਜੀ ਦੇਖੋ, ਉਹ ਜਿੱਥੇ ਮੇਰੇ ਪਿਤਾ ਜੀ ਨੇ, ਮੇਰੇ ਗੁਰੂ ਵੀ ਹੈਗੇ। ਜਦੋਂ ਮੈਂ ਇੱਥੇ ਨੂੰ ਆਈ ਸੀ, ਉਸ ਵੇਲੇ ਉਹਨਾਂ ਨੇ ਇੱਕ ਬਚਨ ਮੈਨੂੰ ਕਿਹਾ ਸੀ ਕਿ ਬੇਟਾ ਤੈਨੂੰ ਅਸੀਂ ਤੇਰੇ ਨਵੇਂ ਘਰ ਕਰ ਰਹੇ ਹਾਂ, ਹੁਣ ਉੱਥੇ ਆਓ, ਖਾਵੇ, ਸੌਖ ਆਵੇ, ਸੁੱਖ ਆਵੇ, ਦੁੱਖ ਆਵੇ, ਮਾਣ ਮਿਲੇ, ਨਾ ਮਿਲੇ, ਹੁਣ ਤੇਰਾ ਘਰ ਹੈ। ਲੜਕੀਆਂ ਆਪਣੇ ਘਰ ਸੌਂਦੀਆਂ ਨੇ। ਬੇਟਾ, ਜਦ ਹੁਣ ਅਸੀਂ ਤੈਨੂੰ ਤੋਰਦੇ ਹਾਂ, ਜਦ ਤੱਕ ਅਸੀਂ ਤੈਨੂੰ ਬੁਲਾਈਏ ਨਾ, ਤੈਂ ਵਾਪਸ ਨਹੀਂ ਆਉਣਾ। ਕਹਿਣ ਲੱਗੇ, ਪਿਤਾ ਜੀ ਮੇਰੇ ਸਤਿਗੁਰੂ ਦਾ ਹੁਕਮ ਹੈ ਸੋ ਮੈਂ ਉਹਦੀ ਉਲੰਘਣਾ ਨਹੀਂ ਕਰ ਸਕਦੀ। ਉਹ ਕਹਿਣ ਲੱਗੇ ਬੇਟਾ ਦੇਖ ਅਸੀਂ ਵੀ ਤੇਰੇ ਪਿਤਾ ਹੀ ਲੱਗਦੇ ਹਾਂ ਨਾ। ਕਹਿੰਦੇ ਹਾਂ। ਕਹਿੰਦੇ ਮੈਂ ਆਪੇ ਭੁੱਲ ਬਖਸ਼ਾ ਲੂੰਗਾ, ਸਾਰਾ ਦੋਸ਼ ਮੈਂ ਆਪਣੇ ਸਿਰ ਲੈ ਲੂੰਗਾ, ਤੂੰ ਨਾ ਕੁਛ ਕਹੀਂ। ਕਹਿਣ ਲੱਗੀ ਪਿਤਾ ਜੀ ਉਹ ਮਹਾਂਪੁਰਸ਼ ਨੇ, ਸਤਿਗੁਰੂ ਨੇ, ਕੋਈ ਬਚਨ ਉਲਟ ਫੁਲਟ ਨਿਕਲ ਗਿਆ ਐਸਾ ਨਾ ਹੋਵੇ, ਮੈਨੂੰ ਵੀ ਹਾਨੀਕਾਰਕ ਹੋਵੇ ਤੁਹਾਨੂੰ ਵੀ ਹਾਨੀਕਾਰਕ। ਕਹਿਣ ਲੱਗੇ ਨਹੀਂ ਐਸੀ ਬਾਤ ਨਹੀਂ ਹੁੰਦੀ, ਮਹਾਂਪੁਰਸ਼ ਜਾਣਦੇ ਨੇ ਆਪਣੀ ਗੱਲਬਾਤ ਨੂੰ, ਜਾਣ ਰਹੇ ਨੇ ਜੋ ਮੈਂ ਕਰ ਰਿਹਾ, ਤੂੰ ਚੱਲ। ਪਾਲਕੀ ਮੰਗਾ ਲਈ ਗਈ, ਕੁਹਾਰ ਮੰਗਾ ਲਏ, ਡੋਲੀ ਉਹਦੇ ਵਿੱਚ ਸਵਾਰ ਕਰਕੇ ਆਪ ਘੋੜੇ 'ਤੇ ਸਵਾਰ ਹੋ ਕੇ ਬਹੁਤ ਸਾਰੇ ਬਚਨ ਰਸਤੇ ਵਿੱਚ ਕਰਦੇ ਜਾਂਦੇ। ਉੱਥੇ ਜਾ ਕੇ ਫੇਰ ਸ਼ੱਕ ਪੈ ਗਿਆ, ਕਹਿੰਦੇ ਵੀ ਮੈਂ ਤਾਂ ਸਾਰੀ ਉਮਰ ਇਸ ਗੱਲ 'ਤੇ ਲਾਈ ਹੈ ਬਈ ਪੂਰਾ ਸਤਿਗੁਰੂ ਹੋਣਾ ਚਾਹੀਦਾ, ਮੈਂ ਤਾਂ ਕੋਈ ਨਿਸ਼ਾਨੀ ਨਹੀਂ ਲਈ, ਕੋਈ ਇਮਤਿਹਾਨ ਨਹੀਂ ਲਿਆ। ਮਨ 'ਚ ਆ ਗਿਆ ਵੀ ਮੈਂ ਬਾਹਰ ਬਹਿ ਜੂੰਗਾ ਅਤੇ ਜੇ ਸਤਿਗੁਰੂ ਪੂਰੇ ਹੋਣਗੇ ਮੈਨੂੰ ਬੁਲਾ ਲੈਣਗੇ। ਬੀਬੀ ਚਲੀ ਗਈ ਡੋਲੀ 'ਚੋਂ ਉਤਰੀ, ਦਰਵਾਜ਼ੇ ਦੇ ਨੇੜੇ ਲਾ ਕੇ ਜਦੋਂ ਅੰਦਰ ਵੜਨ ਲੱਗੀ, ਮਹਾਰਾਜ ਸਾਹਮਣੇ ਬੈਠੇ ਸੀ। ਕਹਿਣ ਲੱਗੇ ਬੀਬਾ ਜਿਹਨਾਂ ਨੂੰ ਨਾਲ ਲਿਆਈਦਾ ਛੱਡ ਕੇ ਨਹੀਂ ਆਈਦਾ ਹੁੰਦਾ, ਜਾਓ ਜਾ ਕੇ ਲੈ ਕੇ ਆਓ। ਬੋਲ ਉਹਨਾਂ ਨੇ ਵੀ ਸੁਣ ਲਿਆ, ਤਸੱਲੀ ਹੋ ਗਈ ਬਈ ਸਤਿਗੁਰੂ ਪੂਰਾ। ਉਸ ਵੇਲੇ ਅੰਦਰ ਆ ਕੇ ਨਮਸਕਾਰ ਕਰਨ ਲੱਗੇ ਤਾਂ ਮਹਾਰਾਜ ਨੇ ਕਿਹਾ ਵੀ ਕੁੜਮ ਹੈ, ਵੱਡੇ ਥਾਂ ਹੈ, ਉੱਠ ਕੇ ਆਪ ਮਿਲਣ ਲੱਗੇ। ਕਹਿੰਦਾ ਪਾਤਸ਼ਾਹ ਮੈਂ ਕੁੜਮ ਹੋ ਕੇ ਨਹੀਂ ਆਇਆ, ਮੈਂ ਤਾਂ ਪਿਆਸਾ ਆਇਆ ਖੂਹਦੇ ਕੋਲ, ਮੈਂ ਤਾਂ ਝੋਲੀ ਅੱਡ ਕੇ ਮੰਗਤਾ ਹੋ ਕੇ ਤੇਰੇ ਦਰ 'ਤੇ ਆਇਆ, ਮੈਨੂੰ ਬੜੀ ਲੋੜ ਹੈ, ਮੇਰਾ ਜੀਵਨ ਜਿਹੜਾ ਉਹ ਐਵੇਂ ਹੀ ਜਾ ਰਿਹਾ, ਖਾਮ ਪਈ ਕਿਸੇ ਲੇਖੇ ਦੇ ਵਿੱਚ ਨਹੀਂ ਪੈ ਰਿਹਾ, ਅਤੇ ਕਿਰਪਾ ਕਰੋ ਆਪ ਮੇਰਾ ਮੈਨੂੰ ਉਹ ਦਾਨ ਦਿਓ ਜਿਸ ਦੇ ਨਾਲ ਮੈਂ ਜਿਉਂਦਾ ਰਹਿ ਗਿਆ, ਕਿਉਂਕਿ ਸਾਧ ਸਿੰਘ ਜੀ ਜਿਉਂਦੇ ਤਾਂ ਅਸੀਂ ਵੀ ਹਾਂ। ਫਿਰ ਦਾਨ ਜੀਵਨ ਦਾਨ ਮੰਗਣ ਦੀ ਕੀ ਲੋੜ ਹੈ। ਮਹਾਰਾਜ ਕਹਿੰਦੇ ਤੁਸੀਂ ਜਿਉਂਦੇ ਨਹੀਂ ਹੋ ਪਿਆਰੇ, ਉਹ ਆਪੇ ਨਿਸ਼ਾ ਦੇਖੋ, ਆਪਣਾ ਆਪਣੇ ਆਪ ਨੂੰ ਇਗਜ਼ਾਮਨ ਕਰੋ, ਜਿਉਂਦਾ ਕੌਣ ਹੈ। ਸੌ ਜੀਵਿਆ ਜਿਸ ਮਨ ਬਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ। ਜਿਉਂਦੇ ਕਹਿੰਦੇ ਹੋ ਤੁਸੀਂ? ਬਿਲਕੁਲ ਨਹੀਂ। ਦੋ ਤਰ੍ਹਾਂ ਦੇ ਮੁਰਦੇ ਹੁੰਦੇ ਨੇ, ਇੱਕ ਤਾਂ ਉਹਨੇ ਜਿਹਨਾਂ 'ਚੋਂ ਜੀਵਨ ਕਲਾ ਸਰੀਰ 'ਚੋਂ ਨਿਕਲ ਜਾਂਦੀ ਹੈ, ਜਾਲ ਦਿੰਦੇ ਹਾਂ, ਦੱਬ ਦਿੰਦੇ ਹਾਂ, ਪਾਣੀ 'ਚ ਰੋੜ ਦਿੰਦੇ ਹਾਂ। ਇੱਕ ਮੁਰਦੇ ਉਹ ਹੁੰਦੇ ਨੇ ਜਿਹੜੇ ਖਾਂਦੇ ਨੇ, ਪੀਂਦੇ ਨੇ, ਤੁਰਦੇ ਨੇ, ਫਿਰਦੇ ਨੇ, ਕਾਰੋਬਾਰ ਕਰਦੇ ਨੇ, ਪਰ ਉਹ ਮੁਰਦੇ ਜਿਉਂਦੇ ਹੋਇਆ ਕਰਦੇ ਨੇ। ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਰਮਾਂਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਸੌ ਜੀਵਿਆ ਜਿਸਮਨ ਬਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਦਿੱਤਾ ਕੁਛ। ਪਰਮੇਸ਼ਰ ਨੂੰ ਭੁੱਲ ਕੇ ਜਿਹੜਾ ਜਿਉਂਦਾ ਕਹਿੰਦੇ ਹਰਾਮ ਖਾ ਰਿਹਾ। ਮਹਾਰਾਜ ਮੈਂ ਤਾਂ ਜੀਵਨ ਦਾਨ ਲੈਣਾ ਹੈ ਆਪਦੇ ਚਰਨਾਂ 'ਚ, ਮੈਂ ਕੁੜਮ ਹੋ ਕੇ ਨਹੀਂ ਆਇਆ, ਮੈਂ ਖੂਹ ਦੇ ਕੋਲ ਅੱਤ ਪਿਆਸਾ ਹੋ ਕੇ ਆਇਆ, ਮੇਰੇ ਪ੍ਰਾਣ ਨਿਕਲਦੇ ਜਾਂਦੇ ਆ, ਕਿਰਪਾ ਕਰੋ। ਕੀ ਮੰਗਦਾ? ਸੱਚੇ ਪਾਤਸ਼ਾਹ ਮੈਨੂੰ ਚਰਨੀ ਲਾ ਲਓ, ਮੈਨੂੰ ਆਪਣਾ ਬਣਾ ਲਓ, ਮੈਨੂੰ ਉਹ ਚੀਜ਼ ਦੇ ਦਿਓ ਜਿਸ ਨੂੰ ਕਰਨ ਵਾਸਤੇ ਮੈਂ ਸੰਸਾਰ 'ਚ ਆਇਆ। ਮਹਾਰਾਜ ਕਹਿੰਦੇ ਪਿਆਰਿਆ ਤੂੰ ਬੜੀ ਪਹਿਲੇ ਦਿਨੇ ਆਉਂਦੇ ਨਹੀਂ ਐਸੀ ਮੰਗ ਮੰਗੀ ਹੈ ਜਿਹਦੀ ਕੋਈ ਵੀ ਕੀਮਤ ਨਹੀਂ ਹੈ। ਇਹ ਤਾਂ ਜੇ ਅਧਿਕਾਰੀ ਮਿਲ ਜਾਵੇ ਤਾਂ ਮਿਲਿਆ ਕਰਦੀ ਹੈ, ਜੇ ਅਧਿਕਾਰੀ ਨਾ ਹੋਵੇ ਫਿਰ ਉਹਦੀ ਕਦਰ ਨਹੀਂ ਹੁੰਦੀ, ਐਸਾ ਫਰਮਾਨ ਕਰਦੇ। ਆਵਾਜ਼ਾਂ ਲਿਆ ਦੂਆ ਕਿਹੜਾ, ਇਹ ਚੱਲਦਾ ਨਹੀਂ ਹੁੰਦਾ, ਇਹਨਾਂ ਇਹੋ ਜਿਹਾ ਰੱਖਿਆ ਕਰੋ। ਉਹ ਹੋਰੇ ਪਾਸੇ ਆ ਕਰਤਾ ਸੀ। Yeah. ਕਰਨਾ ਪੈਂਦਾ, ਡਿਜ਼ਾਇਰ ਪਿੱਛੋਂ ਆਉਂਦੀ ਹੈ, ਪਹਿਲਾਂ ਡਿਜ਼ਰਵ ਕਰੇ। ਪਾਤਸ਼ਾਹ ਜੋ ਹੁਕਮ ਹੈ ਸਾਧਸੰਗ ਜੀ ਨਾਮ ਜਪਣ ਵਾਸਤੇ, ਬਹੁਤ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਜੇ ਉਹਨਾਂ ਨੂੰ ਧਿਆਨ ਚ ਨਾ ਰੱਖੀਏ ਤਾਂ ਚੜ੍ਹਾਈ ਨਹੀਂ ਹੁੰਦੀ ਨਾਮ ਦੀ, ਉੱਥੇ ਹੀ ਫਿਰੀ ਜਾਂਦਾ ਆਦਮੀ ਸਾਰੀ ਜ਼ਿੰਦਗੀ ਲਾ ਦਿੰਦਾ। ਇਹ ਬੜਾ ਹੀ ਸੋਫਿਸਟੀਕੇਟਡ ਹੈ ਸਵਾਲ। ਨਾਮ ਚੱਲਦਾ ਤਾਂ ਹੈ ਜੇ ਆਦਮੀ ਦੇ ਅੰਦਰ ਗੁਣ ਪੈਦਾ ਹੋਣ। ਪਹਿਲਾਂ ਕੀ ਹੈ, ਪਹਿਲਾਂ ਗੁਰੂ ਤੇ ਭਰੋਸਾ ਹੈ। ਜੇ ਗੁਰੂ ਤੇ ਭਰੋਸਾ ਹੀ ਨਹੀਂ ਹੈ, ਨਾਮ ਕਿੱਥੇ ਚੱਲ ਜੂਗਾ। ਗੁਰੂ ਅੰਗਦ ਪਾਤਸ਼ਾਹ ਸੰਗਤ ਚ ਬੈਠੇ ਨੇ, ਕਹਿਣ ਲੱਗੇ ਭਾਈ ਵੱਲ ਤੁਸੀਂ ਗੁਰੂ ਨਾਨਕ ਪਾਤਸ਼ਾਹ ਨਾਲ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੱਤਾਂ ਦੀਪਾਂ ਨੌਵਾਂ ਖੰਡਾਂ ਜਿੱਥੇ ਤੱਕ ਧਰਤੀ ਸੀ ਉੱਥੇ ਤੱਕ ਗਏ। ਸਾਡੇ ਜਿਹੜੇ ਪੜ੍ਹੇ ਲਿਖੇ ਬੰਦੇ ਨੇ, ਇਹਨਾਂ ਨੇ ਇੱਕ ਇਟਲਿਸ ਬਣਾਈ ਹੈ, ਉੱਥੇ ਦੱਸਿਆ ਵੀ ਗੁਰੂ ਨਾਨਕ ਸਾਹਿਬ ਇੱਥੇ ਇੱਥੇ ਫਿਰੇ। ਭਾਈ ਗੁਰਦਾਸ ਜੀ ਕਹਿੰਦੇ ਜਿੱਥੇ ਤੱਕ ਧਰਤੀ ਸੀ ਉੱਥੇ ਤੱਕ ਗਏ ਨੇ। ਇਹ ਡਰਦੇ ਨੇ ਇਹ ਗੱਲ ਤੋਂ ਵੀ ਏਡਾ ਸਫ਼ਰ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਰ ਲਿਆ, ਸਮੁੰਦਰਾਂ 'ਚ ਕਿਵੇਂ ਲੰਘ ਗਏ, ਬੋਲੀ ਕਿਵੇਂ ਬੋਲ ਲਈ, ਅੰਗਰੇਜ਼ਾਂ 'ਚ ਜਾ ਕੇ ਅੰਗਰੇਜ਼ੀ ਕਿਵੇਂ ਬੋਲ ਲਈ। ਡਰਦੇ ਮਾਰਿਆਂ ਨੇ ਨਿੱਕੀ ਜਿਹੀ ਲਕੀਰ ਕੱਢਤੀ, ਅਤੇ ਉਸ ਵੇਲੇ ਦੀ ਗਵਾਹੀ ਆ ਵੀ ਗੁਰੂ ਨਾਨਕ ਸਾਹਿਬ ਉੱਥੇ ਗਏ। ਬੋਲੀ ਦਾ ਤਾਂ ਉਹਨਾਂ ਨੂੰ ਸਵਾਲ ਹੀ ਨਹੀਂ ਸੀਗਾ। ਸਾਧਸੰਗ ਜੀ ਯੋਗ ਇੱਕ ਵਿੱਦਿਆ, ਉਹਦੇ ਵਿੱਚ ਇੱਕ ਬ੍ਰਾਂਚ ਹੈ ਜਿਹਨੂੰ ਸਰਵ ਵਿੱਦਿਆ ਯੋਗ ਕਹਿੰਦੇ ਨੇ। ਜਿਹੜਾ ਉਹਨੂੰ ਸਿੱਧ ਕਰ ਲਵੇ, ਉਹ ਕਿਸੇ ਦੇਸ਼ 'ਚ ਕਿਸੇ ਥਾਂ 'ਚ ਲੈ ਜਾਵੇ, ਉਹਨੂੰ ਹਰੇਕ ਦੇਸ਼ ਦੀ ਬੋਲੀ ਬੋਲਣੀ ਆ ਜਾਂਦੀ ਹੈ ਅਤੇ ਸਮਝਦਾ। ਜਾਨਵਰਾਂ ਦੀ ਵੀ ਬੋਲੀ ਸਮਝਦਾ, ਜੀਵ ਜੰਤੂਆਂ ਦੀ ਬੋਲੀ ਉਹਦੇ ਸਮਝ ਵਿੱਚ ਆ ਜਾਂਦੀ ਹੈ, ਕਿਉਂਕਿ ਇੱਕ ਟੈਲੀਪੈਥੀ 5000 ਸਾਲ ਪਹਿਲਾਂ ਤੁਸੀਂ ਵੀ ਜਾਣਦੇ ਸੀ, ਜਿਹੜੇ ਵੀ ਉਸ ਵੇਲੇ ਜੀਵ ਸੀ ਉਹ ਬਗੈਰ ਬੋਲੇ ਗੱਲ ਕਰ ਲੈਂਦੇ ਸੀ, ਟੈਲੀਫੋਨ ਹੈ ਨਹੀਂ ਸੀ, ਬਿਨਾਂ ਟੈਲੀਫੋਨ ਤੇ ਗੱਲ ਹੋ ਜਾਂਦੀ ਸੀ, ਉਹ ਟੈਲੀਪੈਥੀ ਕਹਾਉਂਦੀ, ਲਹਿਰ ਹੁੰਦੀ ਆ ਅੰਦਰਲੀ, 4 ਬਾਣੀਆਂ ਨੇ ਸਾਡੇ, ਇੱਕ ਮੈਂ ਬੋਲਦਾ ਬੈਖਰੀ ਬਾਣੀ ਹੈ, ਗੱਲ 'ਚ ਬੋਲਦੇ ਆ ਮਧਮਾ ਬਾਣੀ ਹੈ, ਇੱਥੇ ਬੋਲਦੇ ਆ ਪਸੰਤੀ ਬਾਣੀ ਹੈ, ਜਿਹੜੀ ਨਾਭੀ ਦੀ ਬੋਲੀ ਹੈ ਉਹਨੂੰ ਪਰਾ ਬਾਣੀ ਕਹਿੰਦੇ ਨੇ, ਪਰਾ ਬਾਣੀ ਤੁਹਾਡੀ ਹੈ ਮੇਰੀ ਸਾਰਿਆਂ ਦੀ ਹੁਣ ਸਾਂਝੀ ਹੈ, ਬਿਨਾਂ ਬੋਲੇ ਅਸੀਂ ਜਾਣ ਸਕਦੇ, ਮਹਾਰਾਜ ਕਹਿੰਦੇ ਬਿਨ ਬੋਲਿਆ ਸਭ ਕੁਝ ਜਾਣਦਾ, ਉਹ ਕਿਹੜੀ ਬੋਲੀ ਹੈ? ਗੁਰੂ ਨਾਨਕ ਸਾਹਿਬ ਹਰ ਥਾਂ ਗਏ, ਅਰਬੀ ਪੜ੍ਹ ਕੇ ਗਏ ਸੀਗੇ, ਮੱਕੇ ਤੱਕ ਤਾਂ ਇਹ ਮੰਨਦੇ ਨੇ, ਉਹ ਤੋਂ ਗਾਂ ਮੰਨਦੇ ਨੇ, ਮਿਸਰ 'ਚ ਗਏ, ਤਾਸ਼ਕੰਦ ਤੱਕ ਇਹ ਮੰਨਦੇ ਨੇ, ਗਾਂ ਇਟਲੀ ਤੱਕ ਮੰਨਦੇ ਨੇ ਵੀ ਪੋਪ ਨੂੰ ਵੀ ਮਿਲੇ, ਪੋਪ ਤਾਂ ਇਟਲੀ ਦੀ ਜ਼ਬਾਨ ਬੋਲਦਾ ਜਾਂ ਰੋਮਨ ਕੈਥੋਲਿਕ ਉਹ ਜ਼ਬਾਨ ਬੋਲਦਾ ਜਾਂ ਇੰਗਲਿਸ਼ ਬੋਲਦਾ। ਮਹਾਰਾਜ ਹਰ ਥਾਂ ਗਏ, ਹਰ ਚੀਜ਼ ਨੂੰ ਸਮਝਦੇ ਸੀ, ਹਰ ਬੋਲੀ ਨੂੰ ਸਮਝਦੇ ਸੀ। ਕਹਿਣ ਲੱਗੇ ਭਾਈ ਬਾਲਾ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨਾਲ ਸਾਰੀ ਸ੍ਰਿਸ਼ਟੀ ਦਾ ਭਰਮਣ ਕੀਤਾ, ਕੀ ਸਮਝਦੇ ਹੋ ਤੁਸੀਂ ਗੁਰੂ ਨਾਨਕ ਪਾਤਸ਼ਾਹ? ਕਹਿਣ ਲੱਗੇ ਸੱਚੇ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਤਾਂ ਪੂਰਨ ਸੰਤ ਸੀ। ਚੰਗਾ ਭਾਈ, ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ, ਤੁਸੀਂ ਕੀ ਸਮਝਦੇ ਰਹੇ? ਕਹਿੰਦੇ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀਗੇ। ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੋਏ? ਭਾਈ ਮਨਸੁਖ ਨੂੰ ਪੁੱਛਿਆ, ਸਧਾਰਨ ਨੂੰ ਪੁੱਛਿਆ, ਸਾਰਿਆਂ ਨੇ ਫਿਰ ਅਖੀਰ ਗੁਰੂ ਅੰਗਦ ਸਾਹਿਬ ਨੂੰ ਪੁੱਛਿਆ ਕਿ ਹੇ ਪਾਤਸ਼ਾਹ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿਣ ਲੱਗੇ ਮਹਾਰਾਜ, ਆਪ ਨੇਤਰ ਬੰਦ ਕਰ ਲਏ, ਅੱਖਾਂ ਦੇ ਕੋਇਆਂ ਤੋਂ 2 ਹੰਝੂ ਚੱਲੇ, ਤਿਲਕ ਗਏ ਹੇਠਾਂ। ਉਹਦੇ ਬਾਅਦ ਆਪ ਬੋਲੇ, ਕਹਿੰਦੇ ਸਾਧ ਸੰਗਤ ਜੀ, ਕਰੋੜਾਂ ਬ੍ਰਹਮੰਡਾਂ ਦੇ ਮਾਲਕ ਪਾਰਬ੍ਰਹਮ ਪਰਮੇਸ਼ਰ ਗੁਰੂ ਸਰੂਪ ਦੇਹ ਵਿੱਚ ਪ੍ਰਵੇਸ਼ ਕਰਕੇ, ਪ੍ਰਕਾਸ਼ ਕਰਕੇ ਆਪ ਪਾਰਬ੍ਰਹਮ ਪਰਮੇਸ਼ਰ ਆਏ ਸੀ। ਆਦ ਅੰਤੇ ਕਾ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਜਦ ਤੱਕ ਗੁਰੂ ਦੇ ਉੱਤੇ ਇਨਸਾਨੀ ਬੁੱਧੀ ਹੈ, ਵੀ ਇਨਸਾਨ ਸੀ, ਯੂਨੀਵਰਸਿਟੀਆਂ ਦੇ ਵਿੱਚ ਕਿਤਾਬਾਂ ਬਣਦੀਆਂ, ਉਹ ਇਨਸਾਨ ਨੇ ਬਣਾਤੇ, ਆਮ ਹੈ ਸਾਡੇ ਵਰਗੇ ਹੀ ਬਣਾਤੇ ਗੁਰੂ। ਜੇ ਕੋਈ ਕਹੇ ਗੁਰੂ ਵਿੱਚ ਸ਼ਕਤੀ ਸੀ, ਕਹਿੰਦੇ ਨਾ ਸ਼ਕਤੀਆਂ, ਇਹ ਸ਼ਕਤੀ ਦੀ ਗੱਲ ਕਰਦਾ, ਸ਼ਰਧਾ 'ਚ ਆਇਆ ਹੋਇਆ ਬੋਲਦਾ, ਵੀ ਤੁਹਾਡੀ ਅਸੀਂ ਇਹ ਸ਼ਰਧਾ ਕਿਵੇਂ ਐਕਸੈਪਟ ਕਰ ਲਾਂਗੇ? ਤੁਸੀਂ ਬਿਲਕੁਲ ਇਹ ਨਿਸ਼ਰਧਕ ਸਾਨੂੰ ਉਸ ਰਾਹ 'ਤੇ ਪਾਉਣਾ ਚਾਹੁੰਦੇ ਹਾਂ? ਸਾਡੇ ਗੁਰੂ ਤਾਂ ਸਮਰੱਥ ਸੀ, ਸਮੁੰਦ ਬਰੋਲ ਸਰੀਰ ਹਮ ਦੇਖਿਆ, ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਜੇ ਇੰਨਾ ਵਿਸ਼ਵਾਸ ਹਰ ਵਕਤ ਰਹੇ, ਫਿਰ ਕੀ ਹੈ? ਗੁਰ ਮੇਰੇ ਸੰਗ ਸਦਾ ਹੈ ਨਾਲੇ, ਨਾਲ ਰਹਿੰਦਾ ਗੁਰੂ। ਮਹਾਰਾਜ ਕਹਿੰਦੇ ਜੇ ਪ੍ਰਤੀਤ ਆਈ ਨਾ ਤਾਂ ਨਾਮ ਤੇਰਾ ਚੱਲੂ, ਨਹੀਂ ਨਹੀਂ ਚੱਲਦਾ। ਜਿਸ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਾ ਨਾਮ ਹੈ ਹਰ ਪ੍ਰਭ ਚ। ਦੂਸਰਾ ਹੋਇਆ ਕਹਿੰਦਾ ਨਾਮ ਦੀ ਮਹਿਮਾ ਤੇ ਭਰੋਸਾ। ਇੱਕ ਕਥਾ ਹੁੰਦੀ ਸੀ, ਕੋਈ ਬੜਾ ਵਿਦਵਾਨ ਕਥਾ ਕਰ ਰਿਹਾ ਸੀ, ਕਈ ਮਹੀਨੇ ਕਰਦਾ ਰਿਹਾ। ਇੱਕ ਦਿਨ ਇੱਕ ਬੀਬੀ ਦੁੱਧ ਵੇਚਣ ਜਾਇਆ ਕਰਦੀ ਸੀ, ਉਹਨੇ ਕਿਹਾ ਮੈਂ ਵੀ ਸੁਣ ਲਾ। ਉਹ ਕਾਲੀ ਕਾਲੀ ਦੁੱਧ ਵੇਚ ਕੇ ਆਈ, ਉਸ ਵੇਲੇ ਭੋਗ ਪੈਣ ਵਾਲਾ ਸੀ, 2 ਕਲੈਨਾਂ ਸੁਣੀਆਂ। ਉਹਨੇ ਕਿਹਾ ਵੀ ਜੇ ਰਾਮ ਦਾ ਨਾਮ ਜਪਿਆ ਜਾਵੇ ਨਾ ਤਾਂ ਭਾਵ ਸਾਗਰ ਪਾਰ ਹੋ ਜਾਂਦਾ। ਸੋਚਣ ਲੱਗ ਗਈ ਉੱਥੇ ਹੀ ਵੀ ਮੇਰੇ ਰਸਤੇ ਦੇ ਵਿੱਚ 50-60 ਫੁੱਟ ਦੀ ਨਦੀ ਪੈਂਦੀ ਹੈ, ਜਿਹਦੇ ਕਰਕੇ ਮੈਨੂੰ 2 ਮੀਲ ਉੱਪਰ ਜਾ ਕੇ ਪੁਲ ਦੇ ਉੱਤੋਂ ਲੰਘਣਾ ਪੈਂਦਾ, ਫਿਰ ਮੈਂ 2 ਮੀਲ ਹੇਠਾਂ ਨੂੰ ਆਉਣੀ ਆ ਤਾਂ ਮੈਂ ਇਸ ਬਸਤੀ ਵਿੱਚ ਪਹੁੰਚਦੀ ਹਾਂ। ਆਹ ਤਾਂ ਮੈਨੂੰ ਗੱਲੇ ਬਹੁਤ ਵਧੀਆ ਲੱਗ ਗਈ, ਰਾਮ 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 ਰਾਮ, ਇਹ ਵੀ ਕੋਈ ਔਖੀ ਗੱਲ ਹੈ? ਮੇਰੇ 4 ਮੀਲ ਜਾਣ 4 ਮੀਲ ਆਉਣ ਬਚਿਆ ਕਰਨਗੇ। ਬਹੁਤ ਖੁਸ਼ ਹੈ, ਸਿਰ 'ਤੇ ਰੱਖੀ ਹੋਈ ਹੈ ਟੋਕਣੀ ਬੁਲਟੋ ਹੋਈ, ਉਵੇਂ ਜਿਵੇਂ ਜਾਂਦੀ ਹੈ ਰਾਮ 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 ਰਾਮ, ਮਨ 'ਚ ਭੋਰਾ ਜਿੰਨਾ ਵੀ ਫੁਰਨਾ ਨਹੀਂ ਆਇਆ ਕਿ ਮੂਹਰੇ ਪਾਣੀ ਆ ਗਿਆ। ਉਹਨੇ ਕਿਹਾ, ਕਹਿੰਦੇ ਸੀ ਭਵਜਲ ਥਰ ਜਾਈਦਾ, ਇਹ ਤਾਂ ਨਦੀ ਹੈ ਨਿੱਕੀ ਜੀ, ਰਾਮ ਦੇ ਨਾਲ ਲੰਘ। ਕਈ ਦਿਨ ਤੋਂ ਬਾਅਦ ਖਿਆਲ ਆਇਆ ਵੀ ਜਿਹਨੇ ਮੈਨੂੰ ਇਹ ਮੰਤਰ ਦੱਸਿਆ, ਜੁਗਤ ਦੱਸੀ ਹੈ, ਮੈਂ ਉਹਨੂੰ ਘਰ ਲਿਜਾ ਕੇ ਉਹਦੇ ਚਰਨ ਪਵਾਵਾਂ, ਵਸਤਰ ਦੇਵਾਂ, ਮਾਇਆ ਦੇਵਾਂ, ਇਸ ਆਸੇ ਨੂੰ ਰੱਖ ਕੇ ਬੇਨਤੀ ਕਰਦੀ ਪੰਡਿਤ ਜੀ ਕੋਲ ਜਦ ਕਥਾ ਕਰ ਰਹੇ ਤੇ, ਵੀ ਮਹਾਰਾਜ ਤੁਸੀਂ ਮੇਰੇ 'ਤੇ ਬੜਾ ਉਪਕਾਰ ਕਰਿਆ, ਤੇ ਤੁਸੀਂ ਮੇਰੇ ਘਰ ਚੱਲੋ, ਮੈਂ ਚਰਨ ਪਾਉਣਾ ਚਾਹੁੰਦੀ ਹਾਂ, ਨਾਲ ਲੈ ਆਈ ਜਦੋਂ ਨਦੀ ਆਈ। ਕਹਿੰਦੇ ਬੀਬੀ ਇਹ ਤਾਂ ਬੇੜੀ ਕੋਈ ਨਹੀਂ। ਕਹਿੰਦੇ ਤੁਸੀਂ ਦੱਸੀ ਹੋਈ ਹੈ, ਰਾਮ ਰਾਮ ਕਰਦੇ ਤੁਰੇ ਜਾਓ, ਮੈਂ ਤਾਂ ਉਹੀ ਕਰਦੀ ਤੁਰੀ ਜਾਂਦੀ ਹੁੰਦੀ ਹਾਂ। ਹੁਣ ਉਹ ਤਾਂ ਕਈ ਲੰਘ ਰਾਮ ਦੇ ਨਾਲ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਵੀ ਇਹ ਤਾਂ ਗੱਲੇ ਕਰਦਾ ਸੀ, ਇਹਨੂੰ ਤਾਂ ਸਾਰਾ ਹੀ ਪਤਾ ਇਸ ਗੱਲ ਦਾ, ਉੱਥੇ ਹੀ ਖੜਾ। ਕਹਿਣ ਲੱਗੀ ਆ ਜਾਓ ਪੰਡਿਤ ਜੀ, ਤੁਸੀਂ ਕਾਰਨ ਗਿਆ ਕਹਿੰਦਾ ਪਾਣੀ ਹੈ। ਕਹਿੰਦੇ ਤੁਸੀਂ ਰਾਮ, ਮੈਂ ਵੀ ਤਾਂ ਰਾਮ ਰਾਮ ਕਰਕੇ ਲੰਘੀ ਆ, ਤੁਸੀਂ ਰਾਮ ਰਾਮ ਕਰਕੇ ਲੰਘ ਜਾਓ। ਪੰਡਿਤ ਨੇ ਕਿਹਾ ਵੀ ਖਬਰਾ ਰਾਮ ਰਾਮ ਕਹੇ ਤੇ ਲੰਘ ਗਏ ਹੋ ਜੇ, ਅੰਦਰ ਤਾਂ ਜਵਾਬ ਦਿੰਦਾ 99%। 1% ਉਹਦੀ ਗੱਲ ਸੁਣ ਕੇ ਕਹਿੰਦਾ ਵੀ ਸ਼ਾਇਦ ਹੋ ਸਕਦਾ ਹੋਵੇ ਇਹ ਮੇਰੇ ਸਾਹਮਣੇ ਲੰਘੀ ਹੈ। ਉਹਨੇ ਕਿਹਾ ਰਾਮ ਰਾਮ ਕਹਿੰਦੇ ਨੇ, ਜਦ ਪੈਰ ਥੱਲੇ ਗਿਆ ਦੁੜਾਮ ਦੇ ਕੇ ਗਿਰਿਆ, ਸਾਰਾ ਹੀ ਡੁੱਬ ਗਿਆ ਵਿੱਚ, ਬੜੀ ਮੁਸ਼ਕਿਲ ਦੇ ਨਾਲ ਕੰਡਾ ਫੜਿਆ। ਉਹ ਆਵਾਜ਼ ਦਿੰਦੀ ਹੈ ਬਾਬਾ ਜੀ ਰਾਮ ਰਾਮ ਕਹੋ, ਰਾਮ ਰਾਮ ਕਹੋ, ਸੁਣਦਾ ਹੀ ਕੰਡੇ ਦੇ ਬਾਹਰ ਆ ਗਿਆ, ਗਿੱਲੇ ਹੋ ਗਏ ਕੱਪੜੇ, ਨੁਚੜ ਰਹੇ, ਗੁੱਸੇ ਹੋਇਆ ਖੜਾ ਉਹਦੇ ਨਾਲ। ਉਹ ਕਹਿੰਦੀ ਤੁਸੀਂ ਤਾਂ ਮੈਨੂੰ ਦੱਸਿਆ ਸੀ ਵੀ ਰਾਮ ਰਾਮ ਕਹਿ ਕੇ ਭਾਵਜਲ ਤਰ ਜਾਈਦਾ, ਇਹ ਤਾਂ ਨਦੀ ਉਹ ਛੋਟੀ ਜੀ ਹੈ ਵੀ ਇਹ ਤਾਂ ਤਾਨੀ ਔਖੀ ਨਹੀਂ ਹੈ। ਜਦ ਉਹ ਕਹਿੰਦਾ ਬੀਬਾ ਇਹ ਤੇਰੇ ਵਾਲਾ ਰਾਮ ਨਗਾਉਂਦਾ, ਮੇਰੇ ਵਾਲਾ ਨਹੀਂ ਨਗਾਉਂਦਾ। ਉਹ ਕਹਿੰਦੀ ਕਮਾਲ ਕਰਤੀ, ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ, ਨਿਸ਼ਚਾ ਇਹਦੇ ਨਾਲ ਆਇਆ ਰਿਹਾ ਢੇਡ ਕਰਕੇ। ਨਿਸ਼ਚੈ ਦੀ ਬਾਤ, ਜੇ ਨਾਮ ਦੇ ਉੱਤੇ ਭਰੋਸਾ ਨਹੀਂ, ਨਾਮ ਨਹੀਂ ਚੱਲਦਾ। ਜੇ ਭਰੋਸਾ ਹੈ ਬਈ ਨਾਮ ਮੈਂ ਹੁਣ ਇਕੱਠਾ ਕਰ ਰਿਹਾ, ਸਾ ਹੀ ਨਾਮ ਅਮੋਲ ਕੀਮਣਾ ਕੋਈ ਜਾਣਦਾ। ਉਹ ਕਹਿੰਦਾ ਇੰਨਾ ਅਮੋਲ ਮੈਂ ਨਾਮ ਇਕੱਠਾ ਕਰਿਆ, ਸੋਨੇ ਦੀ ਕੀਮਤ ਅਸੀਂ ਜਾਣਦੇ ਹਾਂ, ਸ਼ਰਫੀ ਦੀ, ਪਾਉਂਡ ਦੀ ਜਾਣਦੇ ਹਾਂ, ਰੁਪਈਆਂ ਦੀ ਜਾਣਦੇ, ਨਾਮ ਦੀ ਕੀਮਤ ਤਾਂ ਨਹੀਂ ਸਾਨੂੰ ਪਤਾ। ਕਿਉਂ? ਨਾਮ ਨੂੰ ਤਾਂ ਜੇ ਕੋਈ ਜਾਣਦਾ ਹੈ ਉਹ ਸਾਧੂ ਜਾਣਦੇ ਨੇ। ਨਾਮ ਕੀ ਮਹਿਮਾ, ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਬੜ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ, ਨਾਮ ਤੁਲਕ ਚਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਪੋਏ। ਨਾਮ ਦੀ ਮਹਿਮਾ ਮਾਤਾ ਲੋਈ ਨੂੰ ਪੁੱਛੋ, ਕੋੜੀ ਰਾਜੇ ਨੂੰ 3 ਵਾਰੀ ਰਾਮ ਕਹਾਇਆ, ਉਹਦਾ ਕੋਲ ਹਟ ਗਿਆ, ਕਬੀਰ ਸਾਹਿਬ ਗੁੱਸੇ ਹੋ ਗਏ, ਕਹਿੰਦੇ 3 ਵਾਰੀ ਤਾਂ ਕਿਉਂ ਕਹਾਇਆ, 1 ਵਾਰੀ ਨਹੀਂ ਸੀ ਕਹਾ ਸਕਦੀ। ਉਹ ਕਹਿੰਦੀ ਮਹਾਰਾਜ ਪਹਿਲੇ ਰਾਮ ਨਾਲ ਤਾਂ ਮੈਂ ਇਹਦੇ ਸਾਰੇ ਪਾਪ ਖਤਮ ਕਰੇ ਸੀ, ਜਿਹਨਾਂ ਕਰਕੇ ਇਹਨੂੰ ਕੋੜ ਹੋਇਆ, ਦੂਸਰਾ ਰਾਮ ਜਿਹੜਾ ਹੈ ਮੈਂ ਉਹ ਇਹਦਾ ਰੋਗ ਕੱਟਣ ਵਾਸਤੇ ਕਹਾਇਆ ਸੀ, ਤੀਸਰੀ ਵਾਰੀ ਕਿਉਂ ਕਹਾਇਆ, ਕਹੀਂ ਤੀਸਰੀ ਵਾਰੀ ਮੈਂ ਤਾਂ ਇਹਨੂੰ ਮੰਤਰ ਦਿੱਤਾ ਮੁੜ ਕੇ ਵਿਕਾਰਾਂ 'ਚ ਨਾ ਪੈ ਜੇ, ਹੁਣ ਭਗਤੀ ਕਰ। ਸੋ ਨਾਮ ਦੀ ਮਹਿਮਾ ਮਹਾਰਾਜ ਕਹਿੰਦੇ ਬਾਬਾ ਅਮਰਦਾਸ, ਨਾਮ ਦੀ ਮਹਿਮਾ ਜਿੰਨਾ ਚਿਰ ਹਿਰਦੇ 'ਚ ਨਹੀਂ ਵੱਸਦੀ, ਆਦਮੀ ਨਾਮ ਨਹੀਂ ਜਪਦਾ, ਕਿੰਨਾ ਹੀ ਉਪਦੇਸ਼ ਦੇ ਲਓ, ਜਿੰਨਾ ਜੀ ਕਰਦਾ ਉਹਨੂੰ ਪ੍ਰੇਰਣਾ ਦੇ ਲਓ, ਨਹੀਂ ਵੱਸਦਾ, ਕਿਉਂਕਿ ਉਹਦੇ ਮਨ ਨੇ ਮੰਨਿਆ ਹੀ ਨਹੀਂ। ਜੇ ਮਨ ਇਹ ਨਹੀਂ ਮੰਨਦਾ ਵੀ ਨਾਮ ਦੇ ਵਿੱਚ ਬਰਕਤ ਹੈ, ਨਹੀਂ ਕਰ ਜਪਦਾ, ਗੱਪਾਂ ਮਾਰੀ ਜਾਏਗਾ, ਇੱਧਰਲੇ ਉਧਰਲੀਆਂ ਅਖਬਾਰਾਂ ਦੀਆਂ ਗੱਲਾਂ ਕਰੀ ਜਾਓ, ਨਾਮ ਨਹੀਂ ਜਪਦਾ, ਕਿਉਂਕਿ ਹਿਰਦੇ ਵਿੱਚ ਵਿਸ਼ਵਾਸ ਨਹੀਂ। ਆਪੇ ਹੀ ਦੇਖ ਲਓ, ਬੜੀ ਜ਼ਰੂਰੀ ਚੀਜ਼ ਹੈ ਸਾਡੇ ਵਾਸਤੇ। ਤੀਸਰੀ ਹੋਇਆ ਕਰਦੀ ਹੈ ਮੰਤਰ ਦੇ ਉੱਤੇ, ਆਪਣੇ ਮੰਤਰ 'ਤੇ ਵਿਸ਼ਵਾਸ, ਜੋ ਗੁਰੂ ਤੋਂ ਮਿਲ ਗਿਆ ਉਸ ਨੂੰ ਜਪੇ। ਚੌਥੀ ਰਹਿਤ ਹੁੰਦੀ ਹੈ ਦ੍ਰਿੜਤਾ। ਜੇ ਦ੍ਰਿੜਤਾ ਹੀ ਨਹੀਂ ਅੰਦਰ ਆਏ ਵੀ ਮੈਂ ਨਾਮ ਜਪਣਾ, ਅੰਮ੍ਰਿਤ ਵੇਲੇ ਉੱਠਦਾ ਹੀ ਨਹੀਂ ਹੈ, ਸੁੱਤਾ ਹੀ ਪਿਆ ਰਹਿੰਦਾ, ਫੇਰ ਕਿਵੇਂ ਲੰਘ ਜਾਏਗਾ, ਫੇਰ ਤਾਂ ਲੰਘਿਆ ਨਹੀਂ ਸਕਦਾ। ਦ੍ਰਿੜਤਾ ਹੋਣੀ ਚਾਹੀਦੀ ਹੈ ਵੀ ਇੰਨੇ ਘੰਟੇ ਮੈਂ ਬੈਠਣਾ, ਚਾਹੇ ਕੁਛ ਹੋ ਜਾਵੇ ਮੈਂ ਨਹੀਂ ਹਿੱਲਣਾ, ਮੈਂ ਰੋਜ਼ ਜਪਣਾ, ਸਵੇਰੇ ਵੀ ਜਪਣਾ, ਸ਼ਾਮ ਨੂੰ ਵੀ, ਜਦ ਤੱਕ ਨੀਂਦ ਨਹੀਂ ਆਉਂਦੀ। ਜਦ ਤੱਕ ਪਹਿਲੇ ਜ਼ਮਾਨਿਆਂ 'ਚ ਜਦੋਂ ਛੋਟਾ ਸੀ, ਸਾਡੇ ਰਿਵਾਜ਼ ਸੀ ਮੰਜਿਆਂ 'ਤੇ ਪੈਣ ਵੇਲੇ ਮਾਲਾ ਹੁੰਦੀਆਂ ਹਰੇਕ ਦੀਆਂ ਜੇਬਾਂ 'ਚ ਕੱਢ ਲੈਣੀ, ਬਹਿ ਜਾਣਾ, ਜਿਹਨੂੰ ਨੀਂਦ ਆਈ ਜਾਣੀ ਪਈ ਜਾਂਦਾ, ਜਿਹਨੂੰ ਨਹੀਂ ਆਉਂਦੀ ਸੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਸੀ। ਉਹ ਲੋਚਦੇ ਸੀ ਵੀ ਦਿਨ ਭਰ ਅਸੀਂ ਕੰਮ ਕਰਦੇ ਹਾਂ, ਕੁਛ ਤਾਂ ਨਾਮ ਦਾ ਤੋਸਾ ਪੱਲੇ ਬੰਨ ਲਈਏ। ਉਹ ਦ੍ਰਿੜਤਾ ਹੋਇਆ ਕਰਦੀ ਹੈ, ਫੇਰ ਹੋਇਆ ਕਰਦੀ ਹੈ ਕਮਾਈ ਵਾਸਤੇ ਉਤਸ਼ਾਹ। ਜੇ ਸਵੇਰੇ ਰਜਾਈ ਹੈ, ਸਰਦੀ ਦਾ ਮਹੀਨਾ ਹੈ, ਰਜਾਈ ਛੱਡਦਾ ਹੀ ਨਹੀਂ ਹੈ, ਉਤਸ਼ਾਹ ਹੈ ਹੀ ਨਹੀਂ ਹੈ, ਬੰਦਾ ਚੱਟੀ ਨਾਮ ਭਰਦਾ, ਫੇਰ ਨਾਮ ਨਹੀਂ ਚੱਲਿਆ ਕਰਦਾ। ਨਾਮ ਤਾਂ ਉੱਠਣਾ ਪੈਂਦਾ। ਇੱਕ ਮਹਾਤਮਾ ਸ਼ਹਿਰ ਜਾ ਕੇ ਚੰਡੀਗੜ੍ਹ ਵਰਗੇ 'ਚ ਜਿਹੜਾ ਸ਼ਰਧਾਲੂ ਸੀ, ਉਹਨੇ ਕਿਹਾ ਵੀ ਇਹਨਾਂ ਕੋਲ ਐਵੇਂ ਕੰਬਲੀ ਹੈ, ਇਹਦੇ ਚ ਪਾਲਾ ਕਿੱਥੇ ਅੱਡ ਦੇਣਾ, ਰਜਾਈ ਕੱਢੀ ਮਹਾਤਮਾ ਨੂੰ ਦੇ ਤੀ, ਕਹਿੰਦੇ ਲਓ ਮਹਾਰਾਜ ਇਹ ਤੁਸੀਂ ਨਾਲੇ ਲੈ ਜਿਓ, ਇਹਦੇ ਚ ਦੇਖੋ ਪੈ ਕੇ ਕਿੰਨਾ ਆਨੰਦ ਆ। ਮਹਾਤਮਾ ਨੇ ਲੈ ਦੀ, ਲਈ ਹੋਈ ਤਾਂ ਸਵੇਰੇ ਜਾ ਕੇ ਨਾ ਆਈ, ਨਿਘਾਇਆ ਹੋਇਆ ਜੀਏ ਨਾ ਕਰੇ, ਦਿਨ ਚੜ ਗਿਆ, ਦਿਨ ਚੜਿਆ ਤਾਂ ਪਛਤਾਵਾ ਕਰਨ ਲੱਗ ਗਏ ਵੀ ਅੱਜ ਦਾ ਜਿਹੜਾ ਟਾਈਮ ਲੰਘ ਗਿਆ ਇਹ ਮੇਰੇ ਹੱਥ ਆਊ ਕਿਵੇਂ, ਇਹ ਤਾਂ ਗਿਆ ਹੁਣ ਆ ਨਹੀਂ ਸਕਦਾ, ਲੰਘ ਗਿਆ ਨਾ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਬੋਲਦਾ ਨਹੀਂ ਹੈ। ਕਹਿਣ ਲੱਗੇ ਮਹਾਂਪੁਰਸ਼ੋ ਪ੍ਰਸ਼ਾਦ ਪਾਣੀ, ਚਾਹ ਪਾਣੀ, ਬਰੇ ਜਿਹਨੂੰ ਕਹਿੰਦੇ ਨੇ ਹਾਜ਼ਰੀ, ਉਹ ਤਿਆਰ ਹੈ, ਤੁਸੀਂ ਪ੍ਰਸ਼ਾਦਾ ਛਕ ਲਓ। ਕਹਿੰਦੇ ਛਕ ਲੈਂਦੇ, ਮੈਂ ਅਜੇ ਇਸ਼ਨਾਨ ਕਰਨਾ। ਕਹਿੰਦੇ ਯਾਰ ਟੇਪ ਹੈ ਅੰਦਰ ਬਾਥਰੂਮ, ਮੈਂ ਇਹਦੇ 'ਚ ਕਰ ਲਓ। ਉਹ ਜਦ ਅੰਦਰ ਵੜਨ ਲੱਗੇ, ਉਹ ਸ਼ਰਧਾਲੂ ਸੀ ਪ੍ਰੇਮੀ, ਕਹਿੰਦਾ ਰਜਾਈ ਤਾਂ ਦੇ ਦਿਓ ਮਹਾਰਾਜ, ਅੰਦਰ ਟੰਗਣ ਨੂੰ ਥਾਂ ਨਹੀਂ ਹੈ। ਕਹਿੰਦਾ ਰਜਾਈ ਤਾਂ ਮੈਂ ਨਾਲੇ ਲੈ ਕੇ ਜਾਣੀ। ਉਹ ਟੇਪ ਖੋਲ ਲਿਆ, ਸਣੇ ਰਜਾਈ ਥੱਲੇ ਬਹਿ ਗਏ, ਉਹ ਭਿੱਜ ਗਈ। ਉਹ ਕਹੇ ਬਾਬਾ ਜੀ ਤੁਸੀਂ ਤਾਂ ਥੱਲੇ ਬਹਿ ਕੇ ਰਜਾਈ ਭਿੱਜ ਗਈ। ਕਹਿੰਦੇ ਭਿਉਣੀਆਂ ਹੋਈ ਹੈ, ਬਾਹਰ ਆ ਕੇ ਨੁਚੜਦੀ ਹੈ। ਕਹਿਣ ਲੱਗੇ ਤੁਸੀਂ ਰਜਾਈ ਲਾ ਦਿਓ, ਅਸੀਂ ਸੁਕਾ ਦਿੰਦੇ ਹਾਂ। ਕਹਿੰਦੇ ਲਾਉਣੀ ਵੀ ਨਹੀਂ, ਐਵੇਂ ਰੱਖਣੀ ਹੈ ਸਿਆਲ ਸਿਆਲ। ਇਹਨੇ ਕਹਿੰਦਾ ਉੱਠਿਆ ਕਿਉਂ ਨਾ, ਮੇਰਾ ਜਿਹੜਾ ਘਾਟਾ ਪਿਆ ਅੱਜ ਉਹਨੂੰ ਕੌਣ ਪੂਰਾ ਕਰੂਗਾ, ਇਹ ਮੇਰੇ ਸਰੀਰ ਨੇ ਨਿੱਘ ਦੇ ਵਿੱਚ ਆਪਣਾ ਉਤਸ਼ਾਹ ਘੱਟ ਕਰਿਆ, ਹੁਣ ਮੈਂ ਇਹਨੂੰ ਸਵਾਦ ਦਿਖਾ ਕੇ ਹਟੂ। ਸਾਰਾ ਸਿਆਲ ਗਿੱਲੀ ਰਜਾਈ 'ਚ ਘੱਟ ਲਿਆ, ਇਹ ਉਤਸ਼ਾਹ ਹੁੰਦਾ ਸਾਧਨ ਦੀ ਦ੍ਰਿੜਤਾ ਹੁੰਦੀ। ਫੇਰ ਹੋਇਆ ਕਰਦਾ ਵਾਹਿਗੁਰੂ ਦੇ ਉੱਤੇ ਵਿਸ਼ਵਾਸ, ਇਹ ਵੀ ਮੈਂ ਤੁਹਾਨੂੰ ਦੱਸਦਾ। ਵਾਹਿਗੁਰੂ ਜੀ ਪਰਿਪੂਰਨ ਹੈ ਤੁਹਾਡੇ ਯਾਰ ਮੇਰੇ ਵਿੱਚ ਸਾਰਿਆਂ 'ਚ, ਜਿਵੇਂ ਆਕਾਸ਼ ਹੈ ਨਾ, ਆਕਾਸ਼ ਤਾਂ ਜੜ ਹੈ, ਇਹਨੂੰ ਤਾਂ ਸਾਡਾ ਪਤਾ ਨਹੀਂ ਹੈ। ਵਾਹਿਗੁਰੂ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਵਿਛਾਣ। ਵਾਹਿਗੁਰੂ ਜੀ ਜਿਹੜੇ ਹੈਗੇ ਉਹ ਹਰ ਥਾਂ ਦੇ ਉੱਤੇ ਪਰਿਪੂਰਨ, ਕੋਈ ਥਾਂ ਨਹੀਂ ਹੈ। ਮਹਾਰਾਜ ਕਹਿੰਦੇ ਜੈ ਜੈ ਵੇਖੋ ਤੈ ਹਜ਼ੂਰ, ਦੂਰ ਕਿਤੇ ਨਾ ਜਾਏ, ਨਾਲ ਹੈ, ਦੂਰ ਨਹੀਂ ਹੋ ਜਾਂਦਾ। ਰੱਬ ਰਿਹਾ ਸਰਬੱਤਰ ਮੈਂ ਮਨ ਤਿਸੇ ਤੇ ਆਈ, ਇਹ ਦੂਤ ਨਹੀਂ ਵਿਛੜਾ ਹੈ ਸੋ ਸੰਗੀ ਕਹਿੰਦੇ। ਕਹਿੰਦੇ ਵਿਛੋੜਾ ਹੀ ਨਹੀਂ ਹੁੰਦਾ, ਨਾਲ ਰਹਿੰਦਾ, ਸੌਂਦਿਆਂ ਤਾਂ ਵੀ ਨਾਲ ਹੈ, ਜਾਗਦਿਆਂ ਤਾਂ ਵੀ ਨਾਲ ਹੈ, ਜੋ ਕੰਮ ਕਰਦੇ ਨਾਲ, ਉਹ ਤਾਂ ਸਾਰੇ ਪਰਿਪੂਰਨ ਹੈ, ਕਿੱਥੋਂ ਟੁੱਟ ਜਾਏਗਾ। ਜਿੰਨੀ ਦੇਰ ਤੱਕ ਨਾਮ ਜਪਣ ਵੇਲੇ ਤੱਕ ਨਾਮ ਜਪਣ ਵਾਲੇ ਦੇ ਮਨ 'ਚ ਇਹ ਭਰੋਸਾ ਨਹੀਂ ਆਉਂਦਾ, ਨਾਮ ਨਹੀਂ ਜਪ ਸਕਿਆ ਕਰ। ਮੁਹੰਮਦ ਸਾਹਿਬ ਦਾ ਜੋ ਦੁਰੀਆ ਪਾਰਾ ਸੀ, ਜਿੱਥੋਂ ਸੂਫੀ ਮਤ ਚੱਲਿਆ ਹੈ, ਉਹਨੇ ਜਦ ਮੁਰਾਕਬੇ 'ਚ ਜਾਣਾ ਸਮਾਧੀ 'ਚ ਕੰਬੀ ਜਾਂਦਾ ਸੀ। ਉਹ ਮਰੀਜ਼ ਪੁੱਛਣ ਲੱਗੇ ਕਿ ਮੁਰਸ਼ਦ ਜਦੋਂ ਤੁਸੀਂ ਸਮਾਧੀ ਮੁਰਾਕਬੇ 'ਚ ਜਾਂਦੇ ਹੋ ਤਾਂ ਕੰਬਦੇ ਕਿਉਂ ਹੁੰਦੇ ਹੋ? ਕਹਿਣ ਲੱਗਿਆ ਮੈਂ ਅੱਲਾ ਦੇ ਦਰਬਾਰ ਵਿੱਚ ਪਹੁੰਚ ਜਾਂਦਾ, ਮੈਂ ਤਾਂ ਕੰਬਦਾ ਕਿਤੇ ਮੇਰਾ ਮਨ ਕੋਈ ਫੁਰਨਾ ਨਾ ਕਰ ਬੈਠੇ, ਕੋਈ ਮਾੜੀ ਗੱਲ ਨਾ ਕਿਤੇ ਮੇਰੇ ਮਨ ਵਿੱਚ ਆ ਜਾਵੇ, ਤਾਂ ਮੈਂ ਡਰ। ਇੰਨੀ ਪ੍ਰੈਜੈਂਸ ਹੋਵੇ ਫਿਰ ਕਹਿ ਕੇ ਦੇਖੋ ਤੁਸੀਂ ਵਾਹਿਗੁਰੂ, ਪਤਾ ਵੀ ਮੈਂ ਵਾਹਿਗੁਰੂ ਕਹਿਣਾ, ਮਨ ਤਾਂ ਮੇਰਾ ਟਿਕਿਆ ਨਹੀਂ, ਮੈਂ ਤਾਂ ਉੱਧਰ ਤੁਰਿਆ ਫਿਰਦਾ, ਘੋੜੇ ਖਰੀਦਦਾ ਫਿਰਦਾ, ਬਛੇਰੀ ਮੋੜਦਾ ਫਿਰਦਾ, ਗੁਰੂ ਮਹਾਰਾਜ ਨੇ ਸਭ ਕੁਝ ਦਿਖਾਇਆ ਹੋਇਆ ਸਾਨੂੰ। ਵਾਹਿਗੁਰੂ ਦੀ ਪ੍ਰੈਜੈਂਸ ਸਮਝ ਕੇ ਫਿਰ ਵਾਹਿਗੁਰੂ 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 ਕਰੋ। ਉਹ ਆਲੇ ਦੁਆਲੇ ਸਾਡੇ ਸਾਰਿਆਂ ਸ਼ਬਦ ਦੇ ਵਿੱਚ ਵੀ ਹੈ ਜਿਹੜਾ ਅਸੀਂ ਵਾਹਿਗੁਰੂ ਕਹਿੰਦੇ। ਜੇ ਤਾਂ ਇਹ ਭਾਵ ਤੁਹਾਡੇ ਹਿਰਦੇ 'ਚ ਪੈਦਾ ਹੁੰਦਾ ਫਿਰ ਤਾਂ ਨਾਮ ਜਿਹੜਾ ਚੀਜ਼ ਸਿਰੇ ਚਲੇ ਜਾਂਦੇ। ਜੇ ਨਾਮ ਜਪਣ ਵਾਲਾ ਹੈ ਹੀ ਨਹੀਂ ਨੇੜੇ ਤੇੜੇ ਕਿਤੇ, ਬਈ ਸੁਣਦਾ ਹੈ ਖਬਰੀ ਨਹੀਂ ਸੁਣਦਾ, ਫਿਰ ਸਾਧ ਸਿੰਘ ਦੀ ਇਹ ਫਿਊਟਾਈਲ ਐਕਸਰਸਾਈਜ਼ ਹੈ। ਮਿਹਨਤ ਅਸੀਂ ਕਰਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਪਰ ਨਿਸ਼ਾਨਾ ਹੀ ਨਹੀਂ ਸਾਡੇ ਕੋਲ, ਟਾਰਗੇਟ ਹੀ ਨਹੀਂ, ਉਹੀ ਗੋਲੀਆਂ ਚਲਾਈ ਜਾਂਦੀ। ਨਿਸ਼ਚਾ ਹੋਣਾ ਚਾਹੀਦਾ ਵਾਹਿਗੁਰੂ 'ਤੇ ਵਿਸ਼ਵਾਸ, ਫਿਰ ਹਿੰਸਾ ਹੋਣੀ ਚਾਹੀਦੀ, ਨਾ ਸਰੀਰ ਨਾਲ ਕਿਸੇ ਦਾ ਬੁਰਾ ਕਰੇ, ਤਾਂ ਨਾ ਕੌੜਾ ਬੋਲ ਕੇ ਕਿਸੇ ਨੂੰ ਦਾ ਦਿਲ ਤੋੜੇ, ਨਾ ਮਨ ਦੇ ਨਾਲ ਫੁਰਨਾ ਕਰੇ ਕਿਸੇ ਦਾ ਬੁਰਾ, ਨਾ ਬੁੱਧੀ ਦੇ ਨਾਲ ਚਲਾਕੀ ਕਰਕੇ ਦੂਸਰੇ ਦਾ ਨੁਕਸਾਨ ਕਰੇ, ਨਾ ਆਤਮਕ ਸ਼ਕਤੀ ਦੇ ਨਾਲ, ਨਾ ਅਰਦਾਸ ਕਰੇ। ਅਰਦਾਸ ਤੁਹਾਡੀ ਮੰਨੀ ਜਾਣੀ ਹੈ, ਅਗਲੇ ਲੱਤ ਤੋੜਨੀ ਹੈ ਤੋੜ ਲਓ ਜੀ, ਤੋੜਨੀ ਹੈ ਮੰਨ ਲੈਂਦਾ ਰੱਬ, ਬਹੁਤਾ ਹੀ ਜ਼ਿਆਦਾ ਖੜੇ ਪੈ ਜਾਓਗੇ। ਇਹ ਹਿੰਸਾ ਹੋਵੇ, ਨਾਮ ਨਹੀਂ ਚੱਲਦਾ ਇਸ ਗੱਲ ਦੇ ਅੰਦਰ। ਸੋ ਇਸ ਤਰ੍ਹਾਂ ਬਾਕੀ ਹੈ ਝੂਠ ਦਾ ਤਿਆਗ, ਪਖੰਡ ਦਾ ਤਿਆਗ। ਪਖੰਡ ਦੇ ਵਿੱਚ ਸਾਡਾ ਜੀਵਨ ਜਾ ਰਿਹਾ, ਅੰਦਰੋਂ ਹੋਰ ਆ ਬਾਹਰੋਂ ਹੋਰ ਆ, ਫਿਰ ਚੋਰੀ ਛੱਡਣੀ, ਹਰ ਤਰ੍ਹਾਂ ਦੀ ਚੋਰੀ ਹੈ, ਅੱਖਾਂ ਦੇਖਦੀਆਂ ਪਰਾਇਆ ਰੂਪ ਚੋਰੀ ਕਰਦੀਆਂ ਨੇ, ਕਿਸੇ ਦਾ ਲਿਖਿਆ ਹੋਇਆ ਆਪ ਬੋਲ ਕੇ ਬੋਲਿਆ ਹੋਇਆ ਆਪਣਾ ਬਣਾ ਕੇ ਸੁਣਾ ਦੇਣਾ, ਇਹ ਚੋਰੀ ਹੈ। ਕਿਸੇ ਦੀ ਲਿਖਤ ਨੂੰ ਆਪਣਾ ਨਾਂ ਲਾ ਦੇਣਾ, ਕਿਸੇ ਦੀ ਕਵਿਤਾ ਨੂੰ ਲਾ ਦੇਣਾ, ਇਹਨੂੰ ਕਵਿਤਾ ਚੋਰ ਕਹਿੰਦੇ ਨੇ। ਇਹ ਚੋਰੀ ਤੋਂ ਰਹਿਤ ਹੋਵੇ, ਸੱਤ ਦਾ ਜੀਵਨ ਹੋਵੇ ਅਤੇ ਉਹਦੇ ਅੰਦਰ ਫਿਰ ਗੁਣ ਹੋਣ ਧਰਮ ਦੇ, ਉਹਦੇ ਅੰਦਰ ਧੀਰਜ ਹੋਵੇ, ਖਿਮਾ ਹੋਵੇ, ਦਇਆ ਹੋਵੇ, ਸਤ ਹੋਵੇ, ਸੰਤੋਖ ਹੋਵੇ, ਸ਼ੀਲ ਹੋਵੇ, ਸੋਚ ਹੋਵੇ ਅਤੇ ਮਿੱਠਾ ਬੋਲਣਾ ਹੋਵੇ, ਫਿਰ ਵੰਡ ਕੇ ਖਾਣ ਵਾਲਾ ਹੋਵੇ, ਇੰਨੇ ਗੁਣ ਦੇ ਵਿੱਚ ਨੇ ਸਾਡੇ, ਤਾਂ ਇਹ ਖੇਤ ਤਿਆਰ ਹੁੰਦਾ ਨਾਮ ਬੀਜਣ ਵਾਸਤੇ। ਫਿਰ ਆਪਣੀ ਪਰਵਤਾ ਦਾ ਤਿਆਗ, ਲੋਕ ਸਾਰੇ ਕਹੀ ਜਾਣ, ਮੈਂ ਜਦ ਅਮਰੀਕਾ ਗਿਆ ਉੱਥੇ ਮੈਂ ਦੋ ਤਿੰਨ ਗੱਲਾਂ ਕਹੀਆਂ, ਮੈਂ ਕਿਹਾ ਦੇਖੋ ਮੇਰੀ ਗੱਲ ਪਹਿਲਾਂ ਹੀ ਸੁਣ ਲਓ, ਬਈ ਮੈਂ ਪੈਸੇ ਇਕੱਠੇ ਕਰਨ ਨਹੀਂ ਆਇਆ। ਇੱਕ ਨੇ ਮੈਨੂੰ ਕਹਿਤਾ, ਕਹਿੰਦਾ ਸੰਤ ਹੋਰ ਕੀ ਕਰਨ ਆਉਂਦੇ ਨੇ ਇੱਥੇ, ਪੈਸੇ ਇਕੱਠੇ ਕਰਨ ਆਉਂਦੇ ਨੇ। ਮੈਂ ਪੈਸੇ ਇਕੱਠੇ ਕਰਨ ਨਹੀਂ ਆਇਆ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ, ਟਾਕ ਕਰਨੀ। ਉਹ ਮੈਂ ਮੁੱਲ ਵੇਚਣ ਨਹੀਂ ਆਇਆ, ਮੇਰੇ ਬਾਜਿਆਂ 'ਤੇ ਪੈਸਾ ਨਾ ਰੱਖਿਓ, ਬੜੀ ਸਾਨੂੰ ਤਾਂ ਸੰਗ ਲੱਗਦੀ ਹੈ ਬਾਜਿਆਂ 'ਤੇ ਪੈਸੇ ਰਖਾਉਂਦੇ। ਮੈਂ ਕਿਹਾ ਅਸੀਂ ਉਸ ਸੱਚੇ ਪਾਤਸ਼ਾਹ ਦੇ ਸੇਵਕ ਹਾਂ ਜਿਹਦੇ ਹੱਥ ਵਿੱਚ ਸਾਰੀਆਂ ਦੌਲਤਾਂ, ਮੈਂ ਮੰਗਤਾ ਨਹੀਂ ਹਾਂ, ਮੈਂ ਗੁਰੂ ਨਾਨਕ ਦਾ ਚੱਕਰ ਹੈ, ਮੈਨੂੰ ਲੋੜ ਹੀ ਨਹੀਂ ਹੈ, ਮੈਂ ਕਰਨਾ ਤੁਹਾਡੇ ਕੋਲੋਂ, ਮੈਂ ਆਪਣੇ ਗੁਰੂ ਤੋਂ ਨਹੀਂ ਮੰਗ ਲੂ, ਮੈਨੂੰ ਲੋੜ ਹੋਏਗੀ। ਉਹ ਇੱਕੋ ਬੰਦੇ ਨੂੰ ਲੈ ਆਏਗਾ ਵੀ ਲੈ ਬਈ ਇਹਨੂੰ ਕਰੋੜ ਰੁਪਈਆ ਦੇ ਦੇ, ਮੈਂ ਤੁਹਾਡੇ ਪੈਸਾ ਪੈਸਾ ਬਾਜੇ 'ਤੇ ਰਖਾਵਾਂ, ਡਾਲਰ ਡਾਲਰ, ਪੌਂਡ ਪੌਂਡ, ਇਹ ਨਾ ਤੁਸੀਂ ਗੱਲ ਕਰੋ। ਦੂਸਰੀ ਗੱਲ ਹੈਗੀ ਬਈ ਮੈਂ ਸਰੋਪਾ ਨਹੀਂ ਲੈਣਾ ਸੋਤੇ, ਕਹਿੰਦੇ ਸਰੋਪਾ ਤਾਂ ਸਾਰੀ ਦੁਨੀਆ ਲੈਂਦੀ ਹੈ। ਮੈਂ ਕਿਹਾ ਮੇਰੀ ਗੱਲ ਸਮਝੋ, ਮੇਰੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ, ਆਹੀ ਗੁਰੂ ਗ੍ਰੰਥ ਸਾਹਿਬ 1430 ਪੰਨੇ ਦਾ ਸਾਡੇ ਆ, ਉਹੀ ਤੁਹਾਡੇ ਆ, ਇਹੀ ਸਤਿਗੁਰੂ ਤੁਹਾਡਾ, ਇਹੀ ਸਤਿਗੁਰੂ ਮੇਰਾ, ਇਹ ਸਾਰੇ ਗੁਰਦੁਆਰੇ ਗੁਰੂ ਨਾਨਕ ਸਾਹਿਬ ਦੇ ਨੇ, ਮੇਰਾ ਕੀ ਹੱਕ ਹੈ ਗੁਰਦੁਆਰੇ ਤੋਂ ਲਿਆਵਾਂ ਅਤੇ ਇੱਥੇ ਲਿਆ ਕੇ ਖਰਚਾ। ਗੁਰੂ ਇੱਕ ਹੈ, ਜੋ ਕੰਮ ਤੁਸੀਂ ਕਰਦੇ ਹੋ ਤੁਹਾਡੇ ਲੰਗਰ ਚੱਲਦਾ, ਸਾਡੇ ਚੱਲਦਾ, ਤੁਸੀਂ ਰਿਹਾਇਸ਼ ਨੂੰ ਥਾਂ ਦਿੰਦੇ ਹਾਂ ਅਸੀਂ ਦਿੰਦੇ ਹਾਂ, ਤੁਹਾਡੇ ਦਵਾਈਆਂ ਦਿੰਦੇ ਨੇ ਅਸੀਂ ਦਵਾਈਆਂ ਦਿੰਦੇ ਹਾਂ, ਤੁਸੀਂ ਪੜ੍ਹਾਉਣੇ ਹੋ ਅਸੀਂ ਪੜ੍ਹਾਉਣ ਲੱਗ ਜਾਂਗੇ। ਪਿਆਰਿਓ ਆਪਣਾ ਗੁਰੂ ਇੱਕ ਹੈ, ਇੱਥੋਂ ਮੈਂ ਲੈ ਕੇ ਆਏ ਜੇਬ 'ਚੋਂ ਕੱਢ ਕੇ ਇੱਧਰ ਪਾ ਕੇ ਲੈ ਗਿਆ, ਤੁਸੀਂ ਆਪ ਹੀ ਦੱਸੋ ਸਰੋਪਾ ਲੈਣਾ ਚੰਗੀ ਚੀਜ਼ ਹੈ। ਉਹ ਮੰਨ ਕੇ, ਦਲੀਲ ਨਹੀਂ ਸੀ ਆਉਂਦੀ, ਸਾਰੇ ਮੰਨ ਕੇ, ਕੈਨੇਡਾ ਵਾਲੇ ਵੀ, ਇੰਗਲੈਂਡ ਵਾਲੇ ਵੀ, ਅਮਰੀਕਾ ਵਾਲੇ ਵੀ। ਤੀਸਰੀ ਗੱਲ ਮੈਂ ਹੋਰ ਕਹੀ, ਬਸ ਦੇਖੋ ਮੈਂ ਸਾਫ ਇਹ ਗੱਲ ਕਰਨੀ, ਤੁਹਾਡੇ ਤੁਸੀਂ ਉਹ ਕਮੇਟੀਆਂ ਦੇ ਮੈਂਬਰ, ਤੁਹਾਡੇ ਚਿੱਤ ਜਿਹੜੇ ਨੇ ਸਖ਼ਤ ਹੋਏ ਹੋਏ ਨੇ, ਨਾ ਤੁਹਾਡੇ ਮਨ ਦੇ ਅੰਦਰ ਕਿਸੇ ਸੰਤ ਦਾ ਸਤਿਕਾਰ ਹੈ। ਤੁਸੀਂ ਕੀ ਕਹਿਣਾ ਵੀ ਬਾਬਾ ਜੀ ਆਇਆ, ਬੜਾ ਸੋਹਣਾ ਕੀਰਤਨ ਕਰਿਆ ਜੀ, ਬਹੁਤ ਵਧੀਆ ਜੀ, ਸਾਧਸੰਗ ਜੀ ਤੁਸੀਂ ਸੁਣਿਆ, ਇਹ ਸ਼ਰਧਾ ਤੋਂ ਬਗੈਰ ਮੇਰਾ ਨਾ ਮੈਨੂੰ ਅਸਮਾਨਾਂ ਚੜ ਦੋ। ਇਹ ਸਾਰੇ ਫੋਕੇ ਅੱਖਰ ਨੇ, ਇਹਨਾਂ ਦੇ ਵਿੱਚ ਨਹੀਂ ਹੈ ਕੋਈ ਚੀਜ਼ ਨਹੀਂ, ਉਹ ਤੁਸੀਂ ਆਪ ਦੇਖ ਲਓ। ਮੈਂ ਇਹ ਤਾਂ ਨਹੀਂ ਕਹਿੰਦਾ, ਮੈਂ ਕਿਹਾ ਮੈਂ ਆਉਂਦਾ, ਤੁਹਾਡੀ ਕਮੇਟੀ ਦਾ ਇੱਕ ਵੀ ਬੰਦਾ ਨਹੀਂ ਇੱਥੇ ਹੁੰਦਾ, ਜਦ ਮੈਂ ਜਾਣਾ ਤੁਹਾਡੀ ਕਮੇਟੀ ਦਾ ਇੱਕ ਬੰਦਾ ਮੇਰੇ ਨਾਲ ਨਹੀਂ ਹੁੰਦਾ, ਫਿਰ ਮੈਨੂੰ ਤੁਸੀਂ ਰੱਬ ਬਣਾ ਰਹੇ ਹੋ ਗੱਲਾਂ ਬਾਤਾਂ ਨਾਲ, ਮੇਰੀ ਪ੍ਰਸ਼ੰਸਾ ਨਹੀਂ ਕਰਨੀ। ਸੋ ਇਹ ਪ੍ਰਸ਼ੰਸਾ ਜਿਹੜੀ ਹੈ ਨਾ ਆਦਮੀ ਨੂੰ ਮਾਰਦੀ ਹੈ। ਸੋ ਇਹ ਚੀਜ਼ਾਂ ਜਿੰਨੀ ਦੇਰ ਤੱਕ ਹੈਗੀਆਂ ਨਾਮ ਨਹੀਂ ਚੱਲਦਾ, ਖੁਸ਼ਾਮਦ ਕਰਨੀ ਵੀ ਇਹ ਤੋਂ ਮੈਂ ਆਹ ਕੰਮ ਲੈ ਲੂੰ, ਇਹਦੀ ਵਡਿਆਈ ਕਰਾਂ, ਇਹ ਤਾਂ ਨਹੀਂ ਪੁਰਸ਼ ਹੈ। ਪਿਆਰ ਦੇ ਨਾਲ ਤੁਸੀਂ ਸਭ ਦੀ ਸੇਵਾ ਕਰ ਸਕਦੇ ਹੋ, ਜੇ ਇਹ ਆਸ਼ਾ ਆ ਗਿਆ ਨਾ ਬਈ ਤਾਂ ਨਹੀਂ ਪੁਰਸ਼ ਹੈ, ਮੈਂ ਇਹ ਤਾਂ ਕਰੂੰ, ਉਹ ਖਾਰਜ ਕਰ ਦਿੱਤਾ ਜਾਂਦਾ ਦਰਗਾਹ ਤੋਂ ਵੀ ਹੈ। ਇਹ ਬੰਦੇ ਦੀ ਓਟ ਤੱਕ ਤਾਂ ਗੁਰੂ ਦੀ ਓਟ ਛੱਡ ਕੇ, ਗੁਰੂ ਕੋਈ ਕਮਜ਼ੋਰ ਥੋੜ੍ਹਾ, ਸਭ ਕੁਛ ਦਾਤਾ ਹੈ ਗੁਰੂ, ਹਰ ਚੀਜ਼ ਦਾ ਦਾਤਾ। ਸੰਤ ਪਰਵਾਹ ਨਹੀਂ ਕਰਦੇ, ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਪਰਵਾਹ ਨਹੀਂ, ਕਿਸੇ ਕਹਿੰਦੀ ਬਾਹਰ ਸੱਚੇ ਨੇ। ਸੋ ਇਸ ਤੋਂ ਬਾਅਦ ਮਹਾਰਾਜ ਕਹਿਣ ਲੱਗੇ, ਪਿਆਰਿਆ ਨਿੰਦਿਆ ਸਭ ਕੁਛ ਗਾਲ ਦਿੰਦੇ, 100 ਸਾਲ ਦੀ ਸੌ ਸਾਲ ਤਪ ਕਰੀ ਜਾਏ, ਇੱਕ ਵਾਰੀ ਨਿੰਦਿਆ ਕਰਦੇ ਕਰੇ ਨਹੀਂ, ਸਭ ਬਿਰਥਾ ਦੇ, ਚੁਗਲੀ ਹੈ, ਈਰਖਾ ਹੈ, ਇਹ ਹੈਗੀਆਂ ਰਹਿਤਾਂ ਨਾਮ ਦੀਆਂ। ਜਿਹੜੀ ਸਿੱਖੀ ਦੀ ਰਹਿਤ ਆ ਉਹ ਪੰਜ ਪਿਆਰੇ ਦੱਸਦੇ ਨੇ, ਉਹ ਤਾਂ ਸਿਖਾਲੀ ਜੀ ਹੈ, ਰਹਿਤਾ ਔਖੀ ਇਹ ਹੈ ਜਿਹੜੀ ਤੁਹਾਨੂੰ ਮੈਂ ਦੱਸੀ ਬੇਨਤੀ ਕਰੀ। ਸੋ ਇਸ ਤਰ੍ਹਾਂ ਦੇ ਨਾਲ ਨਾਮ ਕਮਾਈ ਕਰਨ ਵਾਸਤੇ ਕੱਲ੍ਹ ਵੀ ਮੈਂ ਦੱਸਿਆ ਸੀ ਚਾਰ ਬਾਣੀਆਂ ਨੇ, ਉਹਨਾਂ ਦਾ ਅੱਡ ਅੱਡ ਫਲ ਹੈ। ਨਾਮ ਸਵਾਸ ਨਾਲ ਜਪਿਆ ਜਾਂਦਾ, ਸਿੱਧਾ ਹੀ ਹੈ, ਤੁਸੀਂ ਸਿੱਧੇ ਹੋ ਕੇ ਬੈਠੋ, ਸਿਰ ਵੀ ਢਿੱਲਾ ਕਰ ਦਿਓ, ਮੋਢੇ ਵੀ ਕਰ ਦਿਓ, ਹੱਥ ਵੀ ਕਰ ਲਓ, ਪੈਰ ਵੀ ਕਰ ਦਿਓ, ਲੱਤਾਂ ਵੀ ਢਿੱਲੀਆਂ ਕਰ ਦਿਓ, ਸਿੱਧੇ ਹੋ ਜਾਓ। ਫਿਰ ਅੰਦਰ ਨੂੰ ਸਾਹ ਜਾਂਦਾ। ਇਹਦੇ ਦੋ ਤਰੀਕੇ ਨੇ, ਇੱਕ ਤਾਂ ਜੇ ਸੁਰਤ ਟਿਕਦੀ ਨਹੀਂ ਨਾ ਹੈ, ਦੌੜਦੀ ਹੈ ਤਾਂ ਸਤਨਾਮ ਕਹਿ ਕੇ ਅੰਦਰ ਨੂੰ ਸਾਹ ਲੈ ਲਓ, ਬਾਹਰ ਨੂੰ ਆਉਂਦਾ ਤਾਂ ਵਾਹਿਗੁਰੂ ਕਹਿ ਦਿਓ। ਸੁਖਾਲਾ ਜਿਹਾ ਕੰਮ ਹੈ, ਕੋਈ ਔਖਾ ਨਹੀਂ ਹੈ, ਕੋਈ ਹੱਲ ਨਹੀਂ ਚਲਾਉਣਾ, ਕੋਈ ਬੋਝ ਨਹੀਂ ਚੱਕਣਾ, ਸਾਹ ਤਾਂ ਆਉਂਦਾ ਹੀ ਹੈ, ਇਹਦੇ ਨਾਲ ਅੱਖਰੇ ਰਲਾਉਣੇ ਨੇ, ਅੱਖਰ ਲਾਉਣੇ ਨੇ, ਉਹ ਨਿਸ਼ਚਾ ਚਾਹੀਦਾ, ਮੈਂ ਜਿਹੜੇ ਪਹਿਲਾਂ ਦੱਸ ਕੇ ਹਟਿਆ। ਦੂਸਰਾ ਹੈ ਜਿਹਦੇ ਸ਼ੌਕ ਹੈ, ਜਿਹਨੇ ਨਾਮ ਜਪ ਲਿਆ, ਉਹ ਵਾਹੇ ਅੰਦਰ ਨੂੰ ਕਹਿ ਦਿਓ ਵਾਹੇ। ਉਹਦੇ ਬਾਅਦ ਜਦ ਬਾਹਰ ਨੂੰ ਆਉਂਦਾ, ਗੁਰੂ ਬੋਲਣਾ ਨਹੀਂ ਹੈ, ਸੁਰਤ ਦੇ ਨਾਲ ਕਹਿਣੇ, ਕਹਿ ਕੇ ਦੇਖੋ। ਕਹਿ ਹੁੰਦਾ ਨਾ, ਹੁਣ ਇਹਦੇ ਵਿੱਚ ਸਿਖਾਲਾ ਜਿਹਾ ਤਰੀਕਾ, ਇਹਦੇ 'ਚ ਜੇ ਇੱਕ ਗੱਲ ਨਾ ਕਰੋ ਤਾਂ ਫਿਰ ਇਹ ਵੀ ਨਹੀਂ ਚੱਲਦਾ। ਉਹ ਹੈ ਇਹਨੂੰ ਸੁਣੋ ਵੀ ਨਾਲ, ਬਗੈਰ ਬੋਲਿਆਂ ਸੁਣੋ। ਬੋਲਣ ਨਾਲ ਤਾਂ ਅਸੀਂ ਸੁਣਦੇ ਹਾਂ ਨਾ, ਮੈਂ ਕਿਹਾ ਵਾਹਿਗੁਰੂ ਵਾਹਿਗੁਰੂ, ਬੋਲਦਾ ਤਾਂ ਸੁਣਦਾ, ਬਿਨਾਂ ਬੋਲੇ ਤਾਂ ਸੁਣ ਕਰਕੇ ਦੇਖ ਲਓ। ਸਵਾ ਮਹੀਨਾ ਅਭਿਆਸ ਵੀ ਮੈਂ ਸੁਣਨਾ ਹੈ, ਨਾਮ ਸੁਣਨਾ ਹੈ, ਫਿਰ ਕੀ ਹੋਏਗਾ? ਮਹਾਰਾਜ ਨੇ ਚਾਰ ਪੌੜੀਆਂ ਸੁਣਨ ਦੇ ਮਹਾਤਮ ਦੀਆਂ ਲਿਖੀਆਂ, ਉਹ ਚਾਰੇ ਹੀ ਪੂਰੀਆਂ ਹੋ ਜਾਣਗੀਆਂ। ਖਪਣਾ ਨਹੀਂ ਚਾਹੀਦਾ, ਜੁਗਤੀ ਹੁੰਦੀ ਹੈ ਹਰ ਚੀਜ਼ ਦੀ, ਯੁਗ ਦੇ ਨਾਲ ਜਦ ਚੱਲੋਗੇ ਫਿਰ ਰਿਜ਼ਲਟ ਆਉਂਦਾ ਨਹੀਂ ਹੈ। ਫਾਰਮੂਲੇ ਤੋਂ ਬਗੈਰ ਅਲਜਬਰੇ ਦਾ ਸਵਾਦ ਕੋਈ ਕੱਢ ਕੇ ਦਿਖਾਓ, ਕੋਈ ਨਹੀਂ ਕੱਢ ਸਕਦਾ। ਫਾਰਮੂਲੇ ਤੋਂ ਬਗੈਰ ਨਾਮ ਨਹੀਂ ਜਪਿਆ ਜਾਂਦਾ, ਨਾਮ ਕੋਈ ਦੱਸਦਾ ਨਹੀਂ ਹੈ। ਕਹਿੰਦੇ ਤੁਸੀਂ ਦੱਸ ਦਿੰਦੇ ਹੋ, ਤੁਸੀਂ ਦੱਸੀ ਜਾਂਦੇ ਹੋ, ਤੁਹਾਡਾ ਆਪਣਾ ਨਾਮ ਜਾਂਦਾ ਰੂਹ। ਮੈਂ ਕਿਹਾ ਮੈਂ ਤਾਂ ਜਪਦਾ ਹੀ ਨਹੀਂ ਹਾਂ, ਕੋਈ ਨਹੀਂ ਇਸ ਤਰ੍ਹਾਂ ਨਾਮ ਜਪਦਾ, ਜਾਂਦਾ ਕਿੱਥੇ ਰਹਿਣਾ, ਕਿਤੇ ਨਹੀਂ ਜਾਂਦਾ, ਇਹ ਸਾਰੇ ਪਰਮੇਸ਼ਰ ਆ। ਮੈਂ ਟਾਕ ਕਰ ਰਿਹਾ, ਮੈਂ ਕੋਈ ਗੁਰੂ ਬਣ ਰਿਹਾ ਜਾਂ ਪੂਜ ਬਣ ਰਿਹਾ? ਮੇਰੇ ਮਨ 'ਚ ਹੈ ਵੀ ਜਿਹੜੇ ਖੋਚਲ ਰਹੇ ਨੇ ਉਹ ਨਿਕਲ ਜਾਣ, ਉਹ ਵੀ ਇਹ ਪਰਮਕਾਰ ਹੋਇਆ ਕਿ ਕੋਈ ਹੋਰ ਗੱਲ ਹੋਈ, ਕਿਉਂ ਅਸੀਂ ਇਸ ਸ਼ੰਕੇ ਦੇ ਵਿੱਚ ਪਈਏ? ਉਧਰ ਗੁਰੂ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਬਰਾ ਨਾਮ ਜਪਾ। ਸੋ ਇਸ ਕਰਕੇ ਜੁਗਤੀ ਦੇ ਨਾਲ ਬੰਦਗੀ ਕਰੋ, ਪਹਿਲਾਂ ਰਸਮਾਂ ਦੇ ਨਾਲ ਹੁੰਦਾ, ਜੇ ਨਹੀਂ ਆਉਂਦਾ, ਨਹੀਂ ਬਿਰਤੀ ਲੱਗਦੀ, ਕਹੀ ਜਾਓ ਵਾਹਿਗੁਰੂ 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 ਕਰੀ ਜਾਓ, ਫਿਰ ਸਾਹ ਲੈ ਲਓ, ਫਿਰ ਕਰੀ ਜਾਓ, ਦੋ ਤਿੰਨ ਘੰਟੇ ਨਾ ਹਟੋ। ਜਦ ਮੈਂ ਪਹਿਲਾਂ ਨਾਮ ਜਪਣ ਲੱਗਿਆ, ਮੈਂ ਤਾਂ ਆਪਣਾ ਤਜਰਬਾ ਦੱਸਦਾ, ਮੈਂ ਮੇਰੇ ਮਨ 'ਚ ਆ ਗਿਆ ਵੀ 75,000 ਵਾਰੀ ਵਾਹਿਗੁਰੂ ਕਹਿਣਾ, ਇਹ 6.5 ਪੱਕੀਆਂ ਮਾਲਾ ਹੋ ਜਾਂਦੀਆਂ। ਜਿਹੜੇ ਮਾਲਾ ਜਾ ਫੇਰ ਦਿੰਦੇ ਉਹਨਾਂ ਨੂੰ ਪਤਾ, 2.5 ਮਾਲਾ ਮਸਾ ਫੇਰ ਦਿੰਦੇ। ਉਹਦਾ ਹੋਇਆ ਕਿ ਉਹ ਮਾਲਾ ਰੱਖ ਦੇਣੀ, ਉਹ ਵਾਹਿਗੁਰੂ ਨਾ ਹਟਣਾ, ਉਹ ਸੁਭਾਅ ਪੈ ਗਿਆ। ਉਹ ਜੇ ਉੱਚੀ ਨਹੀਂ ਬੋਲਦਾ, ਬੁੱਲ ਹਿੱਲਣ ਲੱਗ ਜਾਣੇ, ਵਾਹਿਗੁਰੂ ਜੀਭ ਹਿੱਲਣੀ ਸ਼ੁਰੂ ਹੋ ਗਈ। ਇਹ ਨਾਮ ਫਿਰ ਚੜ੍ਹਾਈ ਕਰਦਾ, ਪੌੜੀ ਦਰ ਪੌੜੀ, ਪੌੜੀ ਦਰ ਪੌੜੀ ਅੰਦਰ ਨੂੰ ਜਾਂਦਾ, ਫਿਰ ਇਹ ਸਵਾਸ ਤੇ ਆ ਜਾਂਦਾ, ਸਵਾਸ ਥੋੜਾ ਚੱਲਦਾ। ਜੇ ਸਵਾਸ ਦੇ ਨਾਮ ਲੈ ਆਏ ਤੁਸੀਂ, ਗਾਹਾਂ ਨਾ ਅੱਖਾਂ ਵਿੱਚੋਂ, ਆਪਣੀ ਅਵਸਥਾ ਤੋਂ ਗਾਹਾਂ ਜੇ ਗੱਲ ਸੋਚੋਗੇ, ਪੌੜੀ ਤਾਂ ਚੜ੍ਹੇ ਨਹੀਂ, ਉਹ ਇਮੈਜਿਨ ਕਰ ਰਹੇ, ਉਹ ਚੱਲਦਾ ਨਹੀਂ ਹੁੰਦਾ, ਅਵਸਥਾ ਦੇ ਨਾਲ ਹੀ ਚੱਲਦਾ। ਸਵਾਸ ਨਾਲ ਸਿੱਧਾ ਪਿਆ ਇਸ ਤਰ੍ਹਾਂ ਬੈਠੇ ਹਾਂ, ਬਾਤ ਕਰੋ ਵੀ ਹੁਣ ਸਾਹ ਅੰਦਰ ਨੂੰ ਜਾਂਦਾ, ਹੁਣ ਬਾਹਰ ਨੂੰ ਆਉਂਦਾ, ਉਹਦੇ ਨਾਲ ਜੇ ਨਹੀਂ ਬਾਹਰ ਇਹ ਗੁਰੂ ਕਹਿ ਹੁੰਦਾ ਸਤਨਾਮ ਵਾਹਿਗੁਰੂ ਕਹਿ ਲਓ, ਸਤਨਾਮ ਅੰਦਰ ਨੂੰ ਵਾਹਿਗੁਰੂ ਬਾਹਰ ਨੂੰ, ਉਹ ਸੁਣੋ। ਉਹਦੇ ਬਾਅਦ ਫੇਰ ਕੀ ਹੁੰਦਾ, ਜਦ ਜਪੀ ਜਾਓ ਜਪੀ ਜਾਓ, ਫੇਰ ਸਾਹ ਤੋਂ ਭੁੱਲ ਜਾਈਦਾ ਵੀ ਸਾਹ ਆਉਂਦਾ ਕਿ ਨਹੀਂ ਆਉਂਦਾ। ਨਾਮ ਆਪਣੇ ਆਪ ਇਹ ਧੁਨ ਬਣ ਜਾਂਦਾ, ਧੁਨ ਬਣ ਕੇ ਅੰਦਰ ਚੱਲਦਾ, ਨਾਲ ਅਨਹਦ ਨਾਤ ਰਲ ਜਾਂਦਾ, ਜਿਵੇਂ ਬਾਜੇ ਵੱਜਦੇ ਹੁੰਦੇ ਨੇ। ਫੇਰ ਨਾਮ ਦਾ ਕਿੰਨਾ ਕੁ ਸਵਾਦ ਆਏਗਾ ਅੰਦਰ, ਫੇਰ ਨਾਮ 'ਚ ਰਸ ਆ ਜਾਂਦਾ, ਜੀ ਨਹੀਂ ਕਰਦਾ। ਜੇ ਕੋਈ ਜਦੇ ਕਹੇ ਵੀ ਖਾ ਲਿਆ ਕੁਛ, ਉਹਦਾ ਅੰਦਰ ਹੀ ਪਹਿਲਾਂ ਰਸ ਨਾਲ ਭਰਿਆ ਪਿਆ, ਬੋਲਣ ਨੂੰ ਜੀ ਨਹੀਂ ਕਰਦਾ, ਨਸ਼ਾ ਆਇਆ ਹੋਇਆ, ਕਾਸੇ ਨੂੰ ਜੀ ਨਹੀਂ ਕਰਦਾ। ਇਹ ਨਾਮ ਦੇ ਵਿੱਚ ਨਸ਼ਾ ਵੀ ਹੈ। ਪੋਸਤ ਮੱਧ ਅਫੀਮ ਭੰਗ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਤੈਨੂੰ। ਐ ਪੜ ਲੋ,
ਚੜੀ ਰਹੇ ਦਿਨ ਰਾਤ ਨਾਮ
ਨਾਮ ਕੁਮਾਰ ਜੀ ਨਾਨਕਾ ਚੜੀ ਰਹੇ ਦਿੰਦਾ, ਉਹ ਰਸ ਅੰਦਰੋਂ ਆਉਂਦਾ। ਮਹਾਰਾਜ ਕਹਿੰਦੇ ਬਿਨ ਜੇਬਾ ਜੋ ਜਪੇ ਹਿਆਓ, ਕੋਈ ਜਾਣੇ ਕੈਸਾ ਨਾ। ਜੀਵ ਨਾ ਹਿੱਲੇ, ਬੁੱਲ ਨਾ ਹਿੱਲੇ, ਸਵਾਸ ਉੱਤਰ ਸੁਰਤੀ ਨਾ ਹੋਵੇ, ਅੰਦਰ ਧੁੰਨ ਦੇ ਵਿੱਚ ਸੁਰਤੀ ਹੈ। ਜਦ ਤੁਸੀਂ ਜਪੋਗੇ ਬੈਠੋਗੇ, ਚਿੱਤ ਇਕਾਗਰ ਹੋਇਆ, ਨਾਮ ਦੀ ਧੁੰਨ ਅੰਦਰ ਜਾਗ ਪੈਂਦੀ ਹੈ। ਮਿਊਜ਼ੀਕਲੀ ਧੁੰਨ, ਉਹ ਮਿਊਜ਼ੀਕਲ ਧੁੰਨ ਜਦੋਂ ਤੁਸੀਂ ਸੁਣਦੇ ਹੋ ਤਾਂ ਕਿੰਨਾ ਆਨੰਦ ਆਏਗਾ। ਮਹਾਰਾਜ ਕਹਿੰਦੇ ਕਹਿ ਨਹੀਂ ਹੁੰਦਾ। ਫੇਰ ਬਾਹਰ ਨਾ ਉਹੀ ਨਾਮ ਬਾਹਰ ਸੁਣਦਾ, ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਜਵਾਨ, ਇੰਜਣ ਚੱਲਦਾ, ਉਹ ਜੋ ਵਾਹਿਗੁਰੂ ਵਾਹਿਗੁਰੂ ਸੁਣਦਾ, ਟਾਈਮ ਪੀਸ ਲੱਗਿਆ ਹੋਇਆ ਵਾਹਿਗੁਰੂ ਵਾਹਿਗੁਰੂ ਸੁਣਦਾ। ਪੰਛੀ ਬੋਲੇ ਨੇ ਬਿਰਤੀ ਇੰਨੀ ਸੂਖਸ਼ਮ ਹੋ ਜਾਂਦੀ ਹੈ, ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ।
ਨਾਮ ਹਰੀ ਦਾ ਜਪਦੇ ਸਾਰੇ ਬਣਾਵੇ, ਨਾਮ ਹਰੀ ਦਾ ਜਪਦੇ ਸਾਰੇ ਬਣਾਵੇ,
ਸਤਿ ਸ਼੍ਰੀ ਅਕਾਲ। ਮਿਰ ਜ਼ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋ। ਹਰ ਹੱਟ ਵੀ ਤੂੰ ਪ੍ਰਾਪਤ ਹੈ ਨਹੀਂ ਹੋ। ਸਾਰੀ ਕੁਦਰਤ ਨਾਮ ਜਪਦੀ ਵੀ ਸੋਣ ਲੱਗ ਜਾਂਦੀ ਹੈ। ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ 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 ਨਾਮ ਤੇ ਆਵੇ ਰਾਮ, ਪੌਣ ਪਾਣੀ ਬਸੈਂਤਰੋ ਮੇਰੀ ਜਿੰਦੜੀਏ, ਤਿੰਨ ਹਰ 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 ਜਸ ਗਾਵੇ ਰਾਮ। ਬਹੁਤ ਸਾਰੇ ਪ੍ਰੇਮੀਆਂ ਦੇ ਮਨਾਂ ਸ਼ੰਕਾ ਆ ਜਾਂਦਾ ਬਈ ਇਹ ਜੀਭ ਤਾਂ ਲੱਗੀ ਨਹੀਂ ਹੋਈ, ਇਹ ਨਾਮ ਕਿਵੇਂ ਜਪਦੇ? ਨਾਮ ਸਾਧਕ ਦੀ ਧੁਨ ਹੈ, ਸਭ ਦੇ ਅੰਦਰ ਹੈ। ਪ੍ਰਥਮ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੋਰ। ਸੋ ਇਸ ਤਰ੍ਹਾਂ ਨਾਮ ਦੀ ਅਹੁਦੀ ਹੁੰਦੀ ਹੈ, ਹਰ ਥਾਂ ਨਾਮ ਸੁਣਾਈ ਦਿੰਦਾ। ਗੁਰੂ ਅਮਰਦਾਸ ਮਹਾਰਾਜ ਜੀ ਉਪਦੇਸ਼ ਸੁਣ ਕੇ ਫੇਰ ਢਿੱਲੇ ਨਹੀਂ ਪਏ, ਉਸੇ ਵੇਲੇ ਜਪਣ ਲੱਗ। ਇੱਕ ਪਾਸੇ ਨਾਮ ਜਪਦੇ ਨੇ, ਦੂਜੇ ਪਾਸੇ ਸੇਵਾ ਕਰਦੇ। ਨਾਮਾ ਕਹੇ ਤਲੋਚਨਾ ਮੁਕਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੌਲੀ ਹੌਲੀ ਅਵਸਥਾ ਵੱਧ ਗਈ। ਰਾਤ ਨੂੰ ਜਾ ਕੇ ਵਿਆਸਾ ਦਰਿਆ ਤੋਂ ਜਲ ਲੈ ਕੇ ਆਉਂਦੇ ਨੇ ਗੁਰੂ ਮਹਾਰਾਜ ਦੇ ਇਸ਼ਨਾਨ ਦਾ। ਸੂਰਜ ਪ੍ਰਕਾਸ਼ ਲਿਖਿਆ ਕਿ ਆਪ ਨੀਂਦ ਨਹੀਂ ਸੀ ਲੈਂਦੇ, ਨੀਂਦ ਹਟ ਗਈ ਸੀ। ਇੱਕ ਅਵਸਥਾ ਐਸੀ ਹੈ ਭਜਨ ਕਰਨ ਦੇ ਵਿੱਚ ਜਿੱਥੇ ਨੀਂਦ ਨਹੀਂ ਆਉਂਦੀ। ਮੈਂ ਕੱਲ੍ਹ ਦੱਸਿਆ ਸੀ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼। ਉਹ ਅਵਸਥਾ ਆਪਦੀ ਹੋ ਗਈ। ਸੇਵਾ ਹੀ ਕਰੀ ਜਾਂਦੇ ਨੇ ਚੌਵੀ ਘੰਟੇ। ਅਖੀਰ ਇੱਕ ਦਿਨ ਬਾਰਿਸ਼ ਹੋ ਰਹੀ ਸੀ ਬਹੁਤ, ਪਾਣੀ ਲੈ ਕੇ ਆਏ, ਰਾਹ ਦਿਸ ਨਹੀਂ ਸੀ ਰਿਹਾ, ਤਿਲਕਣ ਬੇਅੰਤ ਹੋਈ ਹੋਈ ਸੀ। ਅਤੇ ਜਦੋਂ ਨੇੜੇ ਆਏ ਖਡੂਰ ਸਾਹਿਬ, ਉੱਥੇ ਬਾਰ ਬਾਰ ਇੱਕ ਜਲਾਹੇ ਨੇ ਕੁੰਬਲ ਪੁੱਟੀ ਹੋਈ ਸੀ ਕੱਪੜਾ ਬੁਣਨ ਵਾਸਤੇ। ਉਹ ਮੀਂਹ ਬਹੁਤਾ ਪੈਣ ਕਰਕੇ ਉਹ ਭਰ ਗਈ, ਅਤੇ ਜਿਹੜਾ ਕਿੱਲਾ ਕੱਢਿਆ ਹੋਇਆ ਸੀਗਾ ਜਿਹਦੇ ਨਾਲ ਤਾਣਾ ਬੰਨਦੇ ਸੀ, ਉਹਦੇ ਨਾਲ ਆਪਦੀ ਠੋਕਰ ਲੱਗੀ ਜਿਹੜਾ ਨੇੜੇ ਹੀ ਸੀਗਾ। ਉੱਥੋਂ ਇੱਕਦਮ ਆਪ ਗਿਰ ਪਏ ਕੁੰਬਲ 'ਚ, ਪਰ ਆਪ ਦਾ ਧਿਆਨ ਗਿਰਨ ਨਾਲੋਂ ਇਸ ਗੱਲ 'ਤੇ ਜ਼ਿਆਦਾ ਸੀ ਵੀ ਕਿਤੇ ਪਾਣੀ ਨਾ ਡੁੱਲ ਜਾਣ, ਮੈਂ ਸਤਿਗੁਰੂ ਜੀ ਦਾ ਇਸ਼ਨਾਨ ਕਰਾਉਣਾ। ਉਸ ਵੇਲੇ ਉਹ ਜਿਹੜਾ ਘਰ ਵਾਲਾ ਸੀ ਖੜਕਾ ਸੁਣ ਕੇ ਡਰ ਗਿਆ, ਕਹਿਣ ਲੱਗਿਆ ਇਹ ਕੀ ਹੈ, ਚੋਰ ਹੈ, ਚੋਰ ਹੈ। ਉਹ ਕਹਿੰਦੀ ਕਮਲਿਆ ਚੋਰ ਮੀਂਹ ਪੈਂਦੇ, ਚੋਰ ਨੇ ਕੀ ਲੈਣਾ, ਸਭ ਜਾਗਦੇ ਨੇ, ਝੜੀ ਲੱਗੀ ਹੋਈ ਹੈ, ਘਰ 'ਚ ਆਉਂਦੇ ਨੇ, ਬੈਠਣ ਨੂੰ ਸੌਣ ਨੂੰ ਥਾਂ ਨਹੀਂ, ਆਪਣਾ ਦੇਖ ਤਾਂ ਘਰ 'ਚ ਕਿਵੇਂ ਤਿਪ ਤਿਪ ਕਰਦਾ, ਮਸਾਂ ਬੈਠੇ ਆ ਥੋੜ੍ਹੇ ਜਿਹੇ ਥਾਂ, ਚੋਰ ਨੇ ਇੱਥੇ ਕੀ ਲੈਣਾ। ਕਹਿੰਦਾ ਹੋਰ ਕੌਣ ਹੈ? ਕਹਿੰਦੀ ਇਹ ਹੈਗਾ ਅਮਰੂਦ ਨਿਮਾਣਾ, ਗੁਰੂਆਂ ਦੇ ਰੋਟੀ ਖਾਂਦੀ ਫਿਰਦਾ, ਇਹਨੂੰ ਥਾਂ ਨਹੀਂ ਕੋਈ, ਨਥਾਮ ਹੈ, ਆ ਓਟ ਹੈ ਨਹੀਂ ਕਿਸੇ ਦੀ, ਨਿਓਟਾ ਤੁਰਿਆ ਫਿਰ ਨਿਆਸ ਹੈ, ਚਾਰ ਗੱਲਾਂ ਕਹਿ ਗਈ। ਗੁਰੂ ਮਹਾਰਾਜ ਨੇ ਸੁਣ ਲਿਆ। ਉਸ ਵੇਲੇ ਆਪਨੇ ਕਿਹਾ ਕਮਲੀਏ ਜਿਹਦਾ ਆਸਰਾ ਗੁਰੂ ਅੰਗਦ ਸਾਹਿਬ, ਉਹ ਨਿਆਸਰਾ ਕਿਵੇਂ ਹੋ ਸਕਦਾ, ਜਿਹਦੀ ਓਟ ਗੁਰੂ ਅੰਗਦ ਸਾਹਿਬ ਹੈ ਉਹ ਨਿਓਟਾ ਕਿਵੇਂ ਹੋ ਸਕਦਾ, ਜਿਹਨੇ ਤੇਰਾ ਆਪਣੀ ਗੁਰੂ ਨੂੰ ਬਣਾਇਆ ਉਹਨੇ ਧਰਿਆ ਕਿਵੇਂ ਹੋ ਸਕਦਾ, ਜਿਹਦਾ ਮਾਣ ਗੁਰੂ ਹੈ ਉਹ ਨਿਵਾਣਾ ਕਿਵੇਂ ਹੋ ਸਕਦਾ। ਉਸ ਵੇਲੇ ਆਪਣੇ ਉੱਠਿਆ ਮੋਗ ਬਾਣ ਸੰਤ ਦਾ ਹੋਇਆ ਕਰਦਾ, ਕਿਉਂਕਿ ਉਹਦੀ ਜ਼ਬਾਨ ਦੇ ਉੱਤੇ ਹਰ ਵਕਤ ਵਾਹਿਗੁਰੂ ਵਾਹਿਗੁਰੂ ਹੋਣ ਕਰਕੇ ਰਸਨਾ ਦੇ ਉੱਤੇ ਵਾਸਾ ਹੁੰਦਾ।
ਪ੍ਰਭੂ ਦਾ ਵਸਾ ਸਤਿ ਸ਼੍ਰੀ ਅਕਾਲ।
ਸਾਧ ਕੀ ਰਸਨ, ਸਹਿਜ ਸੁਭਾਅ ਸਾਧੂ ਵਚਨ ਕਰ। ਉਹ ਐ ਹੁੰਦਾ ਜਿਵੇਂ ਅਮੋਘ ਬਾਣ ਹੁੰਦਾ, ਸੰਤ ਦਾ ਕਿਹਾ ਹੋਇਆ ਕਦੇ ਬਿਰਥਾ ਨਹੀਂ ਜਾਇਆ ਕਰਦਾ। ਕਹਿਤਾ ਸੋ ਕਹਿਤਾ, ਉਸੇ ਵੇਲੇ ਕਮਲੀ ਹੋ ਗਈ। ਉਹਨਾਂ ਨੇ ਆ ਕੇ ਗੁਰੂ ਮਹਾਰਾਜ ਦਾ ਇਸ਼ਨਾਨ ਕਰਾਇਆ, ਮਹਾਰਾਜ ਜੀ ਸਵੈ ਸਰੂਪ ਦੇ ਵਿੱਚ ਲੀਨ ਹੋ ਕੇ ਬੈਠ ਗਏ। ਜਦੋਂ ਆਪ ਸਮਾਧੀ ਤੋਂ ਉਥਾਨ ਉੱਥੇ, ਉਸ ਵੇਲੇ ਬਹੁਤ ਸਾਰੇ ਪ੍ਰੇਮੀ ਉਸ ਜੁਲਾਹੇ ਦੇ ਘਰ ਵਾਲੀ ਨੂੰ ਲੈ ਕੇ ਆ ਗਏ। ਮਹਾਰਾਜ ਕਹਿੰਦੇ ਕੀ ਗੱਲ ਹੈ ਪ੍ਰੇਮੀਓ, ਕਿਉਂਕਿ ਗੁਰੂ ਅੰਗਦ ਸਾਹਿਬ ਦਾ ਹਿਰਦਾ ਜਿਹੜਾ ਸੀ ਨਾ ਬਹੁਤ ਹੀ ਨਰਮ ਸੀ, ਆਪ ਦੂਸਰੇ ਦਾ ਦੁੱਖ ਨਹੀਂ ਸੀ ਸਹਿ ਸਕਿਆ ਕਰਦੇ। ਆਪ ਦਾ ਹੁਕਮ ਸੀ ਕਿ ਦੀਵਾਨ ਲੱਗਣ ਤੋਂ ਬਾਅਦ ਬਿਮਾਰ ਲੈਣ ਲਾ ਕੇ ਬਹਿ ਜਾ ਕਰੋ ਬਾਹਰ। ਸੰਗਤ ਨੂੰ ਇਹ ਹੁਕਮ ਸੀ ਕਿ ਤੁਸੀਂ ਭਾਈ ਦੋਹੀਂ ਪਾਸੇ ਦੇਖਦੇ ਜਾਓ, ਐ ਦ੍ਰਿਸ਼ਟੀ ਪਾਉਂਦੇ। ਉਹ ਦ੍ਰਿਸ਼ਟੀ ਵਿੱਚ ਕੋਈ ਗੱਲ ਸੀ, ਉਹਦੇ ਵਿੱਚ ਬੰਦਗੀ ਕਰਨ ਵਾਲਿਆਂ ਦੀ ਦ੍ਰਿਸ਼ਟੀ ਜਾਂ ਅਮਰ ਦੀ ਫੁਹਾਰ ਚੱਲਦੀ ਹੁੰਦੀ ਹੈ। ਉਹ ਜਿਹਦੇ 'ਤੇ ਦ੍ਰਿਸ਼ਟੀ ਪੈਂਦੀ ਉਹ ਠੀਕ ਹੁੰਦਾ ਤੁਰਿਆ ਜਾਂਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰਤ ਬਸ, ਦੂਰ ਤੱਕ ਇਹ ਕੰਮ ਕਰ ਦਿੰਦੀ ਹੈ। ਜਿੰਨੀ ਬੜੀ ਪਾਵਰ ਹੈ ਉਨਾ ਹੀ ਇਹ ਦ੍ਰਿਸ਼ਟੀ ਕੰਮ ਕਰਦੀ। ਉਹ ਇੰਨੇ ਰਹਿਮ ਦਿਲ ਸੀ, ਉਹਨਾਂ ਨੇ ਕਿਹਾ ਵੀ ਕੀ ਗੱਲ ਹੋ ਗਈ, ਤੁਸੀਂ ਇਕੱਠੇ ਹੋ ਕੇ ਆਏ ਹੋ? ਕਹਿੰਦੇ ਮਹਾਰਾਜ ਇਹ ਕਮਲੀ ਹੋ ਗਈ। ਕਹਿੰਦੇ ਕੀ ਗੱਲ? ਕਹਿੰਦੇ ਬਾਬਾ ਅਮਰਦਾਸ ਜਲ ਲੈ ਕੇ ਆ ਰਿਹਾ ਸੀ, ਉਹਨੂੰ ਪਤਾ ਸਾਰੀ ਗੱਲ ਦਾ। ਬਾਬਾ ਜੀ ਨੂੰ ਬੁਲਾਇਆ, ਕਹਿੰਦੇ ਬਾਬਾ ਜੀ ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਮੇਰੇ ਤੋਂ ਤੁਹਾਨੂੰ ਸਾਰਾ ਹੀ ਪਤਾ। ਕਹਿੰਦੇ ਨੇ ਫੇਰ ਵੀ ਬੋਲ ਕੇ ਦੱਸ। ਕਹਿੰਦੇ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣ, ਮੈਨੂੰ ਬੋਲਿਆ ਸਭ ਕੁਝ ਜਾਣਦਾ, ਤੁਸੀਂ ਤਾਂ ਹਰ ਚੀਜ਼ ਦੇ ਕੋਈ ਐਸੀ ਬਾਤ ਹੈ ਨਹੀਂ ਜਿਹੜੀ ਤੁਹਾਨੂੰ ਨਾ ਹੋਵੇ ਪਤਾ। ਤਿੰਨ ਵਾਰੀ ਕਿਹਾ, ਆਪਨੇ ਇੱਕੋ ਜਵਾਬ ਦਿੱਤਾ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ, ਗੁਰੂ ਅੰਗਦ ਸਾਹਿਬ ਨੇ ਦ੍ਰਿਸ਼ਟੀ ਕਰੀ, ਕਹਿੰਦੇ ਲੈ ਜਾਓ ਠੀਕ ਹੈ। ਇੱਧਰ ਉਹ ਜਸਵੰਤ ਖੜੇ ਸੀ, ਕਹਿੰਦੇ ਕਮਲੀਏ ਤੇ ਕਮਲੀ ਕਹਾਇਆ ਨਾ, ਤਾਂ ਇਹ ਤਾਂ ਇਹ ਅਮਰਦਾਸ ਨਥਾਵਾਂ, ਇਹ ਤਾਂ ਨਥਾਵਿਆਂ ਦਾ ਥਾਂ ਹੈ, ਨਵਾਣਾ ਨਵਾਣਿਆਂ ਦਾ ਮਾਣ ਹੈ। ਨਿਓਟਾ ਕਹਿੰਦੀ ਸੀ ਇਹ ਨਿਓਟਿਆਂ ਦੀ ਓਟ ਹੋਏਗਾ, ਨਿਚਰਿਆਂ ਦੀ ਧਿਰ ਹੋਏਗਾ। ਬੇਅੰਤ ਬਾਰਾਂ ਵਰ ਦਿੱਤੇ, ਰਿਜ਼ਕ ਦੀ ਕੁੰਜੀ ਇਹਦੇ ਹੱਥ ਵਿੱਚ ਹੋਵੇਗੀ, ਜੰਮਣ ਮਰਨ ਦੀ ਕੁੰਜੀ ਕਾਲ ਇਹਦੇ ਹੱਥ ਵਿੱਚ ਹੋਏਗਾ। ਬਾਰਾਂ ਵਰ ਦੇ ਕੇ ਮਹਾਰਾਜ ਉੱਠੇ, ਉੱਠ ਕੇ ਜਫੀ ਵਿੱਚ ਲੈ ਲਿਆ। ਬ੍ਰਹਮ ਗਿਆਨ ਦੀ ਉਸੇ ਵੇਲੇ ਦਾਤ ਦੇ ਤੀ, ਇੱਕਦਮ ਬਦਲੀ ਕਰਤੀ। ਉਸ ਵੇਲੇ ਜੋ ਭਾਵਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੀ ਵਸਤਾ, ਉਹ ਇਸ ਤਰ੍ਹਾਂ ਦੇ ਨਾਲ ਪੜ ਲਓ ਸਾਰੇ। ਅੱਖਾਂ ਨਾਲ ਆਹ
ਪਰ ਤੁਮੈਂ ਜੋ ਧਰੀ ਹਰ ਵੇ ਨਵਰ ਨਾ ਦੇਖੋ ਕੋਈ, ਹਵਾ ਹਰ ਵੇ ਨਵਰ ਨਾ ਦੇਖੋ ਕੋਈ, ਨਜ਼ਰੀ ਹਰ ਨਿਹਰ ਹੈ, ਇਹ ਵੇ ਸੰਸਾਰ ਤੁਮ ਦੇਖਦੇ। ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਹੈ, ਅੱਖਾਂ ਨਾਲ ਦੇਖ ਲਿਆ। ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੇ ਮੁੱਖ ਮਸਤਕ, ਤਿਸ ਜਨ ਲੈ ਹਿਰਦੇ ਰੱਖ। ਹਰ ਅੰਮ੍ਰਿਤ ਨਾਮ ਕਥਾ ਸ੍ਰੇਸ਼ਟ ਉੱਤਮ, ਗੁਰਬਚਨੀ ਸਹਿਜ ਚੱਕ, ਤੈ ਭਇਆ ਪ੍ਰਕਾਸ਼ ਮਿਤਿਆ ਅੰਧਿਆਰਾ, ਜਿਉਂ ਸੂਰਜ ਰਹਿਣ ਕਰਾਖੀ। ਅਦਿਸ਼ਟ ਗੋਚਰ ਲੱਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ, ਅੱਖਾਂ ਨਾਲ ਦੇਖ ਲਿਆ, ਆਪਣਾ ਰੂਪ ਬਣਾ ਲਿਆ। ਕਿੱਡੀ ਬੜੀ ਪਦਵੀ ਸਤਿਗੁਰੂ ਅਮਰਦਾਸ ਜੀ ਮਹਾਰਾਜ ਦੇ ਰੂਪ ਵਿੱਚ ਪ੍ਰਗਟ ਹੋਏ। 71 ਸਾਲ ਦੀ ਉਮਰ ਚ ਆਏ ਸੀ, ਸੇਵਾ ਤੇ ਸਿਮਰਨ ਦੇ ਨਾਲ ਕਿੰਨੀ ਛੇਤੀ ਅੱਗੇ ਲੰਘ ਗਏ। ਅਸੀਂ ਵੀ ਗੁਰੂ ਦੇ ਸਿੱਖਾਂ ਦੇ, ਅਸੀਂ ਵੀ ਇਸੇ ਇਰਾਦੇ ਨਾਲ ਆ ਜਾਈਏ। ਹੋ ਨਹੀਂ ਸਕਦਾ ਕਿ ਅਗਲਾ ਜਨਮ ਸਾਨੂੰ ਧਾਰਨਾ ਪਵੇ, ਬਿਲਕੁਲ ਨਹੀਂ। ਉਹ ਹੈ ਕਿਉਂਕਿ ਦ੍ਰਿੜਤਾ ਨਹੀਂ ਸਾਡੇ ਵਿੱਚ, ਉਹ ਲਗਨ ਨਹੀਂ ਹੈ। ਅਸੀਂ ਜਿਉਂਦੇ ਮਰ ਨਹੀਂ ਸਕਦੇ। ਸਭ ਤੋਂ ਬੜੀ ਕੀਮਤ ਹੈ, ਬਾਲ ਬੱਚਿਆਂ ਨੇ ਤਾਂ ਇੱਥੇ ਹੀ ਰਹਿ ਜਾਣਾ, ਸਰੀਰ ਨੇ ਛੁੱਟ ਜਾਣਾ, ਜ਼ਮੀਨਾਂ ਜਾਇਦਾਦਾਂ ਨੇ ਇੱਥੇ ਰਹਿ ਜਾਣਾ, ਜਿਹਦੇ ਵਾਸਤੇ ਹਰ ਵਕਤ ਲੱਗੇ ਪਏ ਆ। ਉਹ ਕੰਮ ਜਿਹੜਾ ਕਰਨ ਵਾਸਤੇ ਆਇਆ ਸਤਸੰਗ ਜੀ, ਉਹ ਕਰੋ, ਤੁਹਾਨੂੰ ਸਤਸੰਗ ਪ੍ਰਾਪਤ ਹੈ। ਸਤਸੰਗ ਦੇ ਵਿੱਚੋਂ ਆਵਾਜ਼ ਨਿਕਲਦੀ ਹੈ, ਭਈ ਪ੍ਰਾਪਤ ਮਾਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਏ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਹਰ ਰੋਜ਼ ਆਵਾਜ਼ ਸੁਣਦੇ, ਵਾਰਨਿੰਗ ਆ ਰਹੀ ਹੈ ਗੁਰੂ ਵੱਲੋਂ, ਬਈ ਛੱਡ, ਤੂੰ ਇਸ ਕੰਮ ਲੱਗਦਾ ਸਹੀ। ਕਹਿੰਦਾ ਮੇਰੇ ਕੰਮ ਕੌਣ ਕਰੂ, ਇਹ ਵੀ ਮੈਂ ਤੁਹਾਨੂੰ ਇੱਕ ਭੇਤ ਦੱਸ ਦਿੰਦਾ। ਕੰਮ ਫੇਰ ਨਾ ਜਿਹਦਾ ਨਾਂ ਲੈਣੇ ਉਹ ਕਰਦਾ, ਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਹੜਾ ਹਰ ਕਾ ਨਾਮ ਪਿਆਰਾ। ਦੇਖੋ ਬਾਬਾ ਜੀ, ਤੁਸੀਂ ਕਰਕੇ ਵੀ ਦੇਖਿਆ, ਯੂਪੀ ਦੇ ਅੰਦਰ ਲੋਕ ਆਪਣੀਆਂ ਖੇਤੀਆਂ ਕਰਦੇ ਸੀ, ਮੈਂ ਟਰੈਕਟਰ ਵੀ ਨਾਲ, ਟਰਾਲੀ ਵੀ ਨਾਲ, ਕਾਰ ਵੀ ਨਾਲ, ਮੇਰੇ ਨਾਲ ਜੱਥਾ 5-6 ਟਰਾਲੀਆਂ ਦਾ ਜੱਥਾ ਹੁੰਦਾ ਸੀ। ਅੱਜ ਤੁਰੇ ਰਹਿਣਾ, ਤੁਰੇ ਰਹਿਣਾ, ਫਸਲ ਪੱਕ ਜਾਣੀ। ਫਿਕਰ ਪੈਂਦਾ ਸੀ ਵੀ ਹੁਣ ਲੇਬਰ ਕਿੱਥੋਂ ਲਿਆਈਏ, ਲੇਬਰ ਦੀਆਂ ਮਿੰਨਤਾਂ ਕਰਦੇ ਫਿਰਦੇ ਸੀ। ਮੈਂ ਬੈਠਾ, ਬੀਬੀ ਜੀ ਕਹਿਣ ਲੱਗੇ, ਤੁਸੀਂ ਥੋੜ੍ਹਾ ਜਿਹਾ ਜੇ ਛੁੱਟੀ ਕਰ ਦਿਓ, ਲੇਬਰ ਲੂਬਰ ਪਿੱਛੇ ਘੁੰਮ ਲਓ। ਮੈਂ ਕਿਹਾ ਹੈ ਤਾਂ ਤੇਰੀ ਗੱਲ ਠੀਕ, ਚਿੰਤਾ ਫਸਲ ਪੱਕੀ ਖੜੀ ਹੈ, ਕੱਲ੍ਹ ਨੂੰ ਜਾਂ ਪਰਸੋਂ ਨੂੰ ਵੱਢਣ ਵਾਲੀ ਹੋ ਗਈ। ਮੈਂ ਗਿਆ ਨਹੀਂ ਹਾਂ, ਲੋਕ ਐਡਵਾਂਸ ਵਗੈਰਾ ਦੇ ਕੇ ਲੇਬਰਾਂ ਲੈ ਆਉਂ, ਤੁਸੀਂ ਸਾਰੇ ਜਾਣਦੇ ਹੋ, ਸਭ ਕਿਸਾਨ ਅਸੀਂ ਬੈਠੇ ਹੀ ਹਾਂ ਚਿੰਤਾ ਦੇ। ਇਹਨਾਂ ਨੂੰ ਕੀ ਹੋਇਆ, 3-4 ਬੰਦੇ ਪੀਪੇ ਚੱਕੀ ਆਉਣ, ਮਸਲਾ ਕੋਈ ਲੇਬਰ ਹੈ ਉਹ ਸਾਡੇ ਵੱਲ ਨੂੰ ਆ ਗਏ। ਆ ਕੇ ਕਹਿਣ ਲੱਗੇ, ਮੈਨੂੰ ਬਾਬੂ ਜੀ ਕਹਿੰਦੇ ਸੀ, ਬਾਬਾ ਜੀ ਤਾਂ ਇੱਥੇ ਹੀ ਕਹਿਣ ਲੱਗੇ ਨੇ, ਕਹਿੰਦੇ ਬਾਬੂ ਜੀ ਸਾਰੀ ਕਣਕ ਅਸੀਂ ਦੇਖ ਲਏ, ਤੁਹਾਡੀ ਕਣਕ ਤਾਂ ਵੱਢਣ ਵਾਲੀ ਪਈ ਹੈ। ਮੈਂ ਕਿਹਾ ਫੇਰ? ਕਹਿੰਦੇ ਅਸੀਂ 100 ਮਜ਼ਦੂਰਾਂ ਦੀ ਲੇਬਰ ਕਰਕੇ ਆਇਆ ਇੱਥੇ, ਕੱਲ੍ਹ ਨੂੰ ਅਸੀਂ ਆਪਣਾ ਸਾਰਾ ਸਮਾਨ ਲੈ ਆਉਣਾ, ਤੁਸੀਂ ਹੁਣ ਸਾਨੂੰ ਐਡਵਾਂਸ ਦੇ ਦਿਓ, ਦਾਣਾ ਖਰੀਦ ਲਈਏ, ਰਾਸ਼ਨ ਖਰੀਦ ਲਈਏ। ਹੁਣ ਦੱਸੋ ਮੈਨੂੰ ਕਿੰਨੀ ਖੁਸ਼ੀ ਹੋਈ ਵੀ ਕਣਕ ਪੱਕੀ ਪਈ ਹੈ, ਲੇਬਰ ਲੋਕਾਂ ਨੇ ਸਾਰੀ ਬੁੱਕ ਕਰ ਲਈ, ਮੇਰੇ ਬਗੈਰ ਬੁਕਿੰਗ ਕਰੇ ਤਾਂ 100 ਬੰਦੇ ਦੀ ਲੇਬਰ ਆ ਰਹੀ ਹੈ। ਇਹ ਕੰਮ ਇਸ ਤਰ੍ਹਾਂ ਹੁੰਦੇ ਨੇ, ਫਿਰ ਤੁਸੀਂ ਕਰਕੇ ਦੇਖ ਲਓ। ਕਹਿੰਦੇ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਉਹ ਵਾਹਿਗੁਰੂ ਕਿਤੇ ਗਿਆ ਹੋਇਆ ਨੀ, ਸਰਵ ਸ਼ਕਤੀਮਾਨ ਹੈ, ਸਾਰਾ ਕੁਛ ਕਰਦਾ। ਇਹ ਸਾਰੇ ਸਿੰਘ ਜਾਣਦੇ ਨੇ, ਮੇਰੇ ਨਾਲੇ ਸੀ ਉੱਥੇ ਛੋਟੇ ਛੋਟੇ। ਸਭ ਤੋਂ ਪਹਿਲਾਂ ਮੈਂ ਫਸਲ ਬੀਜਦਾ ਸੀ, ਸਭ ਤੋਂ ਪਹਿਲਾਂ ਵੱਢਦਾ ਸੀ, ਸਭ ਤੋਂ ਪਹਿਲਾਂ ਵੇਚਦਾ ਸੀ, ਤੇ ਉਪਜ ਕਿੰਨੀ ਹੁੰਦੀ ਨਹੀਂ ਤਾਂ ਕਹਿੰਦੇ ਜੀ ਇਹ ਤਾਂ ਫਿਰਦਾ ਇੱਥੇ ਸਤਸੰਗ ਕਰਦਾ। ਮੇਰੀ ਉਪਜ ਫੁੱਲ ਹੁੰਦੀ ਜਿੰਨੀ ਕਾਗਜ਼ਾਂ 'ਚ ਲਿਖੀ ਹੋਈ ਆ, 25 ਕੁਇੰਟਲ ਤੋਂ ਘੱਟ ਕਦੇ 1 ਏਕੜ 'ਚ ਧਾਨ ਨਹੀਂ ਸੀ ਹੋਇਆ, 20 ਕੁਇੰਟਲ ਤੋਂ ਘੱਟ ਕਦੇ ਕਣਕ ਨਹੀਂ ਸੀ ਹੋਈ। ਪੂਰੀ ਫਸਲ ਹੈ, ਪੂਰੇ ਵੇਲੇ ਕੱਟ ਹੁੰਦੀ ਹੈ, ਪੂਰੇ ਵੇਲੇ ਵੱਢ ਹੁੰਦੀ ਹੈ, ਵਿਘਨ ਪੈਂਦੇ ਹੀ ਨਹੀਂ ਸੀਗੇ ਕਿਸੇ ਚੀਜ਼ ਦੇ। ਜਦ ਅਸੀਂ ਵਾਹਿਗੁਰੂ ਦਾ ਕੰਮ ਕਰਦੇ ਹਾਂ ਚਲੋ ਪ੍ਰਚਾਰ ਤਾਂ ਫੇਰ ਵੀ ਬਾਹਰ ਹੋ ਗਿਆ, ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਹੋ ਨਾ ਬੈਠੇ, ਤੁਹਾਡਾ ਕੰਮ ਹੋਰ ਹੀ ਕਰ ਜੂ ਕੋਈ ਆ ਕੇ। ਇਹ ਇਹਨਾਂ ਗੱਲਾਂ 'ਚ ਨਾ ਕਰੋ, ਇਹਨਾਂ ਗੱਲਾਂ 'ਚ ਨਾ ਪਾਓ, ਤੁਹਾਡੇ ਕੀਤੇ 'ਤੇ ਕੁਛ ਹੁੰਦਾ ਨਹੀਂ ਹੈ। ਇਸ ਕਾ ਬਲ ਨਾਹੀਂ ਇਹ ਸਾਥ, ਕਰਨ ਕਰਾਵਨ ਸਰਵ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤੇ ਸੁਭਾਵ ਹੈ ਸੋਈ ਥੀਓ। ਫਿਰ ਕਹਿੰਦੇ ਬਹਿ ਜਾਈਏ, ਬੈਠੇ ਨਹੀਂ ਹੁੰਦਾ, ਜੇ ਕਹੋਨਾ ਅਸੀਂ ਬਹਿ ਜਾਂਦੇ ਹਾਂ, ਬਿਲਕੁਲ ਨਹੀਂ, ਅੰਦਰਲਾ ਨੱਠਿਆ ਫਿਰ ਜੇ ਬਾਹਰੋਂ ਬਹਿ ਜਾਓਗੇ ਉਹ ਪਖੰਡ ਹੈ, ਜੇ ਅੰਦਰੋਂ ਤੇ ਬਾਹਰੋਂ ਇੱਕੋ ਜਿਹੇ ਹੋ। ਫਿਰ ਇਹ ਵਾਹਿਗੁਰੂ ਸਾਰੇ ਕੰਮ ਕਰਦਾ, ਧਰਨੇ ਦੇ ਨਹੀਂ ਕੀਤਾ, ਡੰਗਰ ਵੀ ਚਾਰੇ, ਪਾਣੀ ਵੀ ਲਾਉਂਦਾ ਰਿਹਾ, ਕੁਤਲਾ ਵੀ ਕਰਦਾ ਰਿਹਾ, ਸਾਰੇ ਕੰਮ ਕਰਦਾ ਰਿਹਾ। ਮਹਾਰਾਜ ਕਹਿੰਦੇ ਹਰ ਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰ, ਸੰਤਾਂ ਕੇ ਕਾਰਜ ਆਪ ਖਲੋਇਆ। ਉਹ ਆਪ ਖਲੋਂਦਾ ਹੈ, ਵਿਸ਼ਵਾਸ ਕਰੋ। ਜੇ ਭਲਾ ਕਹਿੰਦਾ ਮੈਂ ਕਰਦਾ, ਆਪ ਬਿਮਾਰ ਹੋ ਜਾਵੇ ਤੇ ਫਸਲ ਨੂੰ ਕੌਣ ਸਾਂਭੇਗਾ? ਇਹ ਤਾਂ ਉਹਦੀ ਉਹ ਮਿਹਰ ਹੈ, ਉਹ ਸਾਡੇ ਸਰੀਰ ਤਕੜੇ ਰੱਖ ਕੇ ਕਰਾ ਰਿਹਾ ਹੈ। ਸਾਡਾ ਫਰਜ਼ ਹੈ ਕਿ ਅਸੀਂ ਬੰਦਗੀ ਕਰੀਏ, ਨਾਮ ਜਪੀਏ, ਬੇਲਾ ਮੁੜ ਕੇ ਹੱਥ ਨਹੀਂ ਆਉਣਾ। ਸਾਧ ਸਿੰਘ ਜੀ, ਲੰਘ ਗਿਆ ਸੋ ਲੰਘ ਗਿਆ, ਪਿਛਲਾ ਸਾਲ ਲੰਘ ਗਿਆ, ਪੂਰੇ ਸਾਲ ਤੋਂ ਬਾਅਦ ਆਪਾਂ ਇਕੱਠੇ ਹੋਏ ਹਾਂ। ਹੁਣ ਜਿਹੜੀ ਮੈਂ ਬੇਨਤੀ ਕਰਦੀ ਹਾਂ, ਪੱਲੇ ਬੰਨ ਕੇ ਲੈ ਕੇ ਜਾਇਓ, ਤਾਂ ਕਿ ਪੋਜ਼ੀਟਿਵਲੀ ਅਸੀਂ ਪ੍ਰਤੱਖ ਰੂਪ ਦੇ ਵਿੱਚ ਅੱਗੇ ਕਦਮ ਭਰੀਏ, ਪਿੱਛੇ ਨੂੰ ਨਾ ਜਾਈਏ। ਸੋ ਹੁਣ ਅਗਲਾ ਜੋ ਪ੍ਰੋਗਰਾਮ ਹੈ ਉਹਨੂੰ ਸੁਣੋ, ਕੱਲ੍ਹ ਦਾ ਪ੍ਰੋਗਰਾਮ, ਉਸ ਤੋਂ ਪਿੱਛੋਂ ਭਾਈ ਲਖਮੀਰ ਸਿੰਘ ਜੀ ਗੁਰਸਤੋਤਰ ਪੜ੍ਹਨਗੇ, ਅਤੇ ਆਪ ਸਾਰਿਆਂ ਨੇ ਬੈਠ ਕੇ ਗੁਰੂ ਮਹਾਰਾਜ ਦੀ ਹਾਜ਼ਰੀ ਦੇਣੀ ਹੈ। ਉਸ ਤੋਂ ਬਾਅਦ ਆਪਣੇ ਲੰਗਰ ਛਕਣਾ, ਜਿਨ੍ਹਾਂ ਨੇ ਦੂਰ ਦਰਾਜ ਜਾਣਾ। ਇੱਕ ਬੇਨਤੀ ਮੈਂ ਕੱਲ੍ਹ ਵੀ ਕਰੀ ਸੀ, ਮੈਂ ਰੋਜ਼ ਕਰਦਾ, ਉਹ ਇਹ ਹੈ ਕਿ ਟਰੱਕਾਂ ਨੂੰ ਓਵਰਟੇਕ ਨਾ ਕਰੋ ਇੱਕ ਦੂਜੇ ਨਾਲ, ਹੌਲੀ ਹੌਲੀ ਚਲੇ ਜਾਓ, ਹੋਰ ਅੱਧਾ ਘੰਟਾ ਆਪਾਂ ਨੂੰ ਲੱਗ ਜਾਏਗਾ। ਜੇ ਨੁਕਸਾਨ ਹੋ ਜਾਂਦਾ, ਸਾਡੇ ਮਨ ਵਿੱਚ ਬਹੁਤ ਆਉਂਦਾ, ਬਾਰ ਬਾਰ ਆਈ ਜਾਂਦਾ ਵੀ ਵਿਚਾਰੇ ਦਾ ਨੁਕਸਾਨ ਹੋ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ ਜੀ। ਅਰਦਾਸਾਂ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਸੁੱਖ ਸਾਂਦ ਨਾਲ, ਜੇ ਅਸੀਂ ਗਲਤ ਵੀ ਹਾਂ ਤਾਂ ਵੀ ਤੂੰ ਆਪਣੀ ਦਇਆ ਕਰਕੇ ਆਪਣਾ ਇਹ ਕਾਰਜ ਸਿੱਧ ਕਰ ਲੈ, ਤੁਸੀਂ ਬੜੀ ਦੂਰ ਤੋਂ ਆਏ। ਸੋ ਟਰੱਕ ਚਲਾਉਣ ਵਾਲੇ ਵੀਰਾਂ ਨੂੰ ਹੈ ਕਿ ਤੁਸੀਂ ਸੰਭਲ ਕੇ ਚਲਾਇਆ ਕਰੋ, ਬਹੁਤ ਜ਼ਿੰਮੇਵਾਰੀ ਹੈ ਤੁਹਾਡੇ ਸਿਰ ਦੇ ਉੱਤੇ, ਅਤੇ ਇਸ ਕਰਕੇ ਆਪਣੇ ਹਿਸਾਬ ਨਾਲ ਜਾਓ। ਹੁਣ ਪ੍ਰੋਗਰਾਮ ਅਗਲਾ ਸੁਣੋ, ਅਤੇ ਉਹਦੇ ਬਾਅਦ ਗੁਰਸਤੋਤਰ ਪੜ੍ਹੇਗੀ, ਫਿਰ ਅਰਦਾਸ ਹੋਏਗੀ, ਹੁਕਮਨਾਮਾ ਹੋਏਗਾ, ਅਤੇ ਮੈਂ ਇੱਥੇ ਛੁੱਟੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।